ਅਕਾਲ ਜੀ, ਜੁੱਧ ਜੀ ਮੁਬਾਰਕਾਂ ਜੀ ਸਾਰਿਆਂ ਨੂੰ ਇੰਡੀਪੈਂਡੈਂਸ ਡੇ ਦੀਆਂ।
ਥੈਂਕ ਯੂ ਸੁਖਵਿੰਦਰ ਜੀ, ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇੰਡੀਪੈਂਡੈਂਸ ਡੇ ਦੀਆਂ। ਸਰ
ਦੂਸਰਾ ਜੀ, ਮੈਂ ਆਹ ਤੁਸੀਂ ਗੱਲ ਕਰ ਰਹੇ ਸੀ ਪਾਕਿਸਤਾਨ ਓਕੂਪਾਈਡ ਕਸ਼ਮੀਰ ਤੇ ਦੂਸਰਾ ਬਾਲਟ, ਦੂਸਰਾ ਜਿਹੜਾ ਹੈਗਾ ਸਾਈਡ ਇੰਡੀਆ ਨੂੰ, ਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਸੀਗਾ ਜੀ, ਮਹਾਰਾਜਾ ਹਰੀ ਸਿੰਘ ਨੇ ਮਾਊਂਟਬੈਟਨ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਠੀਕ ਆ ਮੈਂ ਜੋ ਵੀ ਆ ਇੰਡੀਆ ਨੂੰ ਜਾਣ ਜਾਣ ਲਈ ਸਹਿਮਤੀ ਪ੍ਰਗਟਾਤੀ, ਜੋ ਵੀ ਸ਼ਰਤਾਂ ਲਾਉਣੀਆਂ ਇਹ ਲਾਤੀਆਂ, ਲੇਕਿਨ ਪਾਕਿਸਤਾਨ ਕੋਲ ਤਾਂ ਕੋਈ ਇਹਦਾ ਚੀਜ਼ ਹੈ ਹੀ ਨਹੀਂ। ਇਹਨਾਂ ਨੂੰ ਕਿਹਨੇ ਲਿਖ ਕੇ ਦਿੱਤਾ ਸੀ, ਇਹਨਾਂ ਨੂੰ ਕਿਹਨੇ ਦੇਤਾ ਉਹ ਕਸ਼ਮੀਰ, ਇਹਨਾਂ ਦਾ ਜਿਹੜਾ ਕਬਜ਼ਾ ਕੀਤਾ ਉਹ ਤਾਂ ਬੈਠੇ, ਇਹਨਾਂ ਕੋਲ ਲੀਗਲ ਕੋਈ ਡਾਕੂਮੈਂਟ ਤਾਂ ਹੈ ਹੀ ਨਹੀਂ ਇੱਕ ਕਿਹਾ ਜਾ ਰਿਹਾ। ਔਰ ਉਹ ਤੋਂ ਬਾਅਦ ਇਹਨਾਂ ਨੇ ਹੁਣ ਜਿਹੜਾ ਇਹ ਕਹਿੰਦੇ ਲੇਹ ਲਦਾਖ ਬਣਾਤਾ, ਇਹਨਾਂ ਨੇ ਤੇ ਪਹਿਲਾਂ ਹੀ ਬਣਾਤਾ ਆਪਣਾ 90% ਏਰੀਆ, ਇਹਨਾਂ ਨੇ ਪਹਿਲਾਂ ਹੀ ਅਲੱਗ ਕਰ ਦਿੱਤਾ। ਔਰ ਜਿਹੜਾ ਆਜ਼ਾਦ ਕਸ਼ਮੀਰ ਹੈ ਤੇ 1/6 ਪੂਰੇ ਕਸ਼ਮੀਰ ਜਿਹੜਾ ਇਹਨਾਂ ਦੇ ਕੋਲ ਉਹਦਾ ਹਿੱਸਾ, ਥੋੜਾ ਛੋਟਾ ਜਿਹਾ ਏਰੀਆ ਉਹਨੂੰ ਇਹ ਆਜ਼ਾਦ ਕਸ਼ਮੀਰ ਕਹਿਣ ਡੇ। ਔਰ ਇਹਨਾਂ ਕੋਲ ਕੋਈ ਤੁਹਾਡੇ ਹਿਸਾਬ ਨਾਲ ਹੈ ਕੋਈ ਇਹਨਾਂ ਕੋਲ ਕੋਈ ਲੀਗਲ ਡਾਕੂਮੈਂਟ ਇਹਨਾਂ ਦਾ ਕਬਜ਼ਾ ਕਿੱਦਾਂ? ਉੱਥੇ ਵੈਸੇ ਮੈਨੂੰ ਲੱਗਦਾ ਇਹ ਇੰਡੀਆ ਦੀ ਨਲੈਕੀ ਹੈ, ਇੰਨੇ ਸਾਲ ਇਹਨਾਂ ਨੇ ਕਦੀ ਪੁੱਛਗਿੱਛ ਨਹੀਂ ਕੀਤੀ, ਆਪਣਾ ਬਚਾਉਂਦੇ ਰਹੇ, ਔਰ ਉਹ ਤਾਂ ਤੁਹਾਡੇ ਤੇ ਵੈਸੇ ਕਬਜ਼ਾ ਕਰਕੇ ਬੈਠੇ, ਉਹ ਤੁਹਾਡੇ ਵਾਲਾ ਮੰਗਣ ਡੇ ਆ, ਇਹਦੇ ਬਾਰੇ ਦੱਸੋ ਜੀ ਕੋਈ। ਮੈਨੂੰ ਲੱਗਦਾ ਉਹਨਾਂ ਕੋਲ ਕੋਈ ਇੱਦਾਂ ਦੀ ਕੋਈ ਲੀਗਲ ਡਾਕੂਮੈਂਟ ਜਾਂ ਰਾਜੇ ਨੇ ਉਹਨਾਂ ਨੂੰ ਕਿਸੇ ਨੇ ਤੇ ਉਹਨਾਂ ਨੂੰ ਕਿਹਾ ਹੀ ਨਹੀਂ, ਉਹਨਾਂ ਨੇ ਇਹਨਾਂ ਨੂੰ ਕਿਹਾ ਸੀ। ਚਲੋ ਇਹਨਾਂ ਦੀ ਕੰਟਰੋਵਰਸੀ ਹੋ ਸਕਦੀ ਕਿ ਦਿਲ ਤੋਂ ਸੱਚੀ ਆਰਟੀਕਲ ਜਿਹੜਾ ਉਹ ਕਿਉਂ ਕੀਤਾ ਜਾਂ ਨਹੀਂ ਕੀਤਾ, ਲੇਕਿਨ ਉਹਨਾਂ ਕੋਲ ਤਾਂ ਇਹੋ ਜਿਹਾ ਕੋਈ ਪੁਜੈਸ਼ਨ ਦਾ ਕੋਈ ਉਹਨਾਂ ਕੋਲ ਤਾਂ ਜਿਹਨੂੰ ਕਹਿੰਦੇ ਟਾਈਟਲ ਹੈ ਹੀ ਨਹੀਂ।
ਹਾਂਜੀ, ਤੁਹਾਡਾ ਪੁਆਇੰਟ ਸਹੀ ਹੈ ਸੁਖਵਿੰਦਰ ਜੀ ਕਿ ਪਾਕਿਸਤਾਨ ਦੇ ਨਾਲ ਤੇ ਕੋਈ ਜਦੋਂ ਮਹਾਰਾਜਾ ਹਰੀ ਸਿੰਘ ਹੁਣਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਕਿਹੜੀ ਕੰਟਰੀ ਦੇ ਨਾਲ ਜਾਣਾ ਤੇ ਉਹਨਾਂ ਨੇ ਇੰਡੀਆ ਦੇ ਨਾਲ ਫੈਸਲਾ ਕੀਤਾ, ਔਰ ਠੀਕ ਹੈ ਤੁਹਾਡੀ ਗੱਲ ਕਿ ਯੈਸ ਉਹਦੇ ਤੇ ਸਵਾਲ ਜਵਾਬ ਹੋ ਸਕਦੇ ਆ ਕਿ ਜੀ ਕਿਹਨਾਂ ਕੰਡੀਸ਼ਨ 'ਚ ਹੋਇਆ ਸੀ, ਆਰਟੀਕਲ 370 ਦੇ ਤਹਿਤ ਹੋਇਆ ਸੀ ਨਹੀਂ ਹੋਇਆ ਸੀਗਾ, ਆਰਟੀਕਲ 370 ਕਿਆ ਸਹੀ ਹੈ ਗਲਤ ਹੈ, ਲੇਕਿਨ ਯੂਅਰ ਰਾਈਟ ਕਿ ਪਾਕਿਸਤਾਨ ਕੋਲ ਤਾਂ ਨਹੀਂ ਹੈ ਔਰ ਪਾਕਿਸਤਾਨ ਨੇ ਜੋ ਵੀ ਉਸ ਟਾਈਮ ਦੇ ਉੱਤੇ ਕਬਜ਼ਾ ਕੀਤਾ ਹੈ। ਲੇਕਿਨ ਮੈਂ ਇਮਰਾਨ ਖਾਨ ਸਾਹਿਬ ਦੀ ਵੀ ਕੱਲ੍ਹ ਸਪੀਚ ਸੁਣ ਰਿਹਾ ਸੀਗਾ, ਇਮਰਾਨ ਖਾਨ ਸਾਹਿਬ ਵੀ ਇਹੀ ਕਹਿ ਰਹੇ ਸੀਗੇ ਕਿ ਇੰਡੀਆ ਪਾਕਿਸਤਾਨ ਸਾਈਡ ਦੇ ਕਸ਼ਮੀਰ ਦੇ ਉੱਤੇ ਅਟੈਕ ਕਰ ਸਕਦਾ ਹੈ। ਇੱਧਰੋਂ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਵੀ ਇਹੀ ਗੱਲ ਕਰ ਰਹੇ ਨੇ ਕਿ ਜਾਨ ਦੇ ਦੇਣਗੇ ਹਮ। ਹੁਣ ਕਈ ਲੋਕਾਂ ਦੀ ਇਹ ਵੀ ਗੱਲਬਾਤ ਸ਼ੁਰੂ ਹੋ ਗਈ ਹੈ ਕਿ ਜੀ ਪਾਕਿਸਤਾਨ ਸਾਈਡ 'ਤੇ ਜਿਹੜਾ ਕਸ਼ਮੀਰ ਹੈ ਉਹ ਵੀ ਪਾਕਿਸਤਾਨ ਤੋਂ ਲਿਆ ਜਾਵੇ, ਔਰ ਇੰਡੀਆ ਦੇ ਹੋਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਵੀ ਰੀਸੈਂਟਲੀ ਬਿਆਨ ਦਿੱਤਾ ਹੈ ਕਿ ਜਦ ਮੈਂ ਜੰਮੂ ਕਸ਼ਮੀਰ ਦੀ ਗੱਲ ਕਰਦਾ ਅਤੇ ਪਾਕਿਸਤਾਨ ਦਾ ਕਸ਼ਮੀਰ ਦੀ ਵੀ ਗੱਲ ਕਰਦਾ, ਅਸੀਂ ਪਾਕਿਸਤਾਨ ਸਾਈਡ ਦਾ ਕਸ਼ਮੀਰ ਵੀ ਲੈਣਾ। ਮੇਰੀ ਰਾਏ ਥੋੜ੍ਹੀ ਜਿਹੀ ਇਸ ਤੋਂ ਵੱਖਰੀ ਹੈ। ਮੈਂ ਸਮਝਦਾ ਹਾਂ ਕਿ ਜੋ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਜਦ ਤੁਸੀਂ ਸ਼ਾਂਤੀ ਕਰਨੀ ਹੁੰਦੀ ਹੈ ਤਾਂ ਫਿਰ ਜੇ ਪੀਸ ਕਰਨਾ ਤਾਂ ਜਿਗਰਾ ਵੱਡਾ ਕਰਨਾ ਪੈਂਦਾ। ਜਿੱਤਣ ਦੇ ਵਿੱਚ ਕਿਸੇ ਨੂੰ ਹਰਾਉਣ ਦੇ ਵਿੱਚ ਕੋਈ ਬੜੇ ਜਿਗਰੇ ਦੀ ਜ਼ਰੂਰਤ ਨਹੀਂ ਹੈ। ਸ਼ਾਂਤੀ ਦਾ ਰਸਤਾ ਇਖਤਿਆਰ ਕਰਨ ਦੇ ਵਿੱਚ, ਇੱਕ ਦੂਸਰੇ ਨੂੰ ਮਾਫ਼ ਕਰਨ ਦੇ ਵਿੱਚ, ਦੋਨਾਂ ਨੂੰ ਇੱਕ ਦੂਸਰੇ ਨੂੰ ਮਾਫ਼ ਕਰਨਾ ਪਏਗਾ ਕਿ ਠੀਕ ਹੈ ਇੰਡੀਆ ਨੇ ਵੀ ਬੜੀ ਸਾਰੀਆਂ ਗਲਤੀਆਂ ਕੀਤੀਆਂ ਔਰ ਪਾਕਿਸਤਾਨ ਨੇ ਵੀ ਕੀਤੀਆਂ, ਉਹਦੇ ਵਿੱਚ ਬੜੇ ਜਿਗਰੇ ਦੀ ਜ਼ਰੂਰਤ ਹੈ। ਜੋ ਪਾਕਿਸਤਾਨ ਸਾਈਡ 'ਤੇ ਕਸ਼ਮੀਰ ਚਲਾ ਗਿਆ, ਠੀਕ ਹੈ ਭਾਈ ਉਹ ਤੁਹਾਡਾ ਕਸ਼ਮੀਰ ਹੈ, ਤੁਸੀਂ ਉਹਨੂੰ ਚੰਗਾ ਰੱਖੋ ਮਾੜਾ ਰੱਖੋ ਤੁਹਾਡਾ ਇੰਟਰਨਲ ਮੈਟਰ ਹੈ। ਜੋ ਇੰਡੀਅਨ ਸਾਈਡ 'ਤੇ ਕਸ਼ਮੀਰ ਹੈ ਉਹ ਇੰਡੀਆ ਦਾ ਹੋ ਗਿਆ, ਜੋ ਚਾਈਨਾ ਨੇ ਹਿੱਸਾ ਲੈ ਲਿਆ 20% ਮੇਰੇ ਖਿਆਲ ਨਾਲ ਚਾਈਨਾ ਨੇ ਲੈ ਲਿਆ, ਉਹ ਜਿਹੜਾ 20% ਚਾਈਨਾ ਨੇ ਲੈ ਲਿਆ ਠੀਕ ਹੈ ਉਹ ਚਾਈਨਾ ਸਾਈਡ 'ਤੇ ਚਲਾ ਗਿਆ। ਸੋ ਆਈ ਥਿੰਕ ਸਾਰਿਆਂ ਕੋਲ ਬਥੇਰਿਆ ਏਰੀਆ, ਪਾਕਿਸਤਾਨ ਕੋਲ ਵੀ ਚੰਗਾ ਏਰੀਆ, ਇੰਡੀਆ ਕੋਲ ਵੀ ਬਥੇਰਾ ਏਰੀਆ, ਚਾਈਨਾ ਕੋਲ ਆਪਣਾ ਬੜਾ ਏਰੀਆ, ਆਪਣੇ ਆਪਣੇ ਏਰੀਆਸ ਦੇ ਅੰਦਰ ਤਰੱਕੀ ਕਰੋ, ਡਿਵੈਲਪਮੈਂਟ ਕਰੋ, ਉਹਦੇ 'ਤੇ ਫੋਕਸ ਕਰਨਾ ਚਾਹੀਦਾ। ਐਂਡ ਵਨ ਥਿੰਗ ਆਈ ਵਿਲ ਆਲਸੋ ਸੇ ਕਿ ਆਈ ਥਿੰਕ ਦਾ ਓਬਸੈਸ਼ਨ ਵਿਦ ਕਸ਼ਮੀਰ ਆਫ ਪਾਕਿਸਤਾਨ ਦੈਟ ਆਲਸੋ ਹੈਜ਼ ਟੂ ਐਂਡ। ਪਾਕਿਸਤਾਨ ਨੂੰ ਵੀ ਬਹੁਤ ਜ਼ਿਆਦਾ ਕਸ਼ਮੀਰ ਦੇ ਬਾਰੇ ਗੱਲ ਕਰਨ, ਲੇਕਿਨ ਜਿੰਨੀ ਇਸ ਵੇਲੇ ਇਕਨੋਮਿਕ ਕ੍ਰਾਈਸਿਸ ਪਾਕਿਸਤਾਨ ਦੇ ਵਿੱਚ ਆਇਆ ਹੋਇਆ, ਜੇ ਵਾਕਈ ਉਹ ਅੱਗੇ ਲਿਜਾਣਾ ਚਾਹੁੰਦੇ ਨੇ ਤਾਂ ਆਈ ਥਿੰਕ ਉਹਦੇ 'ਤੇ ਜ਼ਰੂਰ ਫੋਕਸ ਕਰਨਾ ਪਏਗਾ ਉਹਨਾਂ ਨੂੰ ਕਿ ਆਪਣੇ ਇਕਨੋਮਿਕ ਕ੍ਰਾਈਸਿਸ 'ਤੇ ਫੋਕਸ ਕਰਨ ਰਾਦਰ ਦੈਨ ਬੀਂਗ ਟੂ ਓਬਸੈਸਡ ਅਬਾਊਟ ਕਸ਼ਮੀਰ। ਹਾਂਜੀ ਮਲਿਕ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਮਲਿਕ ਸਾਹਿਬ ਗੋ ਅਹੈਡ। ਥੈਂਕ ਯੂ, ਥੈਂਕ ਯੂ, ਆਪਕੋ ਵੀ ਬਹੁਤ ਬਹੁਤ ਮੁਬਾਰਕਬਾਦ ਮਲਿਕ ਸਾਹਿਬ, ਥੈਂਕ ਯੂ ਜੀ।
ਮੇਰੀ ਕੋਈ ਰਿਕੁਐਸਟ ਹੈ ਕਿ ਮਾਜ਼ੀ ਦੇ ਅਗਰ ਤੁਸੀਂ ਇਸ ਚੱਕਰ 'ਚ ਲੱਗੇ ਰਹੋਗੇ ਨਾ
ਜੀ ਜੀ,
ਤੇ ਕੋਈ ਪੀਸ ਨਹੀਂ ਹੋਏਗਾ ਕੁਛ ਵੀ ਹੋ ਸਕੇ। ਕੈਨ ਯੂ ਸ਼ੋ ਮੀ ਦਾ ਪਾਸ? ਨੋ ਯੂ ਕੈਨਟ।
ਰਾਈਟ,
ਅਗਰ ਅਸੀਂ ਸੁਲਹ ਤੋਂ ਬਾਅਦ ਜਾ ਰਹੀ ਹੈ ਸਾਡੇ ਦੋਵਾਂ ਮੁਲਕਾਂ ਦੀ ਗੁਰਬਤ ਖਤਮ ਹੋਏ, ਕਿਉਂ ਪਿਆਰ ਮੁਹੱਬਤ ਆ ਰਹੀ ਹੈ, ਕਿਉਂ ਤੁਸੀਂ ਪਿਆਰ ਨਾਲ ਜਿਵੇਂ ਕਰ ਸਕਦੇ ਹੋ ਉਹ ਤੁਸੀਂ ਜੰਗਾਂ ਨਾਲ ਕਦੀ ਕੋਈ ਚੀਜ਼ ਸੋਲਵ ਨਹੀਂ ਹੋਈ ਹੈ। ਮੇਰੀ ਚ ਕੋਈ ਕਲਾਸ ਦੋ ਕੰਟਰੀਜ਼ ਨੂੰ ਜਿਹੜੇ ਲੋਕੀ ਆਉਂਦੇ ਨੇ ਕਿ ਜੀ ਪਾਕਿਸਤਾਨ ਕਸ਼ਮੀਰ ਦਾ, ਇੰਡੀਆ ਦਾ ਕਸ਼ਮੀਰ, ਇਹ ਹੋਵੇ ਸਭ ਤੋਂ ਵੱਡੀ ਗੱਲ ਇਹ ਵੇਖ ਕੇ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ, ਇੱਕ ਦੂਜੇ ਮੁਲਕਾਂ ਦੀ ਗੁਰਬਤ ਨੂੰ ਖਤਮ ਕਰਨਾ ਹੈ, ਔਰ ਕੋਸ਼ਿਸ਼ ਇਹ ਕਰਨੀ ਹੈ ਕਿ ਕੋਈ ਐਸੀ ਮਾਹੌਲ ਪਾਸ ਨਾ ਕਰੀਏ ਕਿ ਬਾਅਦ ਚ ਅਸੀਂ ਉਹਦੇ ਲਈ ਪਛਤਾਉਂਦੇ ਰਹੀਏ।
ਬਹੁਤ
ਬਹੁਤ ਅੱਛਾ ਪ੍ਰੋਗਰਾਮ ਦੇ ਰਹੇ ਹੋ ਜੀ, ਆਈ ਐਮ ਸੋ ਹੈਪੀ, ਮੈਂ ਰੋਜ਼ ਸੁਣਨਾ ਵਾ ਤੇ ਕੱਲ ਜਰਾ ਮੈਂ ਬਹੁਤ ਸ਼ਹਿਰ ਸਾਹਿਬ ਤੇ ਫਿਰ ਮੈਂ ਬੰਦ ਕਰ ਦਿੱਤਾ ਤੇ ਤੁਸੀਂ ਕਿਹਾ ਮਲਿਕ ਸਾਹਿਬ ਤੇ ਬ੍ਰੇਕਿੰਗ, ਆਈ ਐਮ ਸੋਰੀ ਆਈ ਵਾਸ ਆਫ ਦ ਲਾਈਨ
ਜੀ ਜੀ ਥੈਂਕ ਯੂ ਥੈਂਕ ਯੂ ਮਲਿਕ ਸਾਹਿਬ, ਥੈਂਕ ਯੂ ਵੈਰੀ ਮਚ ਫੋਰ ਆਲ ਦਾ ਕਾਇੰਡ ਵਰਡਸ, ਤੁਹਾਡਾ ਬਹੁਤ ਸ਼ੁਕਰੀਆ ਮਲਿਕ ਸਾਹਿਬ, ਔਰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ, ਔਰ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜੇ ਅਸੀਂ ਪਾਸਟ ਵੱਲ ਦੇਖਦੇ ਰਹਾਂਗੇ ਮਲਿਕ ਸਾਹਿਬ ਤੇ ਫਿਰ ਮਾਮਲਾ ਹੱਲ ਨਹੀਂ ਹੋਏਗਾ, ਔਰ ਜੇ ਅਸੀਂ ਹੁਣ ਫਿਊਚਰ ਵੱਲ ਦੇਖਾਂਗੇ ਯੈਸ, ਔਰ ਫਿਊਚਰ ਤੇ ਇੱਥੇ ਹੈਗਾ ਨਾ, ਦੇਖੋ ਤੁਹਾਡੇ ਸਾਹਮਣੇ ਆ ਫਿਊਚਰ ਹੀ ਹੈ, ਆ ਤੁਸੀਂ ਮਲਿਕ ਸਾਹਿਬ ਦੇਖੋ ਇੰਨੇ ਪਿਆਰ ਮੁਹੱਬਤ ਨਾਲ, ਔਰ ਮੈਂ ਬੜੀ ਵਾਰੀ ਗੱਲ ਕਰਦਾ ਹੈਗਾ ਕਿ ਯੈਸ ਕੋਈ ਵੀ ਜਿਸ ਤਰ੍ਹਾਂ ਕਹਿੰਦੇ ਨਾ ਕਿ ਜੀ ਹਾਂਜੀ ਵਟ ਇਜ਼ ਦਾ ਅਪਰੂਵਲ ਰੇਟਿੰਗ, ਰਾਜਨੀਤੀ ਦੇ ਵਿੱਚ 50% ਅਪਰੂਵਲ ਰੇਟਿੰਗ ਨੂੰ ਬੜਾ ਵੱਡਾ ਗਿਣਿਆ ਜਾਂਦਾ ਹੈ, ਬੜਾ ਵੱਡਾ ਇਸ ਲਈ ਗਿਣਿਆ ਜਾਂਦਾ ਰਾਜਨੀਤੀ ਦੇ ਵਿੱਚ 50% ਅਪਰੂਵਲ ਰੇਟਿੰਗ ਨੂੰ, ਕਿਉਂਕਿ 40% ਦੇ ਉੱਤੇ ਮੈਜੋਰਿਟੀ ਸਰਕਾਰ ਬਣ ਜਾਂਦੀ ਹੈ, ਜੇ ਤੁਹਾਡੇ ਕੋਲ 40% ਸਪੋਰਟ ਹੈ ਨਾ ਤਾਂ ਮੈਜੋਰਿਟੀ ਗਵਰਨਮੈਂਟ ਬਣ ਜਾਂਦੀ ਹੈ। ਸੋ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਸਾਨੂੰ ਤਾਂ ਇੰਨੇ ਜਿਹੜੇ ਲੋਕ ਨੇ ਪਾਕਿਸਤਾਨ ਤੋਂ ਸਾਡੇ ਇੰਨੇ ਭਰਾ ਪਿਆਰ ਕਰਦੇ ਨੇ ਸਾਨੂੰ ਇੱਥੇ, ਔਰ ਕੱਲ੍ਹ ਵੀ ਐਜ਼ ਅ ਮੈਟਰ ਆਫ ਫੈਕਟ ਅਸੀਂ ਪਾਕਿਸਤਾਨ ਦਾ ਜਿਹੜਾ ਆਜ਼ਾਦੀ ਦਿਵਸ ਆ ਉਸ ਮੌਕੇ ਦੇ ਉੱਤੇ, ਔਰ ਵੈਸੇ ਵੀ ਹੋਰ ਇੱਕ ਦੋ ਚੈਰਿਟੀ ਦੇ ਜਿਹੜੀਆਂ ਕੌਜ਼ਿਸ ਸੀਗੇ ਉਸ ਸਿਲਸਿਲੇ ਦੇ ਵਿੱਚ ਕੱਲ੍ਹ ਸਾਡੇ ਪਾਕਿਸਤਾਨ ਸਾਈਡ ਤੋਂ ਸਾਡੇ ਭਰਾ ਸੀਗੇ, ਉਹਨਾਂ ਦੇ ਨਾਲ ਬੈਠੇ ਅਸੀਂ ਇਕੱਠੇ ਲੰਚ ਕੀਤਾ, ਐਜ਼ ਅ ਮੈਟਰ ਆਫ ਫੈਕਟ ਦੇਰ ਵਾਜ਼ ਅ ਕਰਨਲ, ਕਰਨਲ ਸਾਹਿਬ ਰਿਟਾਇਰਡ ਨੇ ਆਰਮੀ ਤੋਂ, ਉਹ ਵੀ ਸਾਡੇ ਨਾਲ ਸੀਗੇ, ਪਾਕਿਸਤਾਨ ਆਰਮੀ ਤੋਂ ਰਿਟਾਇਰਡ ਕਰਨਲ ਸੀਗੇ, ਔਰ ਨਾਲ ਸਾਡੇ ਮਿਰਜ਼ਾ ਸਾਹਿਬ। ਸੋ ਬਹੁਤ ਮਜ਼ਾ ਆਇਆ ਕੱਲ੍ਹ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਕਿ ਪੁਰਾਣੀ ਗੱਲਾਂ ਨੂੰ ਭੁੱਲ ਜਾਈਏ, ਫਿਊਚਰ ਵੱਲ ਦੇਖੀਏ, ਫਿਊਚਰ ਹੀ ਇੱਥੇ ਆ, ਫਿਊਚਰ ਤਾਂ ਇਹੀ ਹੋਣਾ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਫਿਊਚਰ ਤਾਂ ਇਹੀ ਹੋਣਾ ਜੋ ਇੱਥੇ ਹੈਗਾ ਇਸ ਵੇਲੇ ਕਿ ਯੈਸ ਆਈ ਡੋਂਟ ਥਿੰਕ ਸੋ ਕਿ ਇਸ ਤੋਂ ਚੰਗਾ ਫਿਊਚਰ ਕੋਈ ਹੋ ਸਕਦਾ। ਹਾਂਜੀ ਅਗਲੀ ਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਜੰਤ ਟਰੱਕਿੰਗ ਤੋਂ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਗੋਹਰ ਜੀ।
ਜੋਤਵੀਰ ਜੀ, ਇੱਕ ਮੇਰਾ ਛੋਟਾ ਜਿਹਾ ਕੁਐਸਚਨ ਇਹ ਹੈਗਾ ਤੁਹਾਨੂੰ ਵੀ, ਜਿੱਦਾਂ ਤੁਸੀਂ ਨੇ ਕਿਹਾ ਵੀ 40% ਪਾਕਿਸਤਾਨੀ ਕਸ਼ਮੀਰ ਨੂੰ ਵੱਢ ਕੇ ਲੈ ਗਏ, 40% ਇੰਡੀਅਨ ਕੋਲ ਆ ਗਿਆ, ਭਾਵੇਂ ਉਹ ਰਜਾਮੰਦੀ ਨਾਲ ਡਰਦਿਆਂ ਲਾਇਆ ਵੀ ਚਲੋ ਅਸੀਂ ਤੁਹਾਡੇ ਨਾਲ ਆ ਜਾਂਦੇ
ਹਾਂ,
30% ਤੁਸੀਂ ਕਹਿੰਦੇ ਚਾਈਨਾ ਲੈ ਗਿਆ
ਜੀ ਜੀ,
ਤੁਸੀਂ ਕਹਿੰਦੇ ਵੱਡੇ ਜਿਗਰੇ ਦੇ ਨਾਲ ਆਪਾਂ ਨੂੰ ਆਪਣਾ ਆਪਣਾ ਰੱਖ ਕੇ ਚੁੱਪ ਕਰਕੇ ਬਹਿ ਜਾਣਾ ਚਾਹੀਦਾ
ਜੀ ਜੀ ਜੀ,
ਪਰ ਲੁੱਟੇ ਤਾਂ ਭਾਜੀ ਕਸ਼ਮੀਰੀ ਗਏ ਆ ਤਿੰਨੇ ਹੀ ਪਾਸੇ ਤੋਂ, ਭਾਵੇਂ ਚਾਈਨਾ ਲੁੱਟ ਕੇ ਲੈ ਗਿਆ 20% ਕਸ਼ਮੀਰੀ ਲੁੱਟੇ ਗਏ, ਭਾਵੇਂ ਕਸ਼ਮੀਰ ਪਾਕਿਸਤਾਨ ਜੱਦਾ ਚਲ ਗਿਆ ਜਾਂ ਇੰਡੀਆ ਚ, ਤਿੰਨੇ ਕੰਟਰੀਆਂ ਨੂੰ ਤੁਹਾਡੇ ਮੁਤਾਬਕ ਜਿਹੜਾ ਜਿੰਨਾ ਜਿੰਨਾ ਲੁੱਟ ਲਿਆ ਉਹਨਾਂ ਉਹਨਾਂ ਠੀਕ ਵਾ, ਜਾਂ ਕਿੱਦਾਂ ਕਰ ਰਹੇ ਜਿਹੜਾ ਤਿੰਨਾਂ ਨੂੰ ਵੀ ਤੁਸੀਂ ਕਸ਼ਮੀਰ ਨੂੰ ਇਕੱਲਾ ਛੱਡ ਦਿਓ, ਇੱਕ ਸਟੇਟ ਬਣਾਓ ਜਾਂ ਤਿੰਨੇ ਕੰਟਰੀ ਵੱਡਾ ਜਿਗਰਾ ਕਰ ਲਓ ਨਾ ਬਈ, ਇਹ ਜਿਹੜੇ ਲੋਕੀ ਆ ਕਸ਼ਮੀਰੀਆਂ ਦਾ ਕੀ ਕਸੂਰ ਸੀ, ਕਸ਼ਮੀਰੀ ਜਿਹੜੀ ਸਟੇਟ ਇੰਡੀਪੈਂਡੈਂਟ ਖੜੀ ਸੀ ਉਹਨੂੰ ਉਹਨੂੰ ਸਾਰਿਆਂ ਧਾਰੀਆਂ ਨੇ ਲੁੱਟ ਲਿਆ, ਪਰ ਇਹ ਮੈਨੂੰ ਮੈਂ ਤੁਹਾਡਾ ਜਿਹੜਾ ਜਿਹੜਾ ਤੁਸੀਂ ਗੱਲ ਕਹੀ ਆ ਮੈਨੂੰ ਮੈਨੂੰ ਏਦਾਂ ਲੱਗਾ ਬਈ ਬਈ ਜਿੰਨਾ 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 ਲੁੱਟ ਲਿਆ ਤਾਂ ਠੀਕ ਆ, ਤੁਸੀਂ ਏਦਾਂ ਕਹਿਤਾ ਵੀ ਇਹਦੇ ਬਾਰੇ ਜਿਹੜਾ ਕਿਹਾ ਤਾਂ ਮੁੜ ਕੇ ਇੱਕ ਵਾਰੀ ਮੁੜ ਕੇ
ਗੁਰਪ੍ਰੀਤ ਜੀ ਗੁਰਪ੍ਰੀਤ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਠੀਕ ਹੈ? ਅੱਜ ਬਲੋਚਿਸਤਾਨ ਦੇ ਲੋਕ ਕਹਿ ਰਹੇ ਨੇ ਕਿ ਸਾਡਾ ਬਲੋਚਿਸਤਾਨ ਆਜ਼ਾਦ ਕਰ ਦਿਓ, ਕਰ ਦਈਏ ਉਹਨਾਂ ਨੂੰ ਆਜ਼ਾਦ, ਬਲੋਚਿਸਤਾਨ ਅਲੱਗ ਹੋ ਜਾਣਾ ਚਾਹੀਦਾ ਹੈ। ਅੱਜ ਪਸ਼ਤੂਨ ਦੇ ਲੋਕ ਕਹਿੰਦੇ ਨੇ ਕਿ ਸਾਡਾ ਪਸ਼ਤੂਨਿਸਤਾਨ ਅਲੱਗ ਕਰ ਦਿਓ। ਅੱਜ ਸਿੰਧੀ ਜਿਹੜੇ ਨੇ, ਸਿੰਧੀ ਕਹਿੰਦੇ ਅਸੀਂ ਸਿੰਧ ਤਾਂ ਕਦੇ ਪਾਕਿਸਤਾਨ ਦਾ ਹਿੱਸਾ ਹੀ ਨਹੀਂ ਸੀਗੇ, ਨਾ ਸਾਡਾ ਕਲਚਰ ਮਿਲਦਾ ਪਾਕਿਸਤਾਨ ਨਾਲ, ਸਿੰਧ ਨੂੰ ਤੁਸੀਂ ਆਜ਼ਾਦ ਕਰ ਦਿਓ। ਠੀਕ ਹੈ ਜੀ, ਸਿੰਧੀ ਅੱਜ ਕਹਿੰਦੇ ਨੇ ਅਸੀਂ ਨਹੀਂ ਪਾਕਿਸਤਾਨ ਨਾਲ ਰਹਿਣਾ, ਸਿੰਧ ਬੜੀ ਵੱਡੀ ਮੂਵਮੈਂਟ ਚੱਲਦੀ ਹੈ। ਆਹ ਬਲੋਚ ਇੱਥੇ ਕੈਨੇਡਾ 'ਚ ਬੈਠੇ ਨੇ, ਮੈਨੂੰ ਫੋਨ ਆਉਂਦੇ ਉਹਨਾਂ ਦੇ ਬਲੋਚੀਆਂ ਦੇ, ਉਹ ਕਹਿੰਦੇ ਸਾਡੀ ਤੁਸੀਂ ਗੱਲ ਹੀ ਨਹੀਂ ਕਰਦੇ ਕਦੇ, ਕਹਿੰਦੇ ਇੱਕ ਵਾਰ ਵੀ ਦੱਸ ਦਿਓ ਕਦੇ ਵਾਈ ਮੀਡੀਆ ਨੇ ਬਲੋਚਿਸਤਾਨ ਨੂੰ ਆਜ਼ਾਦ ਕਰਨ ਦੀ ਗੱਲ ਕੀਤੀ ਹੋਵੇ, ਕਹਿੰਦੇ ਕਦੇ ਤੁਸੀਂ ਸਾਡੇ ਕਿਸੇ ਬੰਦੇ ਨੂੰ ਪਲੇਟਫਾਰਮ ਨਹੀਂ ਦਿੱਤਾ। ਤੁਹਾਨੂੰ ਪਤਾ ਗੁਰਪ੍ਰੀਤ ਜੀ, ਅੱਜ ਬਲੋਚਿਸਤਾਨੀ ਦੇ ਜਿਹੜੇ ਬਲੋਚ ਦੇ ਲੋਕ ਨੇ ਇੱਥੇ, ਉਹ ਕਹਿੰਦੇ ਤਾਰਿਕ ਫਤਿਹ ਸਾਹਿਬ ਨੂੰ ਕਿਉਂ ਨਹੀਂ ਲੈ ਕੇ ਆਉਂਦੇ, ਕਹਿੰਦੇ ਨੈਵਰ ਇਨ ਦਾ ਹਿਸਟਰੀ ਵਾਈ ਮੀਡੀਆ ਇਜ਼ ਦਾ ਓਨਲੀ ਬਾਇਸਡ, ਮੈਨੂੰ ਬਲੋਚਿਸਤਾਨ ਇਹ ਕਹਿੰਦੇ ਨੇ ਬਲੋਚੀ, ਉਹ ਕਹਿੰਦੇ ਵਾਈ ਮੀਡੀਆ ਇੱਕ ਬਾਇਸਡ ਮੀਡੀਆ ਹੈ ਜਿਹਨੇ ਕਦੇ ਵੀ ਤਾਰਿਕ ਫਤਿਹ ਨੂੰ ਆਉਣ ਦੀ ਇੰਨੀ ਟਾਈਮ ਦਿੱਤਾ, ਕਿਉਂ ਨਹੀਂ ਲੈ ਕੇ ਆਉਂਦੇ ਤੁਸੀਂ ਉਹਨੂੰ ਆਪਣੇ ਚੈਨਲ 'ਤੇ ਲੈ ਕੇ ਆਏ ਹੋ ਕਦੇ? ਤੁਸੀਂ ਹਰ ਬੰਦੇ ਨੂੰ ਇੱਥੇ ਮੌਕਾ ਦਿੰਦੇ ਹੋ ਅਤੇ ਸਾਨੂੰ ਬਲੋਚਿਸਤਾਨ ਨੂੰ ਕਦੇ ਮੌਕਾ ਨਹੀਂ ਦਿੰਦੇ। ਤੁਸੀਂ ਸਾਨੂੰ ਮੌਕਾ ਦਿਓ ਕਿ ਅਸੀਂ ਔਨ ਦੀ ਏਅਰ ਆਈਏ, ਅਸੀਂ ਗੱਲ ਕਰੀਏ, ਅਸੀਂ ਬਲੋਚਿਸਤਾਨ ਨੂੰ ਅਲੱਗ ਦੇਖਣਾ ਚਾਹੁੰਦੇ ਹਾਂ। ਬਲੋਚਿਸਤਾਨ ਵਾਲੇ ਆਪਣੀ ਮੂਵਮੈਂਟ 'ਚ ਲਾਈ ਬੈਠੇ ਨੇ, ਠੀਕ ਹੈ? ਹੁਣ ਕੀ ਬਲੋਚਿਸਤਾਨ ਨੂੰ ਅਲੱਗ ਕਰ ਦਿੱਤਾ ਜਾਵੇ, ਸਿੰਧ ਨੂੰ ਅਲੱਗ ਕਰ ਦਿੱਤਾ ਜਾਵੇ? ਸਿੰਧ ਹੀ ਕਹਿੰਦੇ ਆ ਸਾਡਾ ਕਲਚਰ ਨਹੀਂ ਮਿਲਦਾ, ਅਸੀਂ ਸਿੰਧ, ਅਸੀਂ ਤਾਂ ਪਾਕਿਸਤਾਨ ਦੇ ਨਾਲ ਆਉਣਾ ਹੀ ਨਹੀਂ। ਜੂਨਾਗੜ੍ਹ ਦੇ ਲੋਕ ਕਹਿੰਦੇ ਅਸੀਂ ਤਾਂ ਕਦੇ ਸੀਗੇ ਹੀ ਨਹੀਂ, ਜੂਨਾਗੜ੍ਹ ਵਾਜ਼ ਅਸੀਂ। ਸੋ ਪ੍ਰੋਬਲਮ ਇਹ ਆ ਕਿ ਫਿਰ ਤਾਂ ਅਸੀਂ ਕੱਲ੍ਹ ਨੂੰ ਇੱਧਰੋਂ ਇੰਡੀਆ 'ਚ। ਹਾਂਜੀ ਗੁਰਪ੍ਰੀਤ ਜੀ, ਤੁਸੀਂ ਦੱਸੋ ਬਲੋਚਿਸਤਾਨ ਅਲੱਗ ਕਰ ਦਈਏ, ਦੱਸੋ।
ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਨਾ, ਜਿਹੜੀ ਮੈਂ ਤੁਹਾਡੇ ਤੋਂ ਸੁਣਨੀ ਚਾਹੁੰਦਾ ਸੀ, ਤੁਸੀਂ ਮੇਰੇ ਤੋਂ ਪੁੱਛ ਲਿਆ, ਮੈਂ ਤੁਹਾਨੂੰ ਦੱਸ ਦਿੰਦਾ।
ਦੱਸੋ
ਬਈ, ਕੈਨੇਡਾ ਦੇ ਵਿੱਚ ਸਾਡੇ ਕੋਲ ਓਨਟਾਰੀਓ ਹੈਗਾ, ਬੀਸੀ ਹੈਗਾ, ਜਦੋਂ ਤੁਸੀਂ ਕੰਟਰੀ ਦੇ ਵਿੱਚ ਬੈਠੇ, ਕੈਨੇਡਾ ਦੇ ਵਿੱਚ ਹੀ ਆਪਾਂ,
ਜੇ ਅਸੀਂ ਉਹਨਾਂ ਲੋਕਾਂ ਜਦੋਂ ਅਸੀਂ ਕੰਟ
ਸਰ ਮੈਂ ਤੁਹਾਨੂੰ ਬੜਾ ਸਰ ਮੈਂ ਤੁਹਾਨੂੰ ਬੜਾ ਸਰ ਮੈਂ ਤੁਹਾਨੂੰ ਬੜਾ ਸਿੰਪਲ ਜਿਹਾ ਸਵਾਲ ਪੁੱਛਿਆ ਕਿ ਬਲੋਚਿਸਤਾਨ ਨੂੰ ਅਲੱਗ ਕਰ ਦਈਏ
ਬਿਲਕੁਲ ਜਿੰਨੇ ਉਹਨਾਂ ਦੇ ਰਾਈਟ ਹੈਗੇ ਆ ਉਹਨਾਂ ਦੀ ਸਟੇਟ ਨੂੰ ਰਾਈਟਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪੂਰੇ ਰਾਈਟ ਦੇਣੇ ਚਾਹੀਦੇ ਜਦੋਂ ਬੰਦਾ ਪਿੱਟਦਾ ਆ ਵੀ ਮੈਨੂੰ ਇਕੱਲੇ ਕਰ ਦਿਓ ਮੈਨੂੰ ਇਕੱਲਾ ਇੱਕ ਚੀਜ਼ ਰਹਿਣ ਦਿਓ ਉਹਦਾ ਮਤਲਬ ਇਹ ਹੈਗਾ ਵੀ ਉਹਨਾਂ ਬੰਦਿਆਂ ਦੇ ਰਾਈਟ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਲੁੱਟ ਘਸੁੱਟ ਮਚਾ ਰਿਹਾ
ਤੁਸੀਂ ਕਹਿ ਰਹੇ ਹੋ ਬਲੋਚਿਸਤਾਨ ਅਲੱਗ ਕਰ ਦਿਓ ਤੁਸੀਂ ਕਹਿ ਰਹੇ ਹੋ
ਮੈਂ ਕਹਿੰਦਾ ਵੀ ਇੰਡੀਪੈਂਡੈਂਟ ਜਿੰਨੀਆਂ ਕਮਿਊਨਿਟੀਆਂ ਮੈਂ ਇਹ ਕਹਿ ਰਿਹਾ ਇਸ ਗੱਲ ਦੇ ਵਿੱਚ ਮੈਂ ਕਹਿੰਦਾ ਨਹੀਂ ਹੈਗਾ
ਤੁਸੀਂ ਐਗਰੀ ਕਰਦੇ ਹੋ ਕਿ ਬਲੋਚਿਸਤਾਨ ਨੂੰ ਅਲੱਗ ਕਰ ਦਈਏ ਤੂੰ ਫਿਰ ਉਹ ਤੋਂ ਬਾਅਦ ਸਿੰਧ ਵੀ ਅਲੱਗ ਕਰ ਦਈਏ ਫਿਰ ਉਹ ਸਿੰਧੀਆਂ ਨੂੰ ਕਹਿ ਦਿਓ ਜੀ ਤੁਸੀਂ ਫਿਰ ਪਾਕਿਸਤਾਨ
ਜਦਵੀਰ ਜਿੰਨਾ ਚਿਕਰ ਤੁਸੀਂ ਬੋਲੇ ਮੈਂ ਨੀ ਬੋਲਿਆ ਮੋਰੇ ਪਰ ਤੁਸੀਂ
ਸਰ ਮੇਰਾ ਤੁਸੀਂ ਸਵਾਲ ਦਾ ਜਵਾਬ ਨਹੀਂ ਦੇ ਰਹੇ ਨਾ
ਜਵਾਬ ਮੈਂ ਦੇਣ ਲੱਗਾ ਤੁਹਾਨੂੰ
ਨਹੀਂ ਦਿਓ ਫਿਰ ਤੁਸੀਂ
ਅਸਲ ਵਿੱਚ ਗੱਲ
ਜਿਹੜੀ ਨਹੀਂ ਤੁਸੀਂ 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 ਜਵਾਬ ਦਿਓ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਤੁਸੀਂ ਤੁਸੀਂ ਜਵਾਬ ਦਿਓ ਜੋ ਮੈਂ ਤੁਹਾਨੂੰ ਪੁੱਛ ਰਿਹਾ ਜੇ ਬਲੋਚਿਸਤਾਨ ਨੂੰ ਅਲੱਗ ਕਰ ਦੋਗੇ ਸਿੰਧ ਨੂੰ ਅਲੱਗ ਕਰ ਦਿਓਗੇ ਤੁਸੀਂ ਤੁਸੀਂ ਪਾਕਿਸਤਾਨ ਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਇੱਕ ਮਿੰਟ ਸੁਣ ਲਓ ਜੇ ਤੁਸੀਂ ਬਲੋਚਿਸਤਾਨ ਅਲੱਗ ਕਰ ਦਿਓਗੇ ਸਿੰਧ ਨੂੰ ਅਲੱਗ ਕਰ ਦਿਓਗੇ ਤੁਸੀਂ ਪਸ਼ਤੂਨਾਂ ਨੂੰ ਅਲੱਗ ਕਰ ਦਿਓਗੇ ਕੇਪੀ ਕੇ ਉਹ ਕਹਿੰਦਾ ਉਹ ਅਫਗਾਨਿਸਤਾਨ ਕਲੇਮ ਕਰੀ ਬੈਠਾ ਕਿ ਫਾਟਾ ਕੇਪੀ ਜੇ ਸਾਰਾ ਕੁਛ ਅਲੱਗ ਕਰ ਦਿਓਗੇ ਫਿਰ ਪਾਕਿਸਤਾਨ ਕੀ ਬਚੇਗਾ ਤੁਹਾਨੂੰ ਪਤਾ ਬਲੋਚਿਸਤਾਨ ਵਿੱਚ ਇਸ ਦਾ ਸਭ ਤੋਂ ਵੱਡਾ ਸੂਬਾ ਕਿਹੜਾ ਹੈ ਪਾਕਿਸਤਾਨ ਦਾ ਡੂ ਯੂ ਨੋ ਦੈਟ ਮੇਰੇ ਸਵਾਲ ਦਾ ਜਵਾਬ ਨੋ ਮੇਰਾ ਸਵਾਲ ਦਾ ਜਵਾਬ ਇੱਕ ਵਰਡ ਚ ਦੇਣਾ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਪਾਕਿਸਤਾਨ ਦਾ ਸਭ ਤੋਂ ਵੱਡੀ ਪ੍ਰੋਵਿੰਸ ਕਿਹੜੀ ਹੈ ਵਿਚ ਇਜ਼ ਦਾ ਬਿਗੇਸਟ ਪ੍ਰੋਵਿੰਸ ਆਫ ਪਾਕਿਸਤਾਨ
ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਕਸ਼ਮੀਰੀਆਂ ਨੂੰ ਕੀ ਲੁੱਟ ਲਿਆ
ਸਰ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛ ਰਿਹਾ ਸਰ ਡੂ ਯੂ ਵਾਂਟ ਟੂ ਹੈਵ ਅ ਮੋਨੋਲੋਗ ਔਰ ਅ ਡਾਇਲੋਗ ਸਰ ਡੂ ਯੂ ਈਵਨ ਅੰਡਰਸਟੈਂਡ ਦ ਡਿਫਰੈਂਸ ਬਿਟਵੀਨ ਮੋਨੋਲੋਗ ਐਂਡ ਡਾਇਲੋਗ ਮੈਂ ਤੁਹਾਨੂੰ ਮੈਂ ਤੁਹਾਨੂੰ ਸਿੰਪਲ ਜਿਹਾ ਸਵਾਲ ਪੁੱਛ ਰਿਹਾ ਸਰ ਉਹ ਪੋਸੀਬਲ ਨਹੀਂ ਹੈ
ਸਰ
ਮੈਂ ਤੁਹਾਡੀ ਗੱਲ ਦੇ ਨਾਲ ਓਕੇ ਮੈਂ ਤੁਹਾਨੂੰ ਅਮਰੀਕਾ ਦੇ ਵਿੱਚ ਇਸ ਟਾਈਮ ਘੱਟੋ ਘੱਟ 10 ਆਜ਼ਾਦੀ ਦੀਆਂ ਤਹਿਰੀਕਾਂ ਚੱਲ ਰਹੀਆਂ ਮਿਨੀਮਮ 10
ਪਰ ਉੱਥੇ ਬੰਦਿਆਂ ਨੂੰ ਕਿਸੇ ਤਰੀਕੇ ਦੇ ਨਾਲ ਜਿਵੇਂ ਕੈਨੇਡਾ ਦੇ ਵਿੱਚ ਵੀ ਜਿਹੜੇ ਕੁਬੈਕ ਸਿਟੀ ਆ ਉਹ ਆਪਣਾ ਰਾਈਟ ਵਾਸਤੇ ਕਹਿੰਦੀ ਵੀ ਸਾਨੂੰ ਇੰਡੀਪੈਂਡੈਂਟ ਕੰਟਰੀ ਚਾਹੀਦਾ ਪਬਲਿਕ ਦੀ ਜ਼ਿੰਮੇਵਾਰੀ ਆ ਵੀ ਤੁਸੀਂ ਆਪਣੇ ਵੋਟਾਂ ਪਾ ਲਓ ਬਣਾ ਲਓ ਜੇ ਪਬਲਿਕ ਰਹਿਣਾ ਚਾਹੁੰਦੀ ਆ ਕੈਨੇਡਾ ਦੇ ਨਾਲ ਰਹਿ ਰਹੀ ਆ ਮੇਰੇ ਕੰਟਰੀ ਟੁੱਟਣ ਗਿਆ
ਠੀਕ ਹੈ ਚਲੋ ਠੀਕ ਹੈ ਜੀ ਤੁਹਾਡੇ ਵਿਚਾਰ ਆ ਗਏ ਆਨ ਦੀ ਅਰ ਥੈਂਕ ਯੂ ਸੋ ਨਾਈਸ ਆਫ ਯੂ ਸਰ ਥੈਂਕ ਯੂ ਦੇਖੋ ਸਰ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹੈਗਾ ਕਿ ਮੈਂ ਜਿਹੜੀ ਇਹ ਮੂਵਮੈਂਟ ਚੱਲ ਰਹੀਆਂ ਉਹ ਸਹੀ ਹੈ ਗਲਤ ਉਹ ਇੱਕ ਵੱਖਰੀ ਡਿਬੇਟ ਹੈ ਜਿਹੜੀਆਂ ਮੂਵਮੈਂਟ ਚੱਲ ਰਹੀਆਂ ਉਹ ਸਹੀ ਹੈ ਗਲਤ ਇੱਕ ਵੱਖਰੀ ਡਿਬੇਟ ਹੈ ਵੀ ਸਟੈਂਡ ਫਾਰ ਯੂਨਾਈਟਿਡ ਪਾਕਿਸਤਾਨ ਠੀਕ ਹੈ ਨੀ ਔਰ ਜਦ ਮੈਂ ਗੱਲ ਕਹਿੰਦਾ ਕਿ ਵੀ ਸਟੈਂਡ ਫਾਰ ਯੂਨਾਈਟਿਡ ਇੰਡੀਆ ਯੂਨਾਈਟਿਡ ਪਾਕਿਸਤਾਨ ਐਂਡ ਯੂਨਾਈਟਿਡ ਕੈਨੇਡਾ ਤੇ ਹੋ ਸਕਦਾ ਬੜੇ ਸਾਰੇ ਲੋਕਾਂ ਨੂੰ ਇਹ ਗੱਲ ਸ਼ਾਇਦ ਨਾ ਪਸੰਦ ਆਏ ਔਰ ਮੈਂ ਤਾਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਕਿ ਜਿਹੜੇ ਬਲੋਚਿਸਤਾਨ ਮੂਵਮੈਂਟ ਵਾਲੇ ਆ ਉਹ ਮੈਨੂੰ ਕਹਿੰਦੇ ਆ ਕਿ ਯੂ ਆਰ ਦ ਮੋਸਟ ਬਾਇਸ ਮੀਡੀਆ ਕਿਉਂਕਿ ਤੁਸੀਂ ਕਦੇ ਤਾਰਿਕ ਫਤਿਹ ਨੂੰ ਕਦੇ ਕਹਿੰਦੇ ਰੇਡੀਓ ਤੇ ਲੈ ਕੇ ਆਏ ਹੋ ਹੈਵ ਯੂ ਐਵਰ ਡਨ ਦੈਟ ਨੋ ਆਈ ਹੈਵ ਨਾਟ ਡਨ ਦੈਟ ਉਹ ਕਹਿੰਦੇ ਤੁਸੀਂ ਕਦੇ ਆਪਣੇ ਚੈਨਲ ਤੇ ਤੁਸੀਂ ਚੈਨਲ ਵਾਏ ਤੇ ਲੈ ਕੇ ਆਓ ਨਾ ਤੁਹਾਡਾ ਆਪਣਾ ਚੈਨਲ ਐਡਾ ਉਹ ਕਹਿੰਦੇ ਜੀ ਉਹ ਕਹਿੰਦੇ ਵੀ ਅਸੀਂ ਤੁਹਾਡੇ ਰੇਡੀਓ ਤੇ ਆਉਣਾ ਹੀ ਨਹੀਂ ਚਾਹੁੰਦੇ ਤੁਸੀਂ ਅਖਬਾਰ 'ਚ ਵੀ ਸਾਨੂੰ ਜਗ੍ਹਾ ਨਾ ਦਿਓ ਤੁਸੀਂ ਆਨਲਾਈਨ ਜਗ੍ਹਾ ਨਾ ਦਿਓ ਤੁਸੀਂ 3 ਪਲੇਟਫਾਰਮ ਤੇ ਸਾਨੂੰ ਬਲੌਕ ਕਰ ਦਿਓ ਉਹ ਕਹਿੰਦੇ ਤੁਸੀਂ ਸਾਨੂੰ ਰੇਡੀਓ ਤੇ ਜਗ੍ਹਾ ਨਾ ਦਿਓ ਵੀ ਡੋਂਟ ਨੀਡ ਯੋਰ ਰੇਡੀਓ ਵੀ ਡੋਂਟ ਨੀਡ ਯੋਰ ਪੇਪਰ ਵੀ ਡੋਂਟ ਨੀਡ ਯੋਰ ਆਨਲਾਈਨ ਬਟ ਸਾਨੂੰ ਤੁਸੀਂ ਚੈਨਲ ਤੇ ਲਿਆਓ ਕਿਉਂਕਿ ਚੈਨਲ ਤੁਹਾਡਾ ਕੈਨੇਡਾ ਭਰ 'ਚ ਜਾਂਦਾ ਹੈ ਟੈਲਸ ਤੇ ਸਾਨੂੰ ਤੁਸੀਂ ਚੈਨਲ ਵਾਏ ਤੇ ਲੈ ਕੇ ਆਓ ਡੇਢ ਘੰਟਾ ਘੰਟਾ ਡੇਢ ਘੰਟਾ ਸਾਨੂੰ ਦਿਓ ਤਾਰਿਕ ਫਤਿਹ ਨਾਲ ਉਹਨੂੰ ਬੁਲਾਓ ਉਹਨਾਂ ਨੂੰ ਬੁਲਾਓ ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ ਤੁਸੀਂ ਬਲੋਚਿਸਤਾਨ ਮੂਵਮੈਂਟ ਜ਼ਿੰਦਾਬਾਦ ਕਿਉਂ ਨਹੀਂ ਕਰਦੇ ਸਾਨੂੰ ਮੌਕਾ ਦਿਓ ਸੋ ਮੈਂ ਕਹਿੰਦਾ ਨਹੀਂ ਮੈਂ ਕਿਹਾ ਗੱਲ ਇਹ ਹੈ ਕਿ
I don't agree with your thought process. Balochistan nu utthe tade te jehde zulm ho rahe ne ya kuch ho rahe ne tusi utthe gal karo aur utthe unna nu resolve karo. Sindhi kehnde ji assi sada culture hi nahi milda, we were never part of, assi alag hona hai ga, sindh apna chakkar chalai baithe ne. So je idda hi sab kari jaange te fir oh desh country di azadi gadi rehi country da khatam ho gaya. Balochistan is the biggest province. Do you know Balochistan Pakistan da sab to vadda province hai? Je Balochistan alag ho gaya, ਸਮਝ ਲਓ ਅੱਧਾ ਪਾਕਿਸਤਾਨ ਹੋਰ ਚਲਾ ਗਿਆ, ਠੀਕ ਹੈ? ਆਲਰੇਡੀ ਅੱਧਾ ਪਾਕਿਸਤਾਨ ਤੋਂ ਉੱਥੇ ਬੰਗਲਾਦੇਸ਼ ਚਲਾ ਗਿਆ, ਜੇ ਬਲੋਚਿਸਤਾਨ ਅਲੱਗ ਹੋ ਗਿਆ, ਅੱਧਾ ਪਾਕਿਸਤਾਨ ਹੋਰ ਚਲਾ ਗਿਆ. ਸੋ ਅਸੀਂ ਇਸ ਚੀਜ਼ਾਂ ਨੂੰ ਜਿਹੜਾ ਪਾਕਿਸਤਾਨ ਸਾਈਡ ਕੋਲ, ਔਰ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਨੇ ਲੁੱਟ ਲਿਆ ਕਸ਼ਮੀਰ, ਇੰਡੀਆ ਨੇ ਲੁੱਟ ਲਿਆ, ਪਾਕਿਸਤਾਨ ਨੇ ਆਪਣਾ ਕਸ਼ਮੀਰ ਆਪਣੇ ਕੋਲ ਰੱਖਿਆ, ਇੰਡੀਆ ਨੇ ਆਪਣਾ ਰੱਖਿਆ. ਆਈ ਵਿਲ ਨਾਟ ਯੂਜ਼ ਦ ਟਰਮ ਕਿ ਲੁੱਟ ਲਿਆ ਉਹਨੇ, ਲੁੱਟ ਲਿਆ ਉਹਨੇ, ਲੁੱਟ ਲਿਆ. ਪਾਕਿਸਤਾਨ ਕੋਲ ਜਿਹੜਾ ਕਸ਼ਮੀਰ ਹੈ, ਠੀਕ ਹੈ, ਉੱਧਰ ਚਲਾ ਗਿਆ, ਹੁਣ ਉਹਦੀ ਬੈਟਰਮੈਂਟ ਕਿੱਦਾਂ ਹੋ ਸਕਦੀ ਹੈ, ਉਹਦੇ 'ਤੇ ਫੋਕਸ ਕਰੀਏ. ਆ ਜਿੰਨੀ ਹੁਣ ਤੁਸੀਂ, ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ, ਮੈਂ ਕਿਹਾ ਤੁਸੀਂ ਬਲੋਚਿਸਤਾਨ ਆਜ਼ਾਦ ਕਰੇਂਗੇ, ਆਰ ਯੂ ਇਜ਼ ਦੈਟ ਹੈਲਪਿੰਗ ਦੈਟ? ਕਿਆ ਉਹਦੇ ਨਾਲ ਬਲੋਚ ਦੇ ਲੋਕਾਂ ਨੂੰ ਕੋਈ ਫਾਇਦਾ ਹੋ ਰਿਹਾ? ਕਸ਼ਮੀਰ ਕੋ ਆਜ਼ਾਦ ਕਰੇਂਗੇ ਉਹਦੇ ਨਾਲ ਕਸ਼ਮੀਰ ਦੇ ਲੋਕਾਂ ਨੂੰ ਕੋਈ ਫਾਇਦਾ ਹੋ ਰਿਹਾ? ਟੈਲਮੀ ਕੋ ਉਹਦੇ ਨਾਲ ਫਾਇਦਾ ਹੋ ਰਿਹਾ ਹੋਵੇ. ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ. ਹਾਂਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ.
ਹਾਂਜੀ ਯੁਧਵੀਰ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ.
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ.
ਯੁਧਵੀਰ ਜੀ, ਪਹਿਲਾਂ ਤਾਂ ਆਪਣੇ ਸਾਰੇ ਹਿੰਦੁਸਤਾਨੀ ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ. ਈਵਨ ਦੈਨ ਮੈਂ ਇਹ ਅਪੋਲੋਜਾਈਜ਼ ਕਿ ਕੱਲ੍ਹ ਆਪਣੀ ਇੰਨੀ ਜਲਦੀਬਾਜ਼ੀ ਗੱਲਬਾਤ ਹੋਈ ਕਿ ਮੇਰੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਵੀ ਜਿਹੜੀ ਹੈਗੀ ਹੈ, ਮੈਂ ਉਹਨਾਂ ਨੂੰ ਵਿਸ਼ ਦੇਣਾ ਮੇਰਾ ਮਤਲਬ ਵੀ ਕੱਲ੍ਹ ਮੈਂ ਬੜੀ ਟਰਾਈ ਕੀਤੀ, ਉਸ ਤੋਂ ਬਾਅਦ ਮੇਰੀ ਲਾਈਨ ਨਹੀਂ ਲੱਗੀ. ਸੋ ਇਸ ਕਰਕੇ ਮੈਂ ਸਾਰਿਆਂ ਨੂੰ ਹਿੰਦੁਸਤਾਨੀ ਪਾਕਿਸਤਾਨੀਆਂ ਨੂੰ ਆਪਣੀ ਬੈਸਟ ਵਿਸ਼ ਦਿੰਦਾ. ਬਾਕੀ ਯੁਧਵੀਰ ਜੀ, ਅੱਜ ਆਪਾਂ ਪਹਿਲਾਂ ਵੀ ਕਿਹਾ ਸੀ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਵੀ ਅਵਾਇਡ ਕੀਤਾ ਜਾਵੇ, ਪਰ ਫਿਰ ਵੀ ਚਲੋ ਲੋਕ ਹਟਦੇ ਨੀ ਪੁੱਛਣ ਤੋਂ. ਤੇ ਬਾਕੀ ਅਸੀਂ ਤਾਂ ਵਿਸ਼ ਹੀ ਕਰ ਸਕਦੇ ਹਾਂ ਦੋਨਾਂ ਦੀ ਭਲੇ ਲਈ ਕਿ ਆਪਣੇ ਕਾਮਯਾਬ ਹੋਣ, ਤਰੱਕੀ ਕਰਨ. ਬਾਕੀ ਕੋਸ਼ਿਸ਼ ਕਰੋ ਕਿ ਅੱਜ ਇਹਨਾਂ ਗੱਲਾਂ ਨੂੰ ਅਵਾਇਡ ਹੀ ਕੀਤਾ ਜਾਵੇ. ਤੇ ਬਾਕੀ ਯੁਧਵੀਰ ਜੀ, ਸਾਡੇ ਮਾਸਟਰ ਜੀ ਹੁੰਦੇ ਸੀ ਗ੍ਰੇਟ ਟੈਨ ਦੇ ਵਿੱਚ, ਇੰਡੀਆ ਦੇ ਵਿੱਚ, ਉਹਨਾਂ ਦੀ ਇੱਕ ਗੱਲ ਹੈ, ਸਾਨੂੰ ਅਸੀਂ ਥੋੜੇ ਢਿੱਲੇ ਸੀ ਕੰਮ ਕਰਨ 'ਚ ਤੇ ਪੜ੍ਹਨ ਪੁੜਨ 'ਚ. ਉਹ ਸਾਨੂੰ ਇੱਕੋ ਹੀ ਕਹਿੰਦੇ ਹੁੰਦੇ ਕਿ ਚਾਹਣ ਮੈਸ ਦੇ ਅੱਗੇ ਬੀਨ ਵਜਾਈ ਜਾਓ, ਕੋਈ ਫਰਕ ਪੈਂਦਾ? ਸੋ ਗੱਲ ਯੁਧਵੀਰ ਜੀ, ਮੇਰਾ ਇਸ਼ਾਰਾ ਤੁਸੀਂ ਸਮਝਦੇ ਹੋ, ਕੋਈ ਫਾਇਦਾ ਨਹੀਂ ਆਗੂ ਕਰਨ ਦਾ. ਵਾੜਾ ਤੁਸੀਂ ਇਹ ਵੀ ਸਿਸਟਮ ਰੱਖੋ ਥੋੜ੍ਹਾ ਜਿਹਾ ਕਿ ਜਿਹੜੇ ਲੋਕ ਕਨਵੀਨਸ ਨਹੀਂ ਨਾ ਹੁੰਦੇ, ਤੁਸੀਂ ਯੁਧਵੀਰ ਜੀ ਤੁਸੀਂ ਤਾਂ ਆਪਣਾ ਪੂਰਾ ਜ਼ੋਰ ਲਾ ਦਿੰਦੇ ਹੋ, ਲੇਕਿਨ ਫਿਰ ਵੀ ਕਿਸੇ ਨੇ ਮੈਂ ਨਾ ਮਾਨੂੰ, ਤਾਂ ਫਿਰ ਥੋੜ੍ਹਾ ਜਿਹਾ ਤੁਸੀਂ ਨਾ ਇਹ ਫਾਰਮੈਟ 30 ਸੈਕਿੰਡ ਦਾ ਹੀ ਕਰਿਆ ਕਰੋ, ਜਾਂ 40 ਸੈਕਿੰਡ ਦਾ. ਇਸ ਤੋਂ ਬਾਅਦ ਫਿਰ ਜ਼ਿਆਦਾ ਉਲਝਣ ਦੀ ਲੋੜ ਹੀ ਨਹੀਂ. ਅਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਜੀ. ਥੈਂਕ ਯੂ ਯੁਧਵੀਰ ਜੀ, ਆਲ ਦਾ ਬੈਸਟ.
ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਰਮੇਸ਼ ਇੰਦਰ ਚੌਹਾਨ ਸਾਹਿਬ, ਬਹੁਤ ਸ਼ੁਕਰੀਆ. ਥੈਂਕ ਯੂ ਜੀ. ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ. ਹਾਂਜੀ, ਜਸਵੰਤ ਸਾਹਿਬ, ਤੁਸੀਂ ਆਉਂਦੇ ਰਹੋ ਜੀ. ਜਸਵੰਤ ਸਾਹਿਬ, ਗੋ ਹੈਡ. ਹੈਲੋ,
ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ, ਜਸਵੰਤ ਜੀ ਬੋਲ ਰਹੇ ਜੀ?
ਹਾਂਜੀ ਹਾਂਜੀ
ਹਾਂਜੀ, ਗੋ ਹੈਡ ਜੀ.
ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਆਪਣੇ ਭਾਰਤ ਨੂੰ ਤੇ ਪਾਕਿਸਤਾਨ ਨੂੰ ਕੈਨੇਡਾ ਤੇ ਅਮਰੀਕਾ ਨਾਲ ਕਿਉਂ ਕੰਪੇਅਰ ਕਰਨ ਲੱਗੇ
ਜੀ?
ਉਹਦਾ ਹੈ ਵੀ ਕੰਪੇਅਰ ਕਰ ਸਕਦੇ ਹੋ?
ਚਲੋ, ਕਿਸੇ ਨੂੰ ਕੰਪੇਅਰ ਕਰਨ ਤੋਂ ਤਾਂ ਨਹੀਂ ਰੋਕਿਆ ਜਾ ਸਕਦਾ ਨਾ, ਜੇ ਕਰਦੇ ਆ
ਹਾਂਜੀ.
ਅਗਲੀ ਕਾਲ ਵੱਲ ਵੱਧਦੇ ਹਾਂ ਜੀ. ਹਾਂਜੀ, ਕੌਣ? ਮੁਹੰਮਦ ਚੌਧਰੀ ਸਾਹਿਬ ਬੋਲ ਰਹੇ ਜੀ?
ਗੁੱਡ ਮਾਰਨਿੰਗ ਸਰ. ਜਸਵੀਰ ਜੀ, ਕੀ ਹਾਲ ਹੈ? ਠੀਕ ਹੋ ਸਰ?
ਗੁੱਡ ਮਾਰਨਿੰਗ ਸਰ, ਬਿਲਕੁਲ ਠੀਕ ਹੈ. ਤੁਹਾਡਾ ਨਾਮ, ਤੁਸੀਂ ਪਹਿਲੀ ਵਾਰੀ ਮੇਰੇ ਖਿਆਲ ਨਾਲ ਕਾਲ ਕਰ ਰਹੇ
ਹੋ? ਐਕਚੁਅਲੀ ਮੈਂ ਤੁਹਾਨੂੰ ਬੜੀ ਦੇਰ ਤੋਂ ਸੁਣ ਰਿਹਾ, ਜਦੋਂ ਤੁਸੀਂ ਇਸ ਚੈਨਲ ਤੇ, ਪਹਿਲੇ ਤੁਸੀਂ ਇੱਕ ਡਿਫਰੈਂਟ ਚੈਨਲ ਤੇ ਕ੍ਰਿਕਟ ਦੀ ਨਿਊਜ਼ ਦਿੰਦੇ ਹੁੰਦੇ ਸੀ, ਉਦੋਂ ਤੁਹਾਨੂੰ ਸੁਣ ਰਿਹਾ, ਲੇਕਿਨ ਅੱਜ ਮੈਂ ਪਹਿਲੀ ਦਫਾ, ਮੈਂ ਕਿਹਾ ਚਲੋ ਅੱਜ ਇੰਡੀਆ ਦਾ ਹੈਗਾ ਦਿਨ, ਤੁਸੀਂ ਸੈਲੀਬ੍ਰੇਸ਼ਨ ਕਰ ਰਹੇ, ਮੈਂ ਕਿਹਾ ਚਲੋ ਮੈਂ ਇਸ ਸ਼ੁਭ ਮੌਕੇ ਤੇ ਤੁਹਾਨੂੰ ਵਧਾਈ ਦੇਵਾਂ. ਤੇ ਸਰ, ਤੁਸੀਂ ਪ੍ਰੋਗਰਾਮ ਬਹੁਤ ਅੱਛਾ ਕਰ ਰਹੇ, ਤੁਸੀਂ ਨਿਊਟਰਲ ਹੋ ਕੇ, ਮੈਂ ਪਹਿਲਾਂ ਪ੍ਰੋਗਰਾਮ ਜਿਹੜਾ ਮੈਂ ਹੁਣ ਰੈਗੂਲਰ ਸੁਣਨਾ, ਮੈਂ ਹੁਣ ਸਾਰੇ ਪ੍ਰੋਗਰਾਮ ਛੱਡ ਦਿੱਤੇ ਨੇ, ਕਿਉਂਕਿ ਉਹ ਹਮੇਸ਼ਾ ਲੋਕ ਇਹਨਾਂ ਡੰਡੀ ਮਾਰਦੇ ਨੇ ਆਪਣੇ ਮੁਲਕ ਦੀ ਸਾਈਡ ਲੈਂਦੇ ਨੇ. ਤੁਸੀਂ ਕਮ ਸੇ ਕਮ ਇਹ ਹੈ ਕਿ ਵਾਕਈ ਤੁਸੀਂ ਸਹੀ, ਜਿਹੜਾ ਬੰਦਾ ਗਲਤ ਹੁੰਦਾ ਉਹਨੂੰ ਗਲਤ ਕਹਿੰਦੇ ਜੀ, ਜਿਹੜੇ ਕੰਟਰੀ ਦੇ ਬਾਰੇ ਸਹੀ ਨਿਊਜ਼ ਦਿੰਦੇ ਜੀ.
ਠੀਕ ਹੈ
ਸਰ, ਤੁਹਾਡਾ ਬੜਾ ਅੱਛਾ ਪ੍ਰੋਗਰਾਮ ਹੈ, ਤੁਸੀਂ ਚੜ੍ਹਦੀ ਕਲਾ ਚ ਰਹੋ ਸਰ. ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਤੇ ਆਪਣੇ ਸਾਰੇ ਆਪਣੇ ਇੰਡੀਆ ਭੈਣਾਂ ਭਰਾਵਾਂ ਨੂੰ ਜੀ, ਉਹਨਾਂ ਦੇ ਆਜ਼ਾਦੀ ਦਾ ਦਿਨ ਮੁਬਾਰਕ ਹੋਵੇ, ਤੇ ਸਭ ਮਿਲ ਜੁਲ ਕੇ ਰਹਿਣ, ਖੁਸ਼ ਰਹੋ. ਅਸੀਂ ਕੈਨੇਡਾ ਚ ਰਹਿੰਦੇ ਹਾਂ, ਇੱਥੇ ਆ ਕੇ ਇੰਨੀ ਦੂਰ ਰਹਿ ਕੇ ਵੀ ਅਸੀਂ ਜਿਹੜਾ ਉਹ ਹੀ ਬੈਕ ਹੋਮ ਵਾਲੀਆਂ ਗੱਲਾਂ ਕਰਦੇ ਰਹਿੰਦੇ ਹਾਂ. ਸਾਨੂੰ ਚਾਹੀਦਾ ਇੱਕ ਦੂਸਰੇ ਨਾਲ ਮਿਲ ਕੇ ਔਰ ਇੱਕ ਦੂਸਰੀ ਗੱਲ ਸੁਣੀਏ ਔਰ ਬਰਦਾਸ਼ਤ ਕਰੀਏ.
ਕਿਉਂਕਿ ਤੁਸੀਂ ਪਹਿਲੀ ਵਾਰੀ ਕਾਲ ਕੀਤੀ ਹੈ, ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਜੀ, ਤੁਸੀਂ ਸਾਨੂੰ ਪੁਰਾਣੀ ਫ੍ਰੀਕੁਐਂਸੀ ਤੇ ਸੁਣਦੇ ਆ ਰਹੇ ਹੋ ਔਰ ਹੁਣ ਸਾਨੂੰ ਤਕਰੀਬਨ 6 ਸਾਲ ਇੱਥੇ ਹੋ ਗਏ ਨੇ, ਇੱਥੇ ਵੀ ਤੁਸੀਂ ਸੁਣ ਰਹੇ ਹੋ. ਸੋ ਤੁਹਾਡਾ ਨਾਮ ਮੁਹੰਮਦ ਚੌਧਰੀ ਸਾਹਿਬ ਹੈ ਮੇਰੇ ਕੋਲ ਉਹ ਸਕਰੀਨ ਤੇ ਆ ਰਿਹਾ, ਠੀਕ ਹੈ ਸਰ, ਹਾਂਜੀ ਮੈਂ ਸਰ ਸੇਵ ਕਰ ਲਿਆ। ਔਰ ਮੁਹੰਮਦ ਚੌਧਰੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਪਹਿਲੀ ਵਾਰ ਕਾਲ ਕੀਤੀ, ਅੱਗੇ ਵੀ ਜ਼ਰੂਰ ਕਾਲ ਕਰਨਾ ਕਿਉਂਕਿ ਇੰਨੇ ਸਾਲਾਂ ਦੇ ਸੁਣ ਰਹੇ ਹੋ, ਕਾਲ ਤੁਸੀਂ ਅੱਜ ਪਹਿਲੀ ਵਾਰ ਕੀਤੀ ਹੈ।
ਸੋ ਮੈਂ ਸਰ ਤੁਹਾਡਾ ਪ੍ਰੋਗਰਾਮ ਬਹੁਤ ਬਿਜ਼ੀ ਜਾ ਰਿਹਾ ਹੁੰਦਾ, ਮੈਂ ਬਸ ਸੁਣ ਕੇ ਖੁਸ਼ ਹੋ ਜਾਂਦਾ। ਮੈਂ ਕਹਿੰਦਾ ਚਲੋ ਸਾਰੇ ਭੈਣ ਭਰਾ ਕਰ ਰਹੇ ਨੇ ਗੱਲਾਂ, ਬਸ ਉਹਨਾਂ 'ਚ ਮੇਰਾ ਸਵਾਲ ਜਵਾਬ ਮੈਨੂੰ ਮਿਲ ਜਾਂਦੇ ਨੇ ਅਤੇ ਮੈਂ ਸੁਣ ਕੇ ਖੁਸ਼ ਹੋ ਜਾਂਦਾ।
ਥੈਂਕ ਯੂ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਕਾਇੰਡ ਆਫ ਯੂ, ਥੈਂਕ ਯੂ ਸਰ,
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ,
ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੋ, ਜਗਮੋਹਨ ਲੰਬੜ ਸਾਹਿਬ ਤੁਹਾਡੀ ਕਾਲ ਵੀ ਅਸੀਂ ਲੈ ਰਹੇ ਹਾਂ, ਕੁਲਵੰਤ ਸਾਹਿਬ ਤੁਹਾਡੀ ਕਾਲ ਵੀ ਅਸੀਂ ਔਨ ਦੀ ਏਅਰ ਕਰ ਰਹੇ ਹੈਗੇ ਹਾਂ। ਬਾਕੀ ਕਾਲਰ ਨੂੰ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਲਾਈਨਸ ਹੋਲਡ ਕਰ ਲਓ, ਤੁਹਾਡੀਆਂ ਸਾਰੀਆਂ ਦੀਆਂ ਜਿਹੜੀਆਂ ਕਾਲਸ ਨੇ ਅਸੀਂ ਵਾਰੀ ਵਾਰੀ ਜਿਹੜੀਆਂ ਜ਼ਰੂਰ ਔਨ ਦੀ ਏਅਰ ਕਰ ਰਹੇ ਹੈਗੇ ਹਾਂ। ਸੋ ਕਿਉਂਕਿ ਲਾਈਨਸ ਅੱਜ ਸਾਰੀਆਂ ਹੀ ਬਿਜ਼ੀ ਹੈ, ਅਸੀਂ ਹੁਣੇ ਬ੍ਰੇਕ ਵੀ ਲੈਣੀ, ਇਸ ਕਾਰਨ ਹੋ ਸਕਦਾ ਕਿ ਤੁਹਾਡੀ ਕਾਲ ਮਿਲਣ 'ਚ ਥੋੜ੍ਹਾ ਟਾਈਮ ਲੱਗ ਜਾਏ, ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਾਰੀ ਵਾਰੀ ਸਾਰਿਆਂ ਦੀਆਂ ਕਾਲਸ ਜਿਹੜੀਆਂ ਉਹ ਜ਼ਰੂਰ ਔਨ ਦੀ ਏਅਰ ਕਰੀਏ। ਹਾਂਜੀ ਜਗਮੋਹਨ ਲੰਬੜ ਸਾਹਿਬ ਤੁਸੀਂ ਔਨ ਦੇ ਰਹੋ, ਜਗਮੋਹਨ ਜੀ ਗੋ ਅਹੈਡ।
ਥੈਂਕ ਯੂ ਜਤਵੀਰ ਜਸਵਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ।
ਸਤਿ ਸ਼੍ਰੀ ਅਕਾਲ ਜੀ।
ਓਕੇ ਜਤਵੀਰ ਜੀ, ਤੁਸੀਂ ਅੱਜ ਠੀਕ ਹੈ ਵੀ 15 ਅਗਸਤ ਦੀ ਆਜ਼ਾਦੀ ਦੇ ਵਧਾਈਆਂ ਮਿਲ ਰਹੀਆਂ, ਪਰ ਮੇਰੀ ਨਜ਼ਰ ਚ ਇਹ ਆਜ਼ਾਦੀ ਠੀਕ ਹੈ ਕੁਛ ਲੋਕਾਂ ਦੀ ਹੋਊਗੀ, ਪਰ ਜਿਹੜੇ ਇਸ 15 ਅਗਸਤ ਤੋਂ ਦੇ ਦੁਆਲੇ ਬਟਵਾਰੇ ਚ ਲੱਖਾਂ ਲੋਕ ਮਾਰੇ ਗਏ, ਲੱਖਾਂ ਬੱਚੇ ਬੱਚੀਆਂ ਦਾ ਰੇਪ ਹੋਇਆ, ਸ਼ਹੀਦੀਆਂ ਹੋਈਆਂ ਦੋਵੇਂ ਪਾਸੇ, ਬਟਵਾਰੇ ਦੇ ਵਿੱਚ ਇੰਨਾ ਨੁਕਸਾਨ ਹੋਇਆ, ਆਜ਼ਾਦੀ ਮੇਰਾ ਖਿਆਲ ਵੀ ਇੰਨੀ ਮਹਿੰਗੀ ਪੰਜਾਬੀਆਂ ਨੂੰ ਪਈ ਹੈ, ਜਿੰਨਾ ਤਬਾਹ ਪੰਜਾਬ ਹੋਇਆ ਦੋਵੇਂ ਪਾਸਿਆਂ ਤੋਂ, ਉਹ ਐਡੀ ਵੱਡੀ ਦੁਰਦਾਹੀ ਕਰ ਸਕਦੇ ਇਤਿਹਾਸ ਚ ਨਹੀਂ ਹੋਈ ਹੋਣੀ, ਇਤਿਹਾਸ ਦੇ ਵਿੱਚ ਹੋਰ ਵੀ ਹੋਈਆਂ, ਪਰ ਇਹ ਬਹੁਤ ਵੱਡੀ ਇੱਕ ਦੁਰਦਾਹੀ ਘਟਨਾ ਸੀ ਜਿੱਥੇ ਬਹੁਤ ਦੁਨੀਆ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੇ ਇਹਨੂੰ ਆਜ਼ਾਦੀ ਨੂੰ ਆਪਾਂ ਜਦੋਂ ਮਰਜ਼ੀ
ਜਗਮੋਹਨ ਲੰਬੜ ਸਾਹਿਬ, ਮੇਰਾ ਫਿਰ ਇੱਕ ਸਵਾਲ ਹੈ ਕਿ ਇਹਦਾ ਮਤਲਬ ਜਿਹੜਾ ਭਗਤ ਸਿੰਘ ਹੋਣਾ ਨੇ ਸ਼ਹੀਦੀ ਦਿੱਤੀ, ਫਿਰ ਅਸੀਂ ਉਹਨਾਂ ਦੀ ਉਹਨਾਂ ਨੂੰ ਪ੍ਰਣਾਮ ਨਾ ਕਰੀਏ ਜਿਹਨਾਂ ਇੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ? ਕਿੰਨੇ ਲੋਕ, ਮਤਲਬ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਇਸ ਆਜ਼ਾਦੀ ਵਾਸਤੇ, ਉਹ ਸਾਡੇ ਵਾਸਤੇ? ਔਰ ਦੂਸਰੀ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਸਰ, ਮੈਂ ਤੁਹਾਨੂੰ ਉਹ ਸਰ ਸਾਰਾ ਸਾਲ ਹੈਗਾ, ਉਹ ਸਾਰਾ ਸਾਲ ਹੈਗਾ ਜਗਮੋਹਨ ਲੰਬੜ ਸਾਹਿਬ, ਅਸੀਂ ਡਿਸਕਸ ਕਰ ਸਕਦੇ ਹਾਂ। ਮੈਂ ਸਰ ਤੁਸੀਂ ਮੇਰੇ ਬੜੇ ਰਿਸਪੈਕਟਡ ਵੀਰ ਹੈਗੇ ਹੋ, ਮੈਂ ਤੁਹਾਨੂੰ ਦੱਸੂਗਾ ਵੀ ਉਹ ਸਾਰਾ ਸਾਲ ਹੈਗਾ, ਡਿਸਕਸ ਕਰੀ ਜਾਈਏ। ਜਿਹੜਾ ਹੁਣ ਵੈਟਰਨਸ ਡੇ ਆ ਰਿਹਾ, ਠੀਕ ਹੈ ਨੀ, ਜਦੋਂ ਜੰਗ ਹੁੰਦੀ ਆ, ਹੁਣ ਵਰਲਡ ਵਾਰ 1 ਆ, ਵਰਲਡ ਵਾਰ 2 ਹੋਇਆ, ਠੀਕ ਹੈ ਨੀ, ਸੋ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ, ਸਾਡੇ ਵੈਟਰਨਸ ਨੂੰ ਅਸੀਂ ਸਲੂਟ ਕਰਦੇ ਹਾਂ, ਸਾਡੇ ਮਾਰਟਰਸ ਨੂੰ ਅਸੀਂ ਹੀਰੋਜ਼ ਨੂੰ ਆਪਣਾ ਸਲੂਟ ਕਰਦੇ ਹੈਗੇ ਹਾਂ, ਸੋ ਇਸ ਲਈ ਕਰਦੇ ਹਾਂ ਕਿ ਯੈਸ ਜਿਹੜੀ ਜੰਗ ਹੋਈ ਹੈ, ਲੇਕਿਨ ਵਰਲਡ ਵਾਰ 1, ਵਰਲਡ ਵਾਰ 2 ਉਹਨਾਂ ਨੇ ਇੱਕ ਕਿਸੇ ਕੌਜ਼ ਦੇ ਵਾਸਤੇ ਕਿ ਜੋ ਨਾਜ਼ੀਜ਼ਮ ਫੈਲ ਰਿਹਾ ਸੀ, ਜੋ ਜਰਮਨੀ ਦੇ ਵਿੱਚ ਜੋ ਲੋਕ ਸੋਚ ਰਹੇ ਸੀਗੇ ਕਿ ਅਸੀਂ ਦੁਨੀਆ ਭਰ ਦੇ ਵਿੱਚ ਅਸੀਂ ਕਬਜ਼ਾ ਕਰ ਲੈਣਾ ਹੈ, ਸੋ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸੇ ਤਰ੍ਹਾਂ ਜਿਹੜੀ ਆਜ਼ਾਦੀ ਬੜੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਕੀਤੀ ਹੈ, ਬਹੁਤ ਕੁਰਬਾਨੀਆਂ ਹੋਈਆਂ ਉਸ ਆਜ਼ਾਦੀ ਵਾਸਤੇ, ਦੇਸ਼ ਜਿਹੜਾ ਉਹ ਆਜ਼ਾਦ ਹੋਇਆ, ਪਾਕਿਸਤਾਨ ਵੀ ਬਣਿਆ, ਉਹ ਠੀਕ ਹੈ ਕਿ ਉਹਦੇ 'ਤੇ ਅਸੀਂ ਡਿਬੇਟ ਕਰ ਸਕਦੇ ਹਾਂ ਕਿ ਪਾਕਿਸਤਾਨ ਅਲੱਗ ਹੋਣਾ ਚਾਹੀਦਾ ਸੀ, ਨਹੀਂ ਹੋਣਾ ਚਾਹੀਦਾ ਸੀ, ਇਹ ਸਾਰਾ ਕੁਝ ਜਿੰਨੀ ਮਰਜ਼ੀ ਅਸੀਂ ਡਿਸਕਸ਼ਨ ਕਰ ਸਕਦੇ ਹਾਂ, ਸਾਰਾ ਸਾਲ ਹੈਗਾ ਸਾਡੇ ਕੋਲ, ਲੇਕਿਨ ਜੋ 70 ਸਾਲ ਦੇ ਵਿੱਚ ਬੜਾ ਕੁਛ ਪਾਕਿਸਤਾਨ ਨੇ ਵੀ ਅਚੀਵ ਕੀਤਾ ਹੈ, ਔਰ ਬੜਾ ਕੁਛ ਇੰਡੀਆ ਨੇ ਵੀ ਕੀਤਾ। ਕਈ ਲੋਕ ਮੈਨੂੰ ਇੱਥੇ ਪੁੱਛ ਲਏ, ਇੱਕ ਦਿਨ ਮੈਨੂੰ ਕਿਸੇ ਨੇ ਸਵਾਲ ਪੁੱਛ ਲਿਆ, ਕਹਿੰਦੇ ਜੀ ਪਾਕਿਸਤਾਨ ਦੀ ਕੋਈ ਇੱਕ ਚੀਜ਼ ਦੱਸੋ ਜਿਹੜੀ ਸਭ ਤੋਂ ਵਧੀਆ ਹੋਵੇ, ਉਹ ਮੈਂ ਕਿਹਾ ਪਾਕਿਸਤਾਨ ਦੀ T20 ਟੀਮ ਵਰਲਡ ਨੰਬਰ 1 ਹੈ, ਤੁਸੀਂ ਹੈਗੇ ਹੋ ਨੰਬਰ 1 ਵਰਲਡ, ਇਸ ਵੇਲੇ ਇੰਡੀਆ ਦੀ ਰੈਂਕਿੰਗ ਥੱਲੇ ਸੀਗੀ ਔਰ ਹੁਣ ਵੀ ਥੱਲੇ T20, ਉਹ ਮੈਂ ਕਿਹਾ ਇੱਕ ਪਾਕਿਸਤਾਨ ਦੇ ਵਿੱਚ ਇਹ ਭੁਲੇਖਾ ਬੜਾ ਹੁੰਦਾ ਕਿ ਜੀ ਇੰਡੀਆ ਦੇ ਵਿੱਚ ਪਤਾ ਨਹੀਂ ਮੁਸਲਮਾਨ ਤੇ ਮੁਸਲਿਮ ਕਮਿਊਨਿਟੀ ਦੇ ਜ਼ੁਲਮ ਹੋ ਰਿਹਾ ਜਾਂ ਸਿੱਖਾਂ ਦੇ ਜ਼ੁਲਮ ਹੋ ਰਿਹਾ, ਉਹ ਉੱਥੇ ਉਹ ਭੁਲੇਖਾ ਪਾਈ ਬੈਠੇ ਨੇ, ਐਸਾ ਕੁਛ ਨਹੀਂ ਹੈ ਉੱਥੇ, ਔਰ ਇੰਡੀਆ ਦੇ ਵਿੱਚ ਸਾਨੂੰ ਭੁਲੇਖਾ ਕਿ ਅਸੀਂ ਇੰਡੀਆ ਬਹੁਤ ਵੱਡੀ ਕੰਟਰੀ ਹੈ, ਸਭ ਕੁਛ ਅਸੀਂ ਨੰਬਰ 1 ਹੈ, ਪਾਕਿਸਤਾਨ ਦੇ ਵਿੱਚ ਕੁਛ ਨਹੀਂ ਹੈ, ਪਾਕਿਸਤਾਨ ਵੀ ਬੜੀ ਚੀਜ਼ਾਂ 'ਚ ਨੰਬਰ 1 ਹੈ। ਸੋ ਇਨ 70 ਈਅਰਸ ਪਾਕਿਸਤਾਨ ਹੈਜ਼ ਅਚੀਵਡ ਅ ਲੋਟ, ਇੰਡੀਆ ਹੈਜ਼ ਅਚੀਵਡ ਅ ਲੋਟ, ਚੈਲੇਂਜਸ ਬਿਲਕੁਲ ਦੋਨੋਂ ਸਾਈਡ ਤੇ ਬਹੁਤ ਨੇ, ਬਹੁਤ ਚੈਲੇਂਜਸ ਇੰਡੀਆ ਸਾਈਡ ਨੇ, ਬਹੁਤ ਚੈਲੇਂਜਸ ਪਾਕਿਸਤਾਨ ਸਾਈਡ ਨੇ, ਵੀ ਹੈਵ ਦਾ ਹੋਲ ਈਅਰ ਟੂ ਕੀਪ ਔਨ ਡਿਸਕਸਿੰਗ ਦੈਟ, ਸਾਰਾ ਸਾਲ ਉਹਦੇ ਬਾਰੇ ਡਿਸਕਸ਼ਨ ਕਰਦੇ ਰਹੋ, ਬਟ ਮੇਰੇ ਖਿਆਲ ਦੇ ਨਾਲ ਇਹ ਜਿਹੜੇ 2 ਦਿਨ ਹੁੰਦੇ 14 ਤੇ 15, ਥੋੜ੍ਹਾ ਅਸੀਂ ਇੰਸਪਾਇਰ ਵੀ ਕਰੀਏ, ਥੋੜ੍ਹਾ ਮੋਟੀਵੇਟ ਵੀ ਕਰੀਏ, ਇਟਸ ਨੋਟ ਆਲ ਦੈਟ ਗਲੂਮੀ, ਸਾਰਾ ਕੁਛ ਖਰਾਬ ਹੀ ਨਹੀਂ ਹੈ। ਸੋ ਮੈਂ ਜਗਮੋਹਨ ਲੰਬੜ ਸਾਹਿਬ, ਮੈਂ ਇਹ ਰਾਏ ਰੱਖਦਾ ਹਾਂ ਕਿ ਸਾਰਾ ਸਾਲ ਚੰਗਾ ਮਾੜਾ ਦੋਨਾਂ ਡਿਸਕਸ ਕਰੋ, ਲੇਕਿਨ ਇਹ 2 ਦਿਨ ਸਾਡੇ ਲੀਡਰਸ ਨੇ ਸਰ ਬੜੀਆਂ ਕੁਰਬਾਨੀਆਂ ਦਿੱਤੀਆਂ ਹੈ, ਜਿੰਨਾ ਸਾਹਿਬ ਦੀ ਸੋਚ ਸਹੀ ਸੀ ਨਹੀਂ ਸਹੀ ਸੀ ਉਹ 'ਤੇ ਸਾਰਾ ਸਾਲ ਡਿਬੇਟ ਕਰਦੇ ਰਹੋ, ਬਟ ਆਈ ਥਿੰਕ ਆਪਣੇ ਵਤਨ ਲਈ ਜਿੰਨਾ ਸਾਹਿਬ ਵੀ ਉਨੇ ਪਿਆਰ ਕਰਦੇ ਸੀਗੇ, ਇਮਰਾਨ ਖਾਨ ਸਾਹਿਬ ਵੀ, ਅੱਜ ਮੈਨੂੰ ਉਹਨਾਂ ਦੀ ਵਤਨ ਪ੍ਰਸਤੀ 'ਤੇ ਕੋਈ ਸ਼ੱਕ ਨਹੀਂ ਹੈ, ਔਰ ਅੱਜ ਇੰਡੀਆ ਦੇ ਵਿੱਚ ਹੀ ਬਹੁਤ ਸਾਰੇ ਸਾਡੇ ਲੀਡਰਸ ਨੇ ਇੰਡੀਆ ਦੇ ਨਾਲ ਪਿਆਰ ਕਰਦਿਆਂ ਹੋਇਆ, ਭਗਤ ਸਿੰਘ ਜੀ ਨੇ ਕੀ ਦੇਖਿਆ ਆਪਣੀ ਜ਼ਿੰਦਗੀ, ਜਿਹਦਾ ਵਿਆਹ ਹੋਣ ਵਾਲਾ ਸੀ ਉਹ ਵਿਆਹ ਛੱਡ ਕੇ ਭਗਤ ਸਿੰਘ ਜੀ ਜਾ ਕੇ ਫਾਂਸੀ ਦੀ ਰੱਸੀਆਂ ਉਹਨਾਂ ਨੇ ਚੁੰਮ ਲਈਆਂ, ਠੀਕ ਹੈ ਨੀ, ਤੇ ਅੱਜ ਅੱਜ ਅਸੀਂ ਗੱਲ ਕਰਦੇ ਹਾਂ ਜੀ ਔਰ ਜਗਮੋਹਨ ਸਰ ਉਹਦੇ ਲਈ ਸਾਨੂੰ ਕਰਨਾ ਪਏਗਾ ਨਾ ਉਹ ਸਰ ਉਹਨਾਂ ਨੇ ਨਹੀਂ ਨਹੀਂ ਸਰ ਉਹਨਾਂ ਦੇ ਸੁਪਨਿਆਂ ਦਾ ਹਿੰਦੁਸਤਾਨ ਤਾਂ ਬਣੇਗਾ ਜੇ ਅਸੀਂ ਅੱਜ ਕੁਛ ਸੋਚਾਂਗੇ ਅਸੀਂ ਕੀ ਕੀਤਾ ਉਹਦੇ ਲਈ ਤੁਸੀਂ ਔਰ ਮੈਂ ਕੀ ਕੀਤਾ ਅਸੀਂ ਦੋਨੋਂ ਤਾਂ ਦੌੜ ਕੇ ਆ ਗਏ ਹਾਂ ਅਸੀਂ ਤਾਂ ਭਗੌੜੇ ਹਾਂ ਤੁਸੀਂ ਵੀ ਔਰ ਮੈਂ ਵੀ ਬਿਲਕੁਲ ਨੀ ਹੁੰਦਾ ਬਿਲਕੁਲ ਨੀ ਹੋ ਸਕਦਾ ਸੀਗਾ ਨੋ ਸਰ ਨੋਟ ਐਟ ਆਲ ਜਿੰਨੀ ਮੇਰੀ ਗੱਲ ਨੋ 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 ਸਰ ਇਹ ਤੇ ਤੁਹਾਡਾ ਅੰਦਾਜ਼ਾ ਹੈ ਨਾ ਯੂਅਰ ਕ੍ਰੀਏਟਿੰਗ ਅ ਹਾਈਪੋਥੈਟੀਕਲ ਸਿਚੁਏਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਐਬਸੋਲੂਟਲੀ ਨੋਟ ਜੇ ਤੁਸੀਂ ਕਹਿੰਦੇ ਹੋ ਜੀ ਕਰਪਸ਼ਨ ਨਾ ਹੁੰਦੀ ਕਰਪਸ਼ਨ ਬ੍ਰਿਟੇਨ 'ਚ ਨਹੀਂ ਹੁੰਦੀ ਕਰਪਸ਼ਨ ਬ੍ਰਿਟੇਨ 'ਚ ਵੀ ਹੈ ਔਰ ਵਿੰਸਟਨ ਚਰਚਿਲ ਨੇ ਡਿਊਰਿੰਗ ਦਾ ਵਰਲਡ ਵਾਰ ਜਦੋਂ ਬੰਗਾਲ ਦੇ ਵਿੱਚ ਸੁੱਖਾ ਪਿਆ ਹੋਇਆ ਸੀਗਾ ਮੇਰੀ ਗੱਲ ਸਮਝਣਾ ਧਿਆਨ ਦੇ ਨਾਲ ਬੜੇ ਸਾਰੇ ਲੋਕ ਗੱਲ ਕਰਦੇ ਨੇ ਜੀ ਉਹਨਾਂ ਨੇ ਬ੍ਰਿਟੇਨ ਨੇ ਰੇਲਵੇਜ਼ ਬਣਾਈ ਰੇਲਵੇ ਇਸ ਲਈ ਬਣਾਈ ਆਪਣੇ ਲਈ ਬਣਾਈ ਉਹਨਾਂ ਨੇ ਆਪਣੀ ਜ਼ਰੂਰਤ ਨੂੰ ਬਣਾਈ ਕੰਸਟਰਕਸ਼ਨ ਤੇ ਉਹ ਇਰਾਕ ਦੇ ਵਿੱਚ ਵੀ ਕਰੀ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਬੜੀ ਬੜੀ ਕੰਪਨੀਆਂ ਨੂੰ ਪੈਸਾ ਚਾਹੀਦਾ ਕੰਸਟਰਕਸ਼ਨ ਤੇ ਉਹਨਾਂ ਨੇ ਅਫਗਾਨਿਸਤਾਨ 'ਚ ਵੀ ਕੀਤੀ ਹੈ ਠੀਕ ਹੈ ਲੇਕਿਨ ਜਿਹੜਾ ਓਕੂਪਾਇਰ ਹੁੰਦਾ ਓਕੂਪਾਇਰ ਹੀ ਹੁੰਦਾ ਹੈ ਕੰਸਟਰਕਸ਼ਨ ਤੇ ਅਫਗਾਨਿਸਤਾਨ 'ਚ ਵੀ ਹੋ ਰਹੀ ਹੈ ਕੰਸਟਰਕਸ਼ਨ ਤੇ ਇਰਾਕ ਦੇ ਵਿੱਚ ਵੀ ਹੋ ਰਹੀ ਹੈ ਤੇ ਜੇ ਉਹਨਾਂ ਨੇ ਪੋਸਟਲ ਸਰਵਿਸਿਸ ਬਣਾਈਆਂ ਰੇਲਵੇਜ਼ ਬਣਾਈਆਂ ਉਹ ਸਾਰੀ ਆਪਣੀ ਜ਼ਰੂਰਤ ਨੂੰ ਬਣਾਈਆਂ ਉਹਨਾਂ ਨੇ ਕਿ ਉਹਨਾਂ ਨੂੰ ਜ਼ਰੂਰ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਅਸੀਂ 1000 ਸਾਲ ਤੱਕ ਇਸ ਕੰਟਰੀ 'ਤੇ ਰਾਜ ਕਰਨਾ ਅਤੇ ਸਾਨੂੰ ਰੇਲਵੇਜ਼ ਹੈਗੀ ਹੈ ਜਿਹੜੀਆਂ ਵੀ ਚੀਜ਼ਾਂ ਉਹਨਾਂ ਆਪਣੀ ਜ਼ਰੂਰਤ ਲਈ ਬਣਾਈਆਂ ਲੇਕਿਨ ਆਮ ਜਿਹੜਾ ਗਰੀਬ ਆਦਮੀ ਸੀਗਾ ਤੁਹਾਨੂੰ ਪਤਾ ਹੈ 2000 ਸਾਲ ਦੇ ਵਿੱਚ ਆ ਕਿਹੜਾ ਸਨ ਚੱਲ ਰਿਹਾ ਜੀ 2019 ਚੱਲ ਰਿਹਾ ਨਾ ਪਿਛਲੇ ਦੋ ਇਹ ਮੈਂ ਬ੍ਰਿਟਿਸ਼ ਇਕੋਨੋਮਿਸਟ ਦਾ ਤੁਹਾਨੂੰ ਜਵਾਬ ਦੇ ਰਿਹਾ ਬ੍ਰਿਟਿਸ਼ ਇਕੋਨੋਮਿਸਟ ਨੇ ਰਿਸਰਚ ਕੀਤੀ ਹੈ 2000 ਸਾਲ ਦੇ ਵਿੱਚ 1700 ਸਾਲ ਇੰਡੀਆ ਨੰਬਰ 1 ਇਕੋਨਮੀ ਰਹੀ ਹੈ 1700 ਸਾਲ 2000 ਸਾਲ ਦਾ ਇਤਿਹਾਸ ਹੈ ਜੇ ਤੁਸੀਂ 2000 ਸਾਲ ਦਾ ਇਤਿਹਾਸ ਲੱਭੋਗੇ ਨਾ ਇਹ ਤਾਂ ਬ੍ਰਿਟੇਨ ਤੇ ਮਸੀਂ 100 ਸਾਲ ਵੀ ਨਹੀਂ ਇਕੋਨਮੀ ਨੰਬਰ 1 ਰਿਹਾ ਅਮਰੀਕਾ ਦੇ ਖਾਤੇ 100 ਸਾਲ ਨਾ ਲੱਗਣਗੇ 2000 ਸਾਲ ਦੇ ਵਿੱਚੋਂ ਤੁਹਾਨੂੰ ਪਤਾ 1700 ਸਾਲ ਇੰਡੀਆ ਹੈਜ਼ ਰਿਮੇਨਡ ਵਰਲਡ ਨੰਬਰ 1 ਇਕੋਨਮੀ ਤੇ ਜਗਮੋਹਨ ਲੰਬੜ ਸਾਹਿਬ ਸਾਡੇ ਅੰਦਰ ਪਤਾ ਕੀ ਹੈ ਸੁਣ ਲਓ ਹੁਣ ਗੱਲ ਸੁਣੋ ਨਾ ਪੂਰੀ ਸਾਡੇ ਅੰਦਰ ਜਗਮੋਹਨ ਲੰਬੜ ਸਾਹਿਬ ਬੜਾ ਕੰਪਲੈਕਸ ਆ ਗਿਆ ਸਾਡੇ ਅੰਦਰ ਨਾ ਪਤਾ ਨਹੀਂ ਜੇ ਗੋਰੇ ਹੁੰਦੇ ਉਹ ਵਧੀਆ ਰੂਲ ਕਰਦੇ ਉਹ ਸਰ ਮੈਂ ਹੁਣੇ ਤੁਹਾਨੂੰ ਗਿਣਾ ਕੇ ਹਟਿਆ ਗੋਰਿਆਂ ਕੋਲ ਤਾਂ ਗੂਗਲ ਨਹੀਂ ਸੰਭਲਦੀ ਗੂਗਲ ਸੰਭਾਲਣ ਲਈ ਇੰਡੀਅਨ ਸੀਈਓ ਲਿਆਉਣਾ ਪੈਂਦਾ ਹੈ ਗੋਰਿਆਂ ਕੋਲ ਮਾਈਕਰੋਸਾਫਟ ਨਹੀਂ ਸੰਭਲਦੀ ਉਹਨੂੰ ਸੰਭਾਲਣ ਲਈ ਇੰਡੀਅਨ ਸੀਈਓ ਲਿਆਉਣਾ ਪੈਂਦਾ ਹੈ ਉਸ ਦੁਨੀਆਂ ਦੀਆਂ ਜਿਹੜੀਆਂ ਬੜੀਆਂ ਬੜੀਆਂ ਕੰਪਨੀਜ਼ ਹੈ ਉਹਦੇ ਸੀਈਓ ਇੰਡੀਅਨ ਹੀ ਹੈਗੇ ਨੇ ਮੋਸਟ ਲਾਈਕਲੀ ਤੁਹਾਨੂੰ ਇਹ ਵੀ ਦੱਸ ਦਿੰਦਾ ਵਾਰਨ ਬਫੇ ਦਾ ਜਿਹੜਾ ਬਿਜ਼ਨਸ ਹੈ ਉਹ ਵੀ ਆਉਣ ਵਾਲੇ ਟਾਈਮ ਇਸ ਵੇਲੇ ਜਿਹੜਾ ਸੈਕਿੰਡ ਇਨ ਕਮਾਂਡ ਹੈ ਉਹ ਵੀ ਇੰਡੀਅਨ ਹੀ ਹੈ ਵਾਰਨ ਬਫੇ ਦਾ ਵੀ ਸਾਰਾ ਬਿਜ਼ਨਸ ਇੰਡੀਅਨ ਨੇ ਸੰਭਾਲਣਾ ਸੈਕਿੰਡ ਇਨ ਕਮਾਂਡ ਉਹ ਵੀ ਇੰਡੀਅਨ ਹੀ ਹੈ ਸੋ ਗੋਰਿਆਂ ਤੋਂ ਤੇ ਉਹ ਸੰਭਲਦੀਆਂ ਨੀ ਬੜੀਆਂ ਬੜੀਆਂ ਕੰਪਨੀਆਂ ਉਹ ਇੰਡੀਅਨ ਹੀ ਆ ਕੇ ਸੰਭਾਲਦੇ ਨੇ ਸੋ ਆਪਣੇ ਕਿਉਂ ਉਹ ਇੰਡੀਅਨ ਇਸ ਲਈ ਸੰਭਾਲਦੇ ਆ ਕਿਉਂਕਿ ਮੈਂ ਫਿਰ ਦੁਬਾਰਾ ਦੁਹਰਾ ਦਿਆਂ ਕਿ 2000 ਸਾਲ ਦਾ ਇਤਿਹਾਸ ਕੱਢ ਕੇ ਦੇਖ ਲਓ ਅਮਰੀਕਾ ਤੇ ਕੰਟਰੀਆਂ ਤੇ ਹਜੇ ਇਹਨਾਂ ਨੂੰ 200 ਸਾਲ ਤੇ ਇਹਨਾਂ ਨੂੰ ਪੈਦਾ ਹੋਏ ਨੂੰ ਹਜੇ ਹੋਏ ਨੇ ਕਿਸੇ ਨੂੰ 200 ਸਾਲ ਦੀ ਹਿਸਟਰੀ ਹੈ ਕਿਸੇ ਦੀ 500 ਸਾਲ ਦੀ ਹਿਸਟਰੀ ਹੈ ਅਮਰੀਕਾ ਦੀ ਕੋਈ 1000 ਸਾਲ ਦੀ ਹਿਸਟਰੀ ਹੈ ਕੈਨੇਡਾ ਦੀ ਕੋਈ 1000 ਸਾਲ ਦੀ ਹਿਸਟਰੀ ਹੈ ਇੱਥੇ ਤਾਂ ਬੰਦਾ ਨਹੀਂ ਹੁੰਦਾ ਸੀ ਕੋਈ ਸੋ ਇਹ ਕੰਟਰੀਆਂ ਦੀ ਤੇ ਕੋਈ ਹਿਸਟਰੀ ਥੋੜ੍ਹੀ ਹੈ ਤੇ 200 ਸਾਲ ਕੋਈ 200 ਸਾਲ ਪਹਿਲਾਂ ਬਣੀ ਹੈ ਕੰਟਰੀ ਕੋਈ 100 ਸਾਲ ਪਹਿਲਾਂ ਬਣੀ ਹੈ ਕੋਈ 500 ਸਾਲ ਪਹਿਲਾਂ ਬਣੀ ਹੋਏਗੀ ਇਹ 2000 ਸਾਲ ਦੇ ਵਿੱਚੋਂ 1700 ਸਾਲ 1700 ਈਅਰਸ ਇੰਡੀਆ ਦੀ ਇਕੋਨਮੀ ਨੰਬਰ 1 ਸੋਨੇ ਦੀ ਚਿੜੀ ਐਵੇਂ ਥੋੜ੍ਹੀ ਕਿਹਾ ਜਾਂਦਾ ਸੀ ਲੋਕ ਇੰਡੀਆ ਤੇ ਅਟੈਕ ਕਰਦੇ ਸੀਗੇ ਕਿਉਂ ਕਰਦੇ ਸੀਗੇ ਕਿਉਂਕਿ ਪੈਸਾ ਇੰਡੀਆ ਕੋਲ ਸੀਗਾ ਇੰਡੀਆ ਕੋਲ ਸਾਰਾ ਪੈਸਾ ਸੀਗਾ ਦੁਨੀਆ ਦਾ ਸਾਰਾ ਪੈਸਾ ਇੰਡੀਆ ਕੋਲ ਸੀਗਾ ਹੋਰ ਕਿੱਥੇ ਕੀ ਲੈਣਾ ਇੱਥੇ ਕੈਨੇਡਾ ਕੀ ਸੀਗਾ ਇੱਥੇ ਭੁੱਖਮਰੀ ਸੀਗੀ ਕੈਨੇਡਾ ਇੱਥੇ ਮਰਨ ਆਉਣਾ ਸੀ ਕਿਸੇ ਨੇ ਕੈਨੇਡਾ ਦੇ ਵਿੱਚ ਠੰਡ ਦੇ ਵਿੱਚ ਉੱਥੇ ਅਮਰੀਕਾ ਕਿਸੇ ਨੇ ਮਰਨ ਜਾਣਾ ਸੀ ਠੰਡ ਦੇ ਵਿੱਚ ਅਟੈਕ ਨਹੀਂ ਕਰਦੇ ਸੀ ਅਮਰੀਕਾ ਤੇ ਅਮਰੀਕਾ ਕੀ ਪਿਆ ਸੀਗਾ ਕੁਛ ਵੀ ਨਹੀਂ ਸਿਵਾਏ ਭੁੱਖਮਰੀ ਦੇ ਇੱਥੇ ਅਮਰੀਕਾ ਨਹੀਂ ਨਹੀਂ ਸਰ ਹਾਂ ਤੇ ਆਪਾਂ ਭੱਜ ਕੇ ਆਏ ਨਾ ਮੈਨੂੰ ਬੜੀ ਖੁਸ਼ੀ ਹੋਈ ਜਗਮੋਹਨ ਲੰਬੜ ਸਾਹਿਬ ਤੁਸੀਂ ਇਹ ਗੱਲ ਕੀਤੀ ਕਿ ਆਪਾਂ ਵੀ ਭੱਜ ਕੇ ਆਏ ਬਿਲਕੁਲ ਠੀਕ ਹੈ ਮੈਂ ਤਾਂ ਖੁਦ ਕਹਿੰਦਾ ਤੁਸੀਂ ਵੀ ਬਹੁਤ ਖੁਸ਼ੀ ਹੈ ਆਪਾਂ ਵਾਕਈ ਜੇ ਅਸੀਂ ਅੱਜ ਇੰਡੀਆ ਪਾਕਿਸਤਾਨ ਲਈ ਅਸੀਂ ਕੀਤਾ ਕੀ ਹੈ ਵਟ ਹੈਵ ਵੀ ਡਨ ਫੋਰ ਇੰਡੀਆ ਪਾਕਿਸਤਾਨ ਦੱਸੋ ਮੈਨੂੰ ਕੀ ਕੀਤਾ ਅਸੀਂ ਮੈਨੂੰ ਦੱਸੋ ਅਸੀਂ ਕੀ ਕੀਤਾ ਸਾਡੀ ਗੱਡੀ ਵੇਚ ਦਈਏ ਤੇ ਉੱਥੇ 100 ਲੋਕ ਰੋਜ਼ ਦੀ ਰੋਟੀ ਖਾ ਲੈਣਗੇ ਜਿਹੜੀ ਗੱਡੀਆਂ ਅਸੀਂ ਚਲਾਉਂਦੇ ਹਾਂ ਨਾ ਮੈਂ ਆਪਣੀ ਵੀ ਗੱਲ ਕਰਦਾ ਜਿਹੜੀ ਗੱਡੀ ਜਗਮੋਹਨ ਲੰਬੜ ਸਾਹਿਬ ਤੁਸੀਂ ਚਲਾਉਂਦੇ ਹੋ ਜਿਹੜੀ ਗੱਡੀ ਮੈਂ ਚਲਾਉਂਦਾ ਇਹ ਗੱਡੀ ਅਸੀਂ ਵੇਚ ਕੇ ਇੰਡੀਆ ਪੈਸਾ ਭੇਜ ਦਈਏ ਨਾ ਇੰਡੀਆ ਪਾਕਿਸਤਾਨ ਤੇ ਉੱਥੇ 100 ਲੋਕ ਘੱਟੋ ਘੱਟ ਮਹੀਨੇ ਦੀ ਰੋਟੀ ਖਾ ਲੈਣਗੇ ਅਸੀਂ ਜਿਹੜੇ ਹੋ ਸਕਦਾ ਕੱਲ੍ਹ ਨੂੰ ਭੁੱਖੇ ਮਰ ਜਾਣ ਜਿਹੜੇ ਕੱਲ੍ਹ ਨੂੰ ਭੁੱਖੇ ਮਰ ਸਕਦੇ ਨੇ ਅਸੀਂ ਉਹ ਗੱਡੀਆਂ ਚਲਾਉਂਦੇ ਇੱਥੇ ਤੁਸੀਂ ਵੀ ਤੇ ਮੈਂ ਵੀ ਲੇਕਿਨ ਗੱਲ ਅਸੀਂ ਕਰਦੇ ਹਾਂ ਜੀ ਕਿ ਉੱਥੇ ਕਰਪਸ਼ਨ ਆ ਉੱਥੇ ਇੱਦਾਂ ਆ ਵੀ ਸਾਡਾ ਨਾ ਪਾਕਿਸਤਾਨ ਨਾਲ ਪਿਆਰ ਹੈ ਮੈਂ ਤੁਹਾਨੂੰ ਖੁੱਲ੍ਹ ਕੇ ਅੱਜ ਗੱਲਾਂ ਕਰਾਂਗਾ ਅਸੀਂ ਗੱਲਾਂ ਮਾਰਦੇ ਬੜੀਆਂ ਬੜੀਆਂ ਕਿ ਹਮੇ ਪਾਕਿਸਤਾਨ ਸੇ ਬੜਾ ਪਿਆਰ ਹੈ ਅਸੀਂ ਦੂਸਰੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ ਨਾ ਸਾਨੂੰ ਧਰਮ ਨਾਲ ਪਿਆਰ ਆ ਆਪਣੇ ਨਾ ਸਾਨੂੰ ਆਪਣੀ ਕੰਟਰੀ ਨਾਲ ਪਿਆਰ ਆ ਸਾਨੂੰ ਸਿਰਫ ਆਪਣੇ ਆਪ ਨਾਲ ਪਿਆਰ ਹੈ ਮੈਂ ਤਾਂ ਆਪਣੀ ਗੱਲ ਕਰਦਾ ਸਾਨੂੰ ਤਾਂ ਆਪਣੇ ਆਪ ਨਾਲ ਪਿਆਰ ਹੈ ਅਸੀਂ
So do I. Thank you. Agree kar gaye. Kar ke agree.
That's the reality.
Sir, let's. That's the reality. Then let's face the reality. This is the reality. Jagmohan number saab, jehdi gaddi tusi chalaunde ho na, us gaddi aur meri gaddi de naal apan utthe 100 bande utthe roz roti kha sakde ha. Chalo apna part kariye jinna vi assi kar sakde ha. Let's not get overwhelmed ke ji assi kuch vi nahi karde. Jinna saada koi hai part itthe Canada ch kar liye. Canada ch vi bade log hege ne je assi thodi bohti kise di help kar sakde ha. So apna thoda kari jao sir. Thank you. Bahut shukriya. Thank you sir. Thank you Jagmohan number saab. ਕੈਨੇਡਾ ਚ ਕਰੀ ਜਾਓ ਆਪਣਾ ਜਿੰਨਾ ਪਾਰਟ ਕਰ ਸਕਦੇ ਹੋ ਇੰਡੀਆ ਚ ਕਰੀ ਜਾਓ ਹਾਂਜੀ ਤੇਜਿੰਦਰ ਜੀ ਤੁਸੀਂ ਆਉਂਦੇ ਰਹੋ ਤੇਜਿੰਦਰ ਜੀ ਗੋ ਐਡ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਜੀ
ਸਾਰਿਆਂ ਨੂੰ ਇੰਡੀਆ ਦੇ ਇੰਡੀਪੈਂਡੈਂਸ ਦੀ ਬਹੁਤ ਬਹੁਤ ਵਧਾਈਆਂ ਜੀ
ਥੈਂਕ ਯੂ ਸਰ ਥੈਂਕ ਯੂ ਤੁਹਾਨੂੰ ਵੀ ਇੰਡੀਪੈਂਡੈਂਸ ਡੇ ਦੀ ਬਹੁਤ ਬਹੁਤ ਵਧਾਈਆਂ
ਬਾਕੀ ਹੈ ਕਿ ਅਚੀਵਮੈਂਟ ਤਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਸੀਓਜ਼ ਦੀ ਜਾਂ ਓਵਰਆਲ ਸਭ ਪਾਸੇ ਵਿਜ਼ੀਬਲ ਇੰਡੀਅਨ ਹਰ ਫੀਲਡ ਵਿੱਚ ਨਜ਼ਰ ਆ ਰਹੇ ਹੈਗੇ ਸੋ ਇਹ ਦਿਸ ਇਜ਼ ਪਾਰਟ ਆਫ ਅਚੀਵਮੈਂਟ ਮੈਨ ਪਾਵਰ ਨੂੰ ਕਰਨਾ ਉਹ ਵੀ ਐਡੀ ਵੱਡੀ ਮੈਨ ਪਾਵਰ ਇੰਨੀ ਵੱਡੀ ਨੂੰ ਟ੍ਰੇਨ ਕਰਨਾ ਉਸ ਤੋਂ ਨਿਕਲਣਾ ਉਸਨੂੰ ਐਜੂਕੇਟ ਕਰਨਾ ਇਸ ਲੈਵਲ ਤੱਕ ਪਹੁੰਚਾਉਣਾ ਇਟ ਟੇਕਸ ਟਾਈਮ ਮੈਂ ਸਰ ਤੁਹਾਨੂੰ ਪੁੱਛਣਾ ਚਾਹੁੰਦਾ ਮੈਗਨਾ ਕਾਰਟਾ ਜਦੋਂ ਸਾਈਨ ਹੋਇਆ ਸੀਗਾ ਉਹ ਕਿਹੜੇ ਸਾਲ ਚ ਹੋਇਆ ਸੀਗਾ ਜੀ 1700 ਕਿੰਨੇ ਦੇ ਵਿੱਚ ਜੀ
ਮੈਨੂੰ ਐਗਜੈਕਟ ਡੇਟ ਯਾਦ ਨਹੀਂ ਹੈ ਬਟ ਆਈ ਥਿੰਕ ਇਨ 18th ਸੈਂਚਰੀ ਹੋਇਆ ਸੀ ਉਹ
ਹਾਂਜੀ ਤੇ ਐਪਲੀਕੇਬਲ ਕਦੋਂ ਹੋਇਆ ਜੀ ਕੈਨੇਡਾ ਦੇ ਵਿੱਚ 35-36 years ਪਹਿਲਾਂ ਐਗਜੈਕਟਲੀ ਬਿਲਕੁਲ ਟਰੂ ਸਪਿਰਿਟ ਦੇ ਵਿੱਚ ਸੋ ਜਿਹੜਾ 200 years ਪੁਰਾਣਾ ਡਾਕੂਮੈਂਟ ਜਿਹੜਾ ਤਕਰੀਬਨ ਆਲਮੋਸਟ 300 years ਪੁਰਾਣਾ ਡਾਕੂਮੈਂਟ ਉਹਨੂੰ ਸੀਗਾ ਉਹਨੂੰ ਅਪਲਾਈ ਕਰਦਿਆਂ ਨੂੰ ਟਰੂ ਸਪਿਰਿਟ ਦੇ ਵਿੱਚ 300 years ਲੱਗ ਗਏ
ਜੀ
ਇੱਕ ਤਰ੍ਹਾਂ ਨਾਲ ਟੇਕਸ ਟਾਈਮ ਨਾਲੇ ਉਹ ਵੀ ਕਿਹੜਾ ਰਾਜੇ ਨੇ ਉਹਨੂੰ ਇੱਕਦਮ ਬੜਾ ਖੁਸ਼ ਹੋ ਗਿਆ ਤੇ ਉਹਨੇ ਸਾਈਨ ਕਰਤੇ ਸੋ ਇਟ ਵੈਂਟ ਥਰੂ ਦਾ ਪ੍ਰੋਸੈਸ ਜਿਹੜੇ ਥਰੂ ਹੋਇਆ ਹੈਗਾ ਜਿਹੜੇ ਰਾਈਟਸ ਦੀਆਂ ਗੱਲਾਂ ਕਰਦੇ ਹੈਗੇ ਨੇ ਇੰਡੀਆ ਜੇ ਇਕਾਨਮੀ ਵੱਡੀ ਸੀਗੀ ਜੇ ਇਨ ਜੇ ਇੱਥੇ ਹੁਣ ਕਹਿੰਦੇ ਭੱਜ ਕੇ ਆਏ ਆ ਤਾਂ ਉਹ ਭੱਜਣ ਵਾਲਾ ਜਿਹੜਾ ਸਿਸਟਮ ਖਰਾਬ ਕੀਤਾ ਉਹ ਵੀ ਤਾਂ ਗੋਰਿਆਂ ਨੇ ਹੀ ਕੀਤਾ ਸੀਗਾ ਨਾ ਜੀ ਓਕੂਪਾਇਰ ਨਹੀਂ ਕੀਤਾ ਸੀ ਅਗਰ ਉਹ ਉਹਨੂੰ ਇੰਨੇ ਗਰੀਬੀ ਦੇ ਵਿੱਚ ਨਾ ਛੱਡ ਕੇ ਜਾਂਦੇ ਜਾਂ ਇੰਨਾ ਲੁੱਟ ਮਾਰ ਨਾ ਕਰਦੇ ਤੇ ਸ਼ਾਇਦ ਇਹ ਕੰਮ ਨਾ ਹੁੰਦਾ ਔਰ ਉਹ ਵੀ ਚਲੋ ਮੇਰੇ ਹਿਸਾਬ ਨਾਲ ਉੱਥੋਂ ਵੀ ਉਹ ਉੱਭਰ ਜਾਂਦੇ ਜੇ ਡਿਵੀਜ਼ਨ ਨਾ ਹੁੰਦੀ ਉਹ ਉਸ ਤੋਂ ਉਹਨੇ ਹੋਰ ਵੀ ਜ਼ਿਆਦਾ ਕੰਮ ਖਰਾਬ ਕਰਤਾ ਕਿਉਂਕਿ ਐਡੀ ਵੱਡੀ ਮੈਨ ਪਾਵਰ ਨੂੰ ਮੁੜ ਕੇ ਮੈਂ ਆਪ ਸਾਡੇ ਆਪ ਫੈਮਿਲੀ ਪਾਕਿਸਤਾਨ ਚ ਉਧਰੋਂ ਹੀ ਉੱਠ ਕੇ ਆਏ ਹਾਂ ਜੀ ਦੋ ਜਨਰੇਸ਼ਨ ਲੱਗ ਗਈਆਂ ਪਰਿਵਾਰ ਨੂੰ ਮੁੜ ਕੇ ਪੈਰ ਲਗਾਉਣ ਨੂੰ ਤੇ ਜੇ ਮੈਂ ਆਪਣੇ ਘਰ ਚ ਹੀ ਪਰਿਵਾਰ ਬੈਠਾ ਹੁੰਦਾ ਤੇ ਉਹ ਪਹਿਲੇ ਦਿਨ ਤੋਂ ਹੀ ਉੱਪਰ ਨੂੰ ਉੱਠਣਾ ਸ਼ੁਰੂ ਹੋ ਜਾਂਦਾ ਜੀ ਸੋ ਇਹ ਚੀਜ਼ਾਂ ਨੂੰ ਸਿਰ ਇਹ ਕਹਿਣਾ ਬੜਾ ਸੌਖਾ ਕਿਉਂਕਿ ਆਪਾਂ ਜਿੰਨੇ ਇੱਥੇ ਆਏ ਹਾਂ ਨਾ ਜੀ ਵੀ ਆਰ ਕਾਇੰਡ ਆਫ ਦੈਟ ਕਾਇੰਡ ਆਫ ਪੀਪਲ ਜਿਹੜੇ ਕਹਿੰਦੇ ਸਿਸਟਮ ਸਾਡੇ ਵਾਸਤੇ ਕੋਈ ਹੋਰ ਬਣਾ ਜੇ ਉਹਦੇ ਵਿੱਚੋਂ ਸਾਨੂੰ ਜੋ ਚੀਜ਼ ਸਾਡੇ ਮਤਲਬ ਦੀ ਹੈਗੀ ਅਸੀਂ ਕਰਕੇ ਆਪਣਾ ਕੰਮ ਚਲਾ ਲਈਏ ਲੇਕਿਨ ਉਹ ਸਿਸਟਮ ਤੱਕ ਇੱਥੇ ਵੀ ਜਿਹੜਾ ਸਿਸਟਮ ਹੈ ਉਹ ਕਿਸੇ ਨੇ ਤਾਂ ਬਣਾਇਆ ਨਾ ਜੀ ਤੇ ਉਹ ਹੀ ਸੇਮ ਜਿਹੜੇ ਉੱਥੇ ਬੰਦੇ ਬੈਠੇ ਆ ਉਹ ਆਪਣਾ ਸਿਸਟਮ ਉੱਥੇ ਬਣਾ ਰਹੇ ਹੌਲੀ ਹੌਲੀ ਜੀ ਗਲਤ ਹੋ ਜਾਂਦਾ ਕਈ ਵਾਰ ਠੀਕ ਹੋ ਜਾਂਦਾ ਉਹ ਇਟ ਟੇਕਸ ਟਾਈਮ ਹਰ ਚੀਜ਼ ਨੂੰ ਟਾਈਮ ਲੱਗਦਾ ਹੈਗਾ ਉਹ ਹੌਲੀ ਹੌਲੀ ਆਪਣੇ ਆਪ ਨੂੰ ਕਰੀ ਜਾ ਰਹੇ ਹੈਗੇ ਆ ਸੋ ਪੈਸੀਮਿਸਟਿਕ ਜਿਹੜੇ ਪੈ ਗਏ ਉਹਨਾਂ ਦੀ ਸੋਚ ਹਮੇਸ਼ਾ ਪੈਸੀਮਿਸਟਿਕ ਹੀ ਰਹਿਣੀ ਹੈ ਸੋ ਦੇਰ ਇਜ਼ ਨੋ ਪੁਆਇੰਟ ਆਫ ਆਰਗਿਊਇੰਗ ਵਿਦ ਦੈਮ ਸੋ ਦੈਟ ਇਜ਼ ਦੇਅਰ ਨੇਚਰ ਇਜ਼ ਇਨਬਿਲਟ ਇਨ ਦੈਮ ਥੈਂਕ ਯੂ ਜੀ
ਥੈਂਕ ਯੂ ਦੇਖੋ ਜਿਹੜੀ ਇੰਡੀਆ ਦੇ ਵਿੱਚ ਗਰੀਬੀ ਆ ਕਰੋੜਾਂ ਲੋਕ ਹਜੇ ਵੀ ਗਰੀਬ ਨੇ ਇੰਡੀਆ ਦੇ ਵਿੱਚ ਲੇਕਿਨ ਹਰ ਸਾਲ ਕਰੋੜਾਂ ਲੋਕਾਂ ਨੂੰ ਜਿਹੜਾ ਇੰਡੀਆ ਦੇ ਵਿੱਚੋਂ ਉਹ ਗਰੀਬੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਸੋ ਮੈਂ ਜੇ ਅੱਜ ਦੀ ਉੱਥੇ ਗੱਲ ਕਰਾਂ ਅੱਜ ਵੀ ਉੱਥੇ ਕਰੋੜਾਂ ਲੋਕਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਗਰੀਬੀ ਹੈਗੀ ਹੈ ਸੋ ਹੌਲੀ ਹੌਲੀ ਉਹ ਸਾਰਾ ਸਿਸਟਮ ਜਿਹੜਾ ਜੀ ਉਹ ਕਲੈਂਸ ਹੋਏਗਾ ਹੌਲੀ ਹੌਲੀ ਲੋਕ ਗਰੀਬੀ ਚੋਂ ਨਿਕਲਣਗੇ ਉੱਥੋਂ ਅਗਲੀ ਕਾਲ ਵੱਲ ਵੱਧਦੇ ਹਾਂ ਜੀ 647-643 ਤੁਸੀਂ ਆਪਣਾ ਨਾਮ ਦੱਸ ਦਿਓ ਜੀ ਤੁਸੀਂ ਵੀ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ ਕੌਣ ਸਾਹਿਬ ਬੋਲ ਰਹੇ ਜੀ ਹੈਲੋ ਜੀ ਇਕਬਾਲ ਸਾਹਿਬ ਕੀ ਕਹਿਣਾ ਚਾਹੋਗੇ ਜੀ
ਬਹੁਤ ਬਹੁਤ ਵਧਾਈਆਂ ਇੰਡੀਆ ਦੀ ਆਜ਼ਾਦੀ ਦੀ ਤੇ ਆਜ਼ਾਦੀ ਜਿਹੜੀ ਹੈਗੀ ਪਾਕਿਸਤਾਨ ਦੀ ਆਜ਼ਾਦੀ ਵੀ ਹੈਗੀ ਕਿਉਂਕਿ ਅਗਰ ਇੰਡੀਆ ਦੀ ਆਜ਼ਾਦੀ ਨਾ ਹੁੰਦੀ ਤਾਂ ਪਾਕਿਸਤਾਨ ਦੀ ਆਜ਼ਾਦੀ ਵੀ ਨਾ ਹੁੰਦੀ ਬਹੁਤ ਬਹੁਤ ਵਧਾਈਆਂ ਸੱਚੇ ਮੇਰੇ ਦੋ ਸਵਾਲ ਹੈਗੇ
ਹਾਂਜੀ ਹਾਂਜੀ ਪਲੀਜ਼
ਸਵਾਲ ਇਹ ਹੈਗਾ ਕਿ ਜਿਹੜੀ ਕਤਲੋ ਗਾਰਤ ਜਿਹੜੀ ਹੋਈ ਸੀ ਜਦੋਂ ਪਾਕਿਸਤਾਨ ਬਣਿਆ ਸੀ ਤੁਸੀਂ ਮਤਲਬ ਕੋਈ ਕਮਿਸ਼ਨ ਬਣਾਇਆ ਸੀ ਖਾਸ ਤੌਰ ਤੇ ਪੰਜਾਬ ਵਿੱਚ ਕਿ ਕਿਸਨੇ ਸ਼ੁਰੂ ਕੀਤੀ ਸੀ ਤੇ ਜਿਹੜੀ ਕਤਲੋਬਾਰੀ ਦਾ ਮਕਸਦ ਕੀ ਸੀ ਤੇ ਪਿੱਛੇ ਕੌਣ ਲੋਕ ਸੀ ਇਹ ਇੱਕ ਇਹ ਤੇ ਦੂਜਾ ਮੇਰਾ ਇੱਕ ਸਵਾਲ ਹੈ ਅੱਜ ਦੇ ਸੂਰਤ ਹਾਲ ਹੈਗੀ ਜਿਹੜੀ ਸਿਚੁਏਸ਼ਨ ਹੈਗੀ ਉਹਦੇ ਵਿੱਚ ਤੁਸੀਂ ਦੋ ਬੰਦਿਆਂ ਦਾ ਕੰਪੈਰੀਜ਼ਨ ਕਰਨਾ ਹੈਗਾ, ਇੱਕ ਭਗਤ ਸਿੰਘ ਸਾਹਿਬ ਤੇ ਦੂਸਰਾ ਬੁਰਹਾਨ ਵਾਨੀ, ਬਸ ਜਿਹੜੇ ਹੈਗੇ ਦੋ ਸਵਾਲ। ਬਸ ਲੈ ਕੇ ਤੁਹਾਨੂੰ ਸਾਰਿਆਂ ਜਿੱਥੇ ਵੀ ਇੰਡੀਅਨ ਭੈਣ ਭਰਾ ਨੇ ਬੜੀ ਬੜੀ ਵਧਾਈਆਂ, ਬਹੁਤ ਬਹੁਤ ਵਧਾਈਆਂ, ਲੱਖੋਂ ਵਧਾਈਆਂ।
ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਇਕਬਾਲ ਸਾਹਿਬ, ਔਰ ਇਕਬਾਲ ਸਾਹਿਬ ਤੁਹਾਨੂੰ ਔਰ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ। ਔਰ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੇ ਇੰਡੀਆ ਆਜ਼ਾਦ ਨਾ ਹੁੰਦਾ ਤੇ ਪਾਕਿਸਤਾਨ ਵੀ ਨਾ ਬਣਦਾ, ਸੋ ਠੀਕ ਹੈ ਜੀ, ਚਲੋ ਮੈਂ ਤੁਹਾਡੀ ਗੱਲ ਨਾਲ ਇਹਦੇ ਨਾਲ ਵੀ ਐਗਰੀ ਕਰਦਾ। ਬਾਕੀ ਮੈਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੈਗੇ ਹੋ ਕਿ ਕਿਆ ਇਹਦੇ ਲਈ ਕੋਈ ਕਮਿਸ਼ਨ ਬਣਾਇਆ ਗਿਆ ਸੀਗਾ, ਕਿਹਨੇ ਜਿਹੜਾ ਜੀ 1947 ਦੇ ਵਿੱਚ ਜੋ ਕੁਛ ਹੋਇਆ ਇਹ ਕਿਹਨੇ ਕੀਤਾ ਸੀਗਾ, ਮੈਂ ਸਰ ਇਹਦੇ ਬਾਰੇ ਬੜੀ ਸਾਰੀਆਂ ਕਮਿਸ਼ਨਸ ਹੋਈਆਂ, ਕਿਤਾਬਾਂ ਵੀ ਇੱਥੇ ਬੜੀਆਂ ਸਾਰੀਆਂ ਲਿਖੀਆਂ ਗਈਆਂ, ਬੜੀ ਸਾਰੀਆਂ ਇਹਦੇ 'ਤੇ ਸਟੱਡੀਜ਼ ਵੀ ਹੋਈਆਂ ਕਿ ਇਹ ਹੋਇਆ ਕਿਉਂ ਹੈ। ਸਰ ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿਣਾ ਹੈਗਾ ਕਿ ਜਿਹੜੀ ਸਾਡੀ ਲੀਡਰਸ਼ਿਪ ਹੈਗੀ ਹੈ ਨਾ ਕਿਤੇ ਲੀਡਰਸ਼ਿਪ ਨੇ, ਕਿਉਂਕਿ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਇਕੱਠੇ ਸਾਰੇ ਕਾਂਗਰਸ ਦੇ ਮੈਂਬਰ ਸੀਗੇ, ਬਟ ਦੈਨ ਮੁਸਲਿਮ ਲੀਗ ਬਣ ਗਈ, ਬਹੁਤ ਸਾਰੇ ਲੋਕਾਂ ਨੇ ਫਿਰ ਉਹ ਇੱਕ ਡਿਵੀਜ਼ਨਸ ਔਨ ਦਾ ਰਿਲੀਜੀਅਸ ਗਰਾਊਂਡ ਸ਼ੁਰੂ ਹੋ ਚੁੱਕੀਆਂ ਸੀਗੀਆਂ। ਸੋ ਬੀਜ ਆਜ਼ਾਦੀ ਤੋਂ ਬਹੁਤ ਪਹਿਲਾਂ ਹੀ ਬੋਇਆ ਜਾ ਚੁੱਕਾ ਸੀਗਾ ਸਾਡੀ ਲੀਡਰਸ਼ਿਪ ਦੁਆਰਾ। ਮੈਂ ਇਹ ਨਹੀਂ ਕਹਾਂਗਾ ਕਿ ਕਿਹਨੇ ਬੋਇਆ ਕਿਹਨੇ ਨਹੀਂ ਬੋਇਆ, ਫਿਰ ਉਹੀ ਫਿੰਗਰ ਪੁਆਇੰਟਿੰਗ ਵਾਲੀ ਜ਼ਿਆਦਾ ਗੱਲ ਹੋ ਜਾਏਗੀ, ਲੇਕਿਨ ਬੀਜ ਬੋਇਆ ਜਾ ਚੁੱਕਾ ਸੀਗਾ ਡਿਫਰੈਂਸਿਸ ਦਾ। ਟੂ ਨੇਸ਼ਨ ਥਿਊਰੀ ਆ ਗਈ ਸੀਗੀ, ਮੁਸਲਿਮ ਜਿਹੜੇ ਨੇ ਜੀ ਇੱਥੇ ਇੰਡੀਆ 'ਚ ਉਹਨਾਂ ਨੂੰ ਹੱਕ ਨਹੀਂ ਮਿਲਣੇ, ਬੜੀ ਸਾਰੀ ਐਸੀ ਚੀਜ਼ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਜਿਹਦੇ ਕਾਰਨ ਕਿ ਬੜੇ ਅਨਫੋਰਚੁਨੇਟ ਇੰਸੀਡੈਂਟ ਹੋਇਆ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਲੀਡਰ ਉਹ ਹੈ ਜਿਹੜਾ ਲੋਕਾਂ ਨੂੰ ਜੋੜੇ, ਜੇ ਲੀਡਰ ਖਰਾਬ ਲੀਡਰ ਦੀ ਜਜਮੈਂਟ ਕਰਨੀ ਹੈ ਜਿਹੜਾ ਲੋਕਾਂ ਨੂੰ ਧਰਮ ਦੇ ਨਾਂ 'ਤੇ ਕਿਸੇ ਨਾਂ 'ਤੇ ਜੋ ਤੋੜੇ ਉਹ ਫਿਰ ਇੱਕ ਖਰਾਬ ਲੀਡਰ ਹੈ। ਬਾਕੀ ਇਕਬਾਲ ਸਾਹਿਬ ਤੁਹਾਡਾ ਕਾਲ ਕਰਨ ਲਈ ਬਹੁਤ ਸ਼ੁਕਰੀਆ, ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਆਜ਼ਾਦੀ ਦੀਆਂ ਬੜੀ ਮੁਬਾਰਕਬਾਦ। ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਸ਼ਾਹਬਾਜ਼ ਸਾਹਿਬ ਤੁਸੀਂ ਆਉਂਦੇ ਰਹੋ, ਸ਼ਾਹਬਾਜ਼ ਸਾਹਿਬ ਗੋ ਅਹੈਡ। ਹਾਂਜੀ ਤੁਸੀਂ ਪਾਕਿਸਤਾਨ ਤੋਂ ਹੈਗੇ ਹੋ ਸ਼ਾਹਬਾਜ਼ ਸਾਹਿਬ, ਹਾਂਜੀ ਗੋ ਅਹੈਡ ਜੀ, ਇੱਥੇ ਤਾਂ ਹੁਣ ਤਾਂ ਕੈਨੇਡਾ ਹੀ ਰਹਿੰਦੇ ਹੋ? ਹਾਂਜੀ ਹਾਂਜੀ ਜੀ ਜੀ ਸ਼ਾਹਬਾਜ਼ ਸਾਹਿਬ, ਸਾਡੀ ਇੱਕ ਬੜੀ ਵੱਡੀ ਟ੍ਰੈਜਡੀ ਹੈ ਕਿ ਅਸੀਂ ਆਪਣੇ ਨਾਂ 'ਤੇ ਹਿਸਟਰੀ ਨੂੰ ਜਾਣਦੇ ਹਾਂ ਔਰ ਨਾ ਹੀ ਅਸੀਂ ਆਪਣੇ ਪ੍ਰੈਜ਼ੈਂਟ ਨੂੰ ਜਾਣਦੇ ਹਾਂ, ਔਰ ਜਿਹਦੇ ਕਾਰਨ ਕਿ ਅਸੀਂ ਕਿਤੇ ਨਾ ਕਿਤੇ ਸ਼ਾਹਬਾਜ਼ ਸਾਹਿਬ ਬੜੇ ਵੱਡੇ ਕੰਪਲੈਕਸ ਦਾ ਸ਼ਿਕਾਰ ਜਿਹੜਾ ਉਹ ਹਮੇਸ਼ਾ ਰਹਿੰਦੇ ਹਾਂ। ਸੋ ਸਾਨੂੰ ਬਹੁਤ ਕੁਛ ਆਪਣੀ ਹਿਸਟਰੀ ਤੋਂ ਸਿੱਖਣਾ ਪਏਗਾ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਇੰਡੀਆ ਔਰ ਪਾਕਿਸਤਾਨ ਨੇ ਕੁਛ ਨਹੀਂ ਦਿੱਤਾ, ਆਈ ਵਿਲ ਨੋਟ ਲਾਈਕ ਟੂ ਕਮੈਂਟ ਔਨ ਪਾਕਿਸਤਾਨ ਟੂ ਮਚ ਇਨ ਡਿਟੇਲ। ਪਾਕਿਸਤਾਨ ਦੀ ਵੀ ਬੜੀ ਕੰਟਰੀਬਿਊਸ਼ਨ ਹੈ, ਗੱਲ ਇਹ ਹੈ ਕਿ ਅਸੀਂ ਹੁਣ ਉਹਨੂੰ ਰਿਕਗਨਾਈਜ਼ ਨਹੀਂ ਕਰਨਾ ਤਾਂ ਗੱਲ ਵੱਖਰੀ ਹੈ। ਪਾਕਿਸਤਾਨ ਨੂੰ ਨੋਬੈਲ ਪ੍ਰਾਈਜ਼ ਮਿਲੇ ਨੇ, ਠੀਕ ਹੈ ਜੀ, ਚਾਹੇ ਮਲਾਲਾ ਯੂਸੁਫਜ਼ਾਈ ਨੂੰ ਮਿਲਿਆ ਹੋਵੇ ਪੀਸ ਦਾ, ਔਰ ਇਸ ਤੋਂ ਪਹਿਲਾਂ ਉਹ ਹੁਣ ਠੀਕ ਹੈ ਜੀ, ਕਈ ਲੋਕ ਕਹਿ ਦੇਣਗੇ ਜੀ ਕਿ ਉਹ ਅਹਿਮਦੀਆ ਕਮਿਊਨਿਟੀ ਤੋਂ ਹੈਗੇ, ਹੁਣ ਪਤਾ ਨਹੀਂ ਅਹਿਮਦੀਆ ਕਮਿਊਨਿਟੀ ਦੇ ਵਿੱਚ ਜੇ ਕਿਸੇ ਨੂੰ ਨੋਬੈਲ ਪ੍ਰਾਈਜ਼ ਮਿਲਿਆ ਤਾਂ ਉਹ ਰਿਕਗਨਾਈਜ਼ ਕਰਨਾ ਹੈ ਕਿ ਨਹੀਂ ਕਰਨਾ, ਲੇਕਿਨ ਪਾਕਿਸਤਾਨ ਨੂੰ ਮਿਲਿਆ। ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਪਾਕਿਸਤਾਨ ਦੀ T20 ਟੀਮ ਵਰਲਡ ਚੈਂਪੀਅਨ ਰਹੀ ਹੈ, ਅਤੇ ਜੇ ਤੁਸੀਂ ਇੰਡੀਅਨ ਸਾਈਡ 'ਤੇ ਆ ਜਾਓ ਤਾਂ ਮੈਂ ਜੇ ਇੰਡੀਆ ਸਾਈਡ ਨੇ ਦੁਨੀਆ ਨੂੰ ਕੀ ਦਿੱਤਾ ਹੈ, ਜਿਵੇਂ ਉਹ ਗਿਣਾਉਣ ਲੱਗ ਪਿਆ, ਜੇ ਮੈਂ ਗਿਣਾਉਣ ਲੱਗ ਪਿਆ ਕਿ ਇੰਡੀਅਨ ਸਾਈਡ ਨੇ ਕੀ ਦਿੱਤਾ ਹੈ, ਤਾਂ ਮੇਰੇ ਖਿਆਲ ਨਾਲ ਸਾਨੂੰ ਘੱਟ ਤੋਂ ਘੱਟ 3 ਘੰਟੇ ਦਾ ਪ੍ਰੋਗਰਾਮ ਹੋਰ ਕਰਨਾ ਪੈ ਜਾਏਗਾ, ਔਰ ਫਿਰ ਵੀ ਸ਼ਾਇਦ ਨਾ ਪੂਰਾ ਹੋਵੇ। ਤੁਹਾਨੂੰ ਪਤਾ ਹੈ ਜਿਹੜਾ ਸਟੈਪ ਸਿਸਟਮ ਹੈ ਕਿਹਨੇ ਦਿੱਤਾ ਹੈ? ਇੰਡੀਆ ਵੱਲੋਂ ਆਇਆ ਜਿਹੜਾ ਸਟੈਪ ਸਿਸਟਮ ਹੈ, ਸਟੈਪ ਵੈਲ ਕਿੱਧਰੋਂ ਆਇਆ ਹੈਗਾ? ਪਹਿਲੇ ਸਾਇੰਸ ਜਿਹੜੇ ਨੇ ਉਹ ਇੰਡਸ ਵੈਲੀ ਸਿਵਿਲਾਈਜੇਸ਼ਨ ਦੇ ਵਿੱਚੋਂ ਹੀ ਜਿਹੜੇ ਉਹ ਨਿਕਲੇ ਸੀਗੇ। ਸਟੂਪਾ ਕਿਹਨੇ ਦਿੱਤੀ ਹੈ? 3rd century ਦੇ ਵਿੱਚ। ਹੂ ਡਿਵੈਲਪ ਦੈਟ? ਇੰਡੀਆ, ਇੰਡੀਆ ਦੇ ਵਿੱਚ ਉਹਦੀ ਜਿਹੜੀ ਡਿਵੈਲਪਮੈਂਟ ਹੋਈ ਹੈ। ਵੇਇੰਗ ਸਕੇਲ ਕਿੱਥੋਂ ਆਇਆ? ਵੇਇੰਗ ਸਕੇਲ 2400 ਸਾਲ ਪਹਿਲਾਂ ਕਿਹਨੇ ਡਿਵੈਲਪ ਕੀਤਾ? ਵੇਇੰਗ ਸਕੇਲ ਉਹ ਇੰਡੀਆ ਨੇ ਡਿਵੈਲਪ ਕੀਤਾ। ਇਨਸੈਂਸ ਕਲੋਕ ਕਿਹਨੇ ਡਿਵੈਲਪ ਕੀਤੀ ਹੈ? ਉਹ ਇੰਡੀਆ ਨੇ ਇੰਡੀਆ ਦੇ ਵਿੱਚ ਡਿਵੈਲਪ ਹੋਈ ਸੀਗੀ। ਜ਼ੀਰੋ ਕਿਹਨੇ ਡਿਵੈਲਪ ਕੀਤਾ? ਕਰੂਸੀਬਲ ਸਟੀਲ ਕਿਹਨੇ ਡਿਵੈਲਪ ਕੀਤੀ ਹੈ? ਉਸ ਮੈਂ ਤਾਂ ਗਿਣਤੀਆਂ ਕਰਨ ਲੱਗ ਪਾ, ਜਿੰਨੀ ਆ ਹੁਣੇ ਅੱਜ ਰਿਲੀਜ਼ ਹੋਈ ਆ ਮੂਵੀ ਚੰਦਰਯਾਨ ਦੇ ਉੱਤੇ, ਜਿਹੜੀ ਮੂਵੀ ਬਣੀ ਹੈ ਮੰਗਲ ਮਿਸ਼ਨ, ਤੁਸੀਂ ਮੰਗਲ ਮਿਸ਼ਨ ਮੂਵੀ ਦੇਖ ਕੇ ਆਉਣਾ, ਜਿੰਨੇ ਪੈਸੇ ਦੇ ਵਿੱਚ ਇੰਡੀਆ ਨੇ ਮੰਗਲ ਮਿਸ਼ਨ ਪੂਰਾ ਕਰ ਲਿਆ ਸਪੇਸ ਟੈਕਨੋਲੋਜੀ, ਅਮਰੀਕਾ ਸੋਚ ਵੀ ਨਹੀਂ ਸਕਦਾ। ਇੰਡੀਆ ਨੇ ਨਿਊਕਲੀਅਰ ਵੈਪਨ ਆਪਣੇ ਆਪ ਬਣਾਇਆ, ਇੰਡੀਆ ਨੇ ਕਿਸੇ ਦੀ ਮਦਦ ਨਹੀਂ ਲਈ, ਇੰਡੀਆ ਨੇ ਨਿਊਕਲੀਅਰ ਵੈਪਨ APJ ਅਬਦੁਲ ਕਲਾਮ ਸਾਹਿਬ ਨੇ ਲੀਡ ਕੀਤੀ ਔਰ ਇੰਡੀਆ ਨੇ ਆਪਣੇ ਆਪ ਬਣਾਇਆ। ਆਈਟੀ ਫੀਲਡ ਦੇ ਵਿੱਚ ਬੜੀ ਸਾਰੀਆਂ ਪ੍ਰੋਗਰਾਮਿੰਗ ਲੈਂਗੁਏਜਸ, ਚਾਹੇ ਕੋਜੋ ਤੁਸੀਂ ਗੱਲ ਕਰ ਲਓ, ਜੇ ਸ਼ਾਰਪ ਗੱਲ ਕਰ ਲਓ, ਆਈਟੀ ਦੇ ਵਿੱਚ ਤਾਂ ਮੁਕਾਬਲਾ ਹੀ ਕੋਈ ਨਹੀਂ ਹੈ। ਆਈਟੀ ਦੇ ਵਿੱਚ ਜੋ ਇੰਡੀਆ ਨੇ ਕਰ ਦਿੱਤਾ ਉਹਦਾ ਤਾਂ ਮੈਂ ਕਹਿੰਦਾ ਜੀ ਤੁਸੀਂ ਛੱਡ ਹੀ ਦਿਓ, ਕਿ ਉਹਦੇ ਵਿੱਚ ਮੁਕਾਬਲਾ ਹੀ ਕੋਈ ਨਹੀਂ। ਤੁਹਾਨੂੰ ਪਤਾ ਇੰਡੀਅਨ ਇੰਕ ਕਿੱਥੋਂ ਆਈ ਹੈ? ਸਭ ਤੋਂ ਪਹਿਲਾਂ ਸਾਇੰਸ ਟੈਕਨੋਲੋਜੀ ਦੀ ਤੁਸੀਂ ਗੱਲ ਕਰ ਰਹੇ ਹੋ, ਮਾਈਕਰੋਵੇਵ ਕਮਿਊਨੀਕੇਸ਼ਨ ਕਿੰਨੇ ਪਹਿਲਾਂ ਸ਼ੁਰੂ ਕੀਤੀ ਹੈ। ਸੋ ਮੈਂ ਨਾਮ ਲੈਂਦਾ ਥੱਕ ਜਾਵਾਂਗਾ, ਪ੍ਰੋਗਰਾਮ ਖਤਮ ਹੋ ਜਾਏਗਾ। ਤੁਹਾਨੂੰ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਦਾ, ਜਿਹੜਾ ਤੁਸੀਂ ਰੋਜ਼ ਨਹਾਉਂਦੇ ਹੋ ਨਾ ਸ਼ੈਂਪੂ, ਜਿਹੜਾ ਤੁਸੀਂ ਰੋਜ਼ ਨਹਾਉਂਦੇ ਹੋ ਸ਼ੈਂਪੂ ਦਾ ਇਸਤੇਮਾਲ ਕਰਦੇ ਹੋ, ਇਹ ਇੰਡੀਅਨ ਵਰਡ ਹੈ, ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੀ ਨਾ ਹੋਗਾ। ਚੰਪੋ ਤੋਂ ਇਹ ਡਿਸਕਵਰ ਹੋਇਆ, ਇਹਨੂੰ ਪਹਿਲਾਂ ਚੰਪੋ ਕਿਹਾ ਜਾਂਦਾ ਸੀ, ਹਿੰਦੁਸਤਾਨੀ ਦੇ ਵਿੱਚ ਇਹਨੂੰ ਚੰਪੋ ਕਿਹਾ ਜਾਂਦਾ, ਸ਼ੈਂਪੂ, ਅੱਜ ਲੋਕ ਸ਼ੈਂਪੂ ਸਿਰ 'ਚ ਲਾ ਕੇ ਨਹਾਉਂਦੇ ਆ। ਫਿਰ ਆਈ ਕੈਨ ਗੋ ਔਨ, ਹੁਣ ਲੋਕ ਕਹਿੰਦੇ ਜੀ ਯੋਗਾ, ਯੋਗ ਸਾਰੀ ਦੁਨੀਆ ਯੋਗਾ ਪਿੱਛੇ ਕ੍ਰੇਜ਼ੀ ਹੋਈ ਪਈ ਹੈ, ਇਟਸ ਅ ਬਿਲੀਅਨ ਡਾਲਰ ਇੰਡਸਟਰੀ। ਅਮੈਰੀਕਾ ਯੋਗਾ ਕਰ ਰਿਹਾ, ਯੂਰਪ ਸਾਰਾ ਯੋਗਾ ਕਰ ਰਿਹਾ, ਜਪਾਨ ਜੀ ਜਪਾਨ ਕਹਿੰਦਾ ਸੀ ਯੋਗਾ ਕਰ ਰਿਹਾ, ਯੋਗਾ ਕਰ ਰਿਹਾ, ਚਾਈਨਾ 'ਚ ਬੜਾ ਯੋਗਾ ਚੱਲ ਰਿਹਾ, ਸਾਊਦੀ ਅਰੇਬੀਆ 'ਚ ਯੋਗਾ ਚੱਲ ਰਿਹਾ, ਸਾਊਦੀ ਅਰੇਬੀਆ ਕਹਿੰਦਾ ਅਸੀਂ ਵੀ ਯੋਗਾ ਕਰ ਰਹੇ ਹਾਂ। ਕਿੱਥੋਂ ਆਇਆ ਯੋਗਾ? ਇਹ ਕਿਹਨੇ ਦਿੱਤਾ ਯੋਗਾ? ਜਦੋਂ ਥਾਪੀ ਦਿੱਤੀ ਜਾਂਦੀ ਹੈ ਪੱਟਾਂ 'ਤੇ ਹੱਥ ਰੱਖ ਕੇ, ਅਤੇ ਫਿਰ ਗੇਮ ਖੇਡੀ ਜਾਂਦੀ ਹੈ ਕਬੱਡੀ, ਕਬੱਡੀ ਕਿਹਨੇ ਦਿੱਤੀ? ਕਬੱਡੀ ਕਿੱਥੋਂ ਆਈ ਹੈ? ਉਹ ਛੋਟੀ ਗੇਮ ਜਿਹੜੀ ਤੁਸੀਂ ਘਰਾਂ 'ਚ ਬੈਠ ਕੇ ਲੂਡੋ ਖੇਡਦੇ ਹੋ, ਸਾਫ ਸੀਡੀ ਖੇਡਦੇ ਹੋ, ਕਿੱਥੋਂ ਆਈ ਹੈ ਲੂਡੋ ਸਾਫ ਸੀਡੀ? ਦੱਸੋ, ਤੁਹਾਡੀ ਸ਼ਰਟ ਬੰਦ ਨਾ ਹੁੰਦੀ, ਬਟਨ ਕਿੱਥੋਂ ਆਏ ਨੇ? ਦੱਸੋ ਮੈਨੂੰ, ਇਹ ਬਟਨ ਕਿੱਥੋਂ ਆਏ ਨੇ? ਆ ਜਿਹੜੇ ਬਟਨ ਲਗਾਉਂਦੇ ਹੋ ਸ਼ਰਟ ਦੇ ਉੱਤੇ, ਤੁਹਾਡੇ ਸੂਟ 'ਤੇ ਬੜੇ ਬਟਨ ਲਗਾਉਂਦੇ ਹੋ, ਕਿੱਥੋਂ ਆਏ ਇਹ ਜਿਹੜੇ ਬਟਨ ਲਗਾਉਂਦੇ ਹੋ ਤੁਸੀਂ? ਇੰਡੀਆ ਤੋਂ ਆਏ ਨੇ। ਸੋ ਮੈਂ ਤੁਹਾਨੂੰ ਫਿਰ ਕਹਿ ਦੇਵਾਂ ਕਿ ਪ੍ਰੋਗਰਾਮ ਦਾ ਸਮੇਂ ਸਮਾਪਤ ਹੋ ਜਾਏਗਾ। ਸੋ ਇੰਡੀਆ ਨੇ ਟੈਕਨੋਲੋਜੀ ਦੇ ਵਿੱਚ, ਇੰਡੀਆ ਨੇ ਮੈਡੀਸਨ ਦੇ ਫੀਲਡ ਦੇ ਵਿੱਚ, ਇੰਡੀਆ ਨੇ ਸਪੇਸ ਦੇ ਫੀਲਡ ਦੇ ਵਿੱਚ, ਇੰਡੀਆ ਨੇ ਯੋਗਾ ਕਲਚਰ ਫੀਲਡ ਦੇ ਵਿੱਚ, ਯੂ ਨੇਮ ਇਟ ਸਰ, ਯੂ ਨੇਮ ਇਟ। ਉਹ 1700 ਸਾਲ ਨੰਬਰ 1 GDP ਰਹੀ ਹੈ, ਬ੍ਰਿਟਿਸ਼ ਸਾਇੰਟਿਸਟ, ਬ੍ਰਿਟਿਸ਼ ਇਕਨੋਮਿਸਟ ਕਹਿ ਰਹੇ ਨੇ 1700 ਸਾਲ। ਉਹ ਗੱਲ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਨਾ ਸਾਨੂੰ ਆਪਣੀ ਹਿਸਟਰੀ ਪਤਾ ਹੈ ਅਤੇ ਨਾ ਸਾਨੂੰ ਆਪਣਾ ਪ੍ਰੈਜੈਂਟ ਪਤਾ ਹੈ। ਸੋ ਨਾ ਸਾਨੂੰ ਹਿਸਟਰੀ ਪਤਾ ਹੈ, ਨਾ ਸਾਨੂੰ ਪ੍ਰੈਜੈਂਟ ਪਤਾ ਹੈ, ਇਸ ਕਾਰਨ ਅਸੀਂ ਉਸ ਕੰਪਲੈਕਸ ਦਾ ਸ਼ਿਕਾਰ ਰਹਿੰਦੇ ਹਾਂ ਕਿ ਪਤਾ ਨਹੀਂ ਅਸੀਂ ਕਿੰਨੇ ਕੁ ਖਰਾਬ ਹੈਗੇ ਹਾਂ। ਸੋ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ। ਔਰ ਦੁਨੀਆ ਦੇ ਵਿੱਚ ਮੈਂ ਇਹ ਵੀ ਗੱਲ ਕਰ ਦੇਵਾਂ ਕਿ ਜਿਹੜਾ ਨੰਬਰ ਸਿਸਟਮ, ਇੱਕ ਤਾਂ ਇੰਗਲਿਸ਼ ਨੰਬਰਿੰਗ ਸਿਸਟਮ ਹੈ ਨਾ, 0 1 2 3 4 5 6, ਗੁਰਮੁਖੀ ਦੇ ਵਿੱਚ, ਉੜੀਆ ਦੇ ਵਿੱਚ, ਬੰਗਾਲੀ ਦੇ ਵਿੱਚ, ਦੇਵਨਾਗਰੀ, ਗੁਜਰਾਤੀ, ਤਿਬਤੀਅਨ ਦੇ ਵਿੱਚ ਨੰਬਰ ਕਿੱਦਾਂ ਲਿਖੇ ਜਾਂਦੇ ਨੇ, ਤੇਲਗੂ ਦੇ ਵਿੱਚ ਨੰਬਰ ਕਿੱਦਾਂ ਲਿਖੇ ਜਾਂਦੇ ਨੇ, ਕੰਨੜ ਦੇ ਵਿੱਚ, ਮਲਿਆਲਮ, ਤਮਿਲ, ਬਰਮੀਜ਼, ਥਾਈ, ਇਹ ਨੰਬਰ ਕਿੱਦਾਂ ਲਿਖੇ ਜਾਂਦੇ ਨੇ ਸਾਰੇ? ਇਹ ਕਿਹਨੇ ਦਿੱਤੇ? ਇੰਡੀਆ ਨੇ ਦਿੱਤੇ। ਸੋ ਮੈਂ ਫਿਰ ਦੁਬਾਰਾ ਉਹੀ ਕਹਾਂਗਾ ਕਿ ਜਦੋਂ ਇਹ ਗੱਲਾਂ, ਥੋੜ੍ਹਾ ਸਾਨੂੰ ਪੜ੍ਹਨਾ ਪਏਗਾ, ਸਾਨੂੰ ਸਟੱਡੀ ਕਰਨੀ ਪਏਗੀ ਆਪਣੇ ਹਿਸਟਰੀ ਦੇ ਬਾਰੇ। ਸੋ ਪੜ੍ਹੋ, ਕਿਤਾਬਾਂ ਪੜ੍ਹੋ, ਸਟੱਡੀ ਕਰੋ, ਫਿਰ ਤੁਹਾਨੂੰ ਆਈਡੀਆ ਹੋਏਗਾ। ਹੁਣ ਬੜੇ ਸਾਰੇ ਲੋਕ ਇਹ ਗੱਲ ਕਰਦੇ ਨੇ ਜੀ ਇੰਡੀਆ, ਤੁਸੀਂ ਇਹ ਦੱਸੋ ਕਿ ਜੀ ਇੰਡੀਆ ਔਰ ਅਮੈਰੀਕਾ ਦੇ ਰਿਲੇਸ਼ਨਸ਼ਿਪ ਕਿੱਦਾਂ ਖਰਾਬ, ਹੁਣ ਕੀ ਹੋਏਗਾ ਜੋ ਕਸ਼ਮੀਰ 'ਚ ਹੋ ਰਿਹਾ, ਜੋ ਅੱਗੇ ਹੋ ਰਿਹਾ ਉੱਥੇ, ਨਵੀਂ ਸਟ੍ਰੈਟਜੀ? ਜੇ ਤੁਸੀਂ ਅੱਜ ਦੇ ਦੌਰ ਦੇ ਵਿੱਚ ਅਮੈਰੀਕਾ ਔਰ ਇੰਡੀਆ ਦੇ ਵਿੱਚ ਕੀ ਹੋਏਗਾ ਜੇ ਸਮਝਣਾ ਹੈ, ਤਾਂ ਇਹਨੂੰ ਤੁਸੀਂ ਰਾਈਟ ਵੇ ਪ੍ਰੈਜੈਂਟ ਦੇ ਬਾਰੇ ਤਾਂ ਤੁਹਾਨੂੰ ਜਾਣਕਾਰੀ ਚਾਹੀਦੀ ਹੈ। ਤੁਸੀਂ ਹਿਸਟਰੀ ਪੜ੍ਹੋ, ਹਿਸਟਰੀ ਪੜ੍ਹੋਗੇ ਫਿਰ ਤੁਹਾਨੂੰ ਆਈਡੀਆ ਹੋਏਗਾ ਕਿ ਕਿਸ ਤਰ੍ਹਾਂ ਕੀ ਚੀਜ਼ਾਂ ਜਿਹੜੀਆਂ ਹੋਈਆਂ ਨੇ, ਐਂਡ ਦੈਨ ਵੀ ਕੈਨ ਰੀਅਲੀ ਅੰਡਰਸਟੈਂਡ। ਸਰ, ਜਿਸ ਦੌਰ ਦੇ ਵਿੱਚ ਰੋਨਲਡ ਰੇਗਨ ਰਾਸ਼ਟਰਪਤੀ ਸੀਗੇ, 1986 ਦੀ ਗੱਲ ਕਰ ਰਹੇ ਹਾਂ, ਜਿਸ ਰਾਸ਼ਟਰਪਤੀ ਸੀਗੇ, ਉਹ ਦੂਸਰੇ ਕੰਟਰੀਜ਼ ਦੇ ਨਾਲ ਲੜਾਈ ਵੀ ਲੜ ਰਹੇ ਨੇ, ਜਿਸ ਕੰਟਰੀ ਨਾਲ ਅਮੈਰੀਕਾ ਲੜਾਈ ਲੜ ਰਿਹਾ ਉਸ ਕੰਟਰੀ ਨੂੰ ਵੀ ਅਮੈਰੀਕਾ ਹਥਿਆਰ ਵੇਚ ਰਿਹਾ। ਫਿਰ ਰੋਨਲਡ ਰੇਗਨ ਸਾਹਿਬ ਨੇ ਕਿਹਾ ਜੀ ਗੱਲ ਗਲਤ ਹੈ, ਬਾਅਦ 'ਚ ਮੰਨਣਾ ਪੈ ਗਿਆ ਰੋਨਲਡ ਰੇਗਨ ਸਾਹਿਬ ਨੂੰ ਕਿ ਗੱਲ ਸਹੀ ਹੈ, ਜਿਸ ਕੰਟਰੀ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਉਹਨੂੰ ਵੀ ਹਥਿਆਰ ਜਾ ਰਹੇ ਨੇ। ਇਹ ਅਮੈਰੀਕਾ ਦੀ ਹਿਸਟਰੀ ਹੈ। ਅਤੇ ਅੱਜ ਦੇ ਦੌਰ ਦੇ ਵਿੱਚ ਇੰਡੀਆ ਦੇ ਨਾਲ ਤਾਂ ਲੜਾਈ ਕੋਈ ਨਹੀਂ ਹੈ, ਇਹ ਹੈਲੀਬਰਟਨ, ਲੋਕਹੀਡ ਮਾਰਟਨ ਵਰਗੀਆਂ ਕੰਪਨੀਆਂ ਤੇ ਮਿੰਨਤਾਂ ਕਰ ਰਹੀਆਂ ਨੇ ਕਿ ਇੰਡੀਆ ਨਾਲ ਰਿਲੇਸ਼ਨ ਖਰਾਬ ਨਹੀਂ ਹੋਣੇ ਚਾਹੀਦੇ, ਪੈਸਾ ਬਣਾਉਣਾ। ਔਰ ਬੜੀ ਬੜੀਆਂ ਕਿਹੜੀਆਂ ਪਾਵਰਸ ਨੇ ਇਹਨੂੰ, ਚਾਹੇ 70s ਦੇ ਦੌਰ ਪੜ੍ਹੋ, 80s ਦਾ ਦੌਰ ਪੜ੍ਹੋ, 90s ਔਰ ਅੱਜ ਦੀ ਕਰੰਟ ਸਿਚੁਏਸ਼ਨ ਪੜ੍ਹੋ, ਫਿਰ ਤੁਸੀਂ ਅਨਾਲਿਸਿਸ ਕਰ ਸਕਦੇ ਹੋ ਇੰਡੀਆ ਪਾਕਿਸਤਾਨ, ਇੰਡੀਆ ਅਮੈਰੀਕਾ ਦੇ ਰਿਲੇਸ਼ਨਸ਼ਿਪ ਕੀ ਹੋਏਗਾ। ਸੋ ਐਨੀਵੇਜ਼, ਬਹੁਤ ਕੁਛ ਹੈਗਾ, ਆਪਣੇ ਆਪ ਨੂੰ ਅਸੀਂ ਬੜਾ ਅੰਡਰ ਵੈਲਿਊਏਸ਼ਨ ਕਰ। ਕੋਈ ਕੰਟਰੀ ਦੁਨੀਆ 'ਚ ਕਹਿ ਦੇਵੇ ਕਿ ਅਸੀਂ 200 ਸਾਲ ਅਸੀਂ ਰਾਜ ਕੀਤਾ ਜਾਂ 300 ਸਾਲ ਅਸੀਂ ਰਾਜ ਕੀਤਾ GDP ਦੇ, ਅੱਜ ਅਮੈਰੀਕਾ ਦੀ ਇਕੋਨਮੀ ਸਭ ਤੋਂ ਬੜੀ ਇਕੋਨਮੀ ਹੈ। ਸਭ ਤੋਂ ਬੜੀ ਇਕੋਨਮੀ ਅੱਜ ਕਿਹੜੀ ਹੈ? ਅਮੈਰੀਕਾ ਦੀ, ਸਭ ਨੂੰ ਪਤਾ ਹੈ ਚਾਈਨਾ ਇਜ਼ ਦਾ ਸੈਕਿੰਡ ਲਾਰਜੈਸਟ ਇਕੋਨਮੀ। ਲੇਕਿਨ ਕੋਈ ਕੰਟਰੀ ਚਾਈਨਾ, ਅਮੈਰੀਕਾ, ਕਿਆ ਅਮੈਰੀਕਾ ਇਹ ਦਾਅਵਾ ਕਰ ਸਕਦਾ ਹੈ ਕਿ ਜੀ ਅਸੀਂ 200 ਸਾਲ ਸਾਡੀ GDP ਸਭ ਤੋਂ ਜ਼ਿਆਦਾ ਸਟਰੋਂਗ ਰਹੀ ਹੈ? 200 ਸਾਲ ਕੋਈ ਕੱਢ ਕੇ ਦਿਖਾ ਦਿਓ ਹਿਸਟਰੀ ਦੇ। ਉਹ ਇੰਡੀਆ ਨੇ 1700 ਸਾਲ ਰਾਜ ਕੀਤਾ, ਇੰਡੀਆ ਦੇ ਤਾਂ ਨੇੜੇ ਤੇੜੇ ਕੋਈ ਕੰਟਰੀ ਨਹੀਂ ਹੈ। ਔਰ ਮੈਂ ਤੁਹਾਨੂੰ ਇਹ ਗੱਲ ਕਹਿ ਦੇਣਾ ਹੈ ਕਿ ਆਉਣ ਵਾਲੇ ਫਿਰ 50 ਪਾਕਿਸਤਾਨ, ਅਮੈਰੀਕਾ ਦਾ ਐਰਾ ਖਤਮ ਹੋ ਰਿਹਾ। ਅਮੈਰੀਕਾ ਨੇ ਇੰਨਾ ਲੰਬਾ ਟੈਨਿਓਰ ਨਹੀਂ ਜਾਣਾ, ਠੀਕ ਹੈ ਇਹ 70-80 ਸਾਲ ਅਮੈਰੀਕਾ ਦੇ ਰਹੇ ਨੇ ਆਫਟਰ ਦਾ ਸੈਕਿੰਡ ਵਰਲਡ ਵਾਰ, ਦੂਸਰੇ ਵਰਲਡ ਵਾਰ ਤੋਂ ਬਾਅਦ ਹਜੇ 100 ਸਾਲ ਪੂਰੇ ਨਹੀਂ ਹੋਏ। ਦੂਸਰੇ ਵਰਲਡ ਵਾਰ ਤੋਂ ਬਾਅਦ, ਸੈਕਿੰਡ ਵਰਲਡ ਵਾਰ ਤੋਂ ਬਾਅਦ ਹਜੇ 100 ਸਾਲ ਪੂਰੇ ਨਹੀਂ ਹੋਏ, ਸੋ ਅਮਰੀਕਾ ਨੇ ਤਾਂ ਹਜੇ 100 ਸਾਲ ਵੀ ਨਹੀਂ ਰਾਜ ਕੀਤਾ ਜੀ ਡੀ ਪੀ ਦੀ, ਜੇ ਮੈਂ ਗੱਲ ਕਰ ਲਵਾਂ ਸਭ ਤੋਂ ਸਟਰੋਂਗੈਸਟ ਜੀ ਡੀ ਪੀ, ਅਤੇ 100 ਸਾਲ ਤੋਂ ਪਹਿਲਾਂ ਹੀ ਉਹਦਾ ਰਾਜ ਖਤਮ ਹੋ ਜਾਣਾ ਜੀ ਡੀ ਪੀ ਦੇ ਵਿੱਚ. ਇੰਡੀਆ ਫਿਰ ਚਾਈਨਾ ਔਰ ਇੰਡੀਆ ਨੇ ਜਾਣਾ ਅੱਗੇ ਦੁਬਾਰਾ, ਚਾਈਨਾ ਐਂਡ ਇੰਡੀਆ ਦੇ ਆਰ ਕਲੀਅਰਲੀ ਪੋਜੀਸ਼ਨ ਕਿ ਦੁਬਾਰਾ ਫਿਰ ਨੰਬਰ 1 ਐਂਡ ਨੰਬਰ 2 ਇਕਾਨਮੀਜ਼ ਬਣ ਜਾਣੀਆਂ. ਹੋਰ ਕਿਤੇ 100 ਸਾਲ 'ਚ ਥੋੜ੍ਹੀ ਬਣਨੀ ਹੈ, 30-40 ਸਾਲਾਂ 'ਚ ਫਿਰ ਦੋਹਾਂ ਨੇ ਨੰਬਰ 1 ਨੰਬਰ 2 ਬਣ ਜਾਣਾ. ਸੋ ਆਪਣੇ ਆਪ ਦੇ ਅੰਦਰ ਸਾਨੂੰ ਕੌਨਫੀਡੈਂਸ ਹੀ ਨਹੀਂ ਹੈਗਾ. ਆ ਜਿਹੜੀਆਂ ਤੁਸੀਂ ਅਲਜੈਬਰਾ ਬੜੇ ਸਾਰੇ ਲੋਕ ਪੜ੍ਹਦੇ ਨੇ, ਇਹ ਬ੍ਰਹਮ ਗੁਪਤਾ ਹੋਏ ਨੇ ਜੀ, ਮੈਥਮੈਟੀਸ਼ੀਅਨ ਸੀਗੇ ਬ੍ਰਹਮ ਗੁਪਤਾ. ਉਹਨਾਂ ਨੇ ਸਭ ਤੋਂ ਪਹਿਲਾਂ 7th century ਦੇ ਵਿੱਚ ਐਬਰੀਵੇਸ਼ਨ ਯੂਜ਼ ਕਰਨੀਆਂ ਸ਼ੁਰੂ ਕੀਤੀਆਂ ਸੀ, ਜਿੱਥੋਂ ਕਿ ਅਲਜੈਬਰਿਕ ਐਬਰੀਵੇਸ਼ਨ ਆਈਆਂ. ਇਹ ਬ੍ਰਹਮ ਗੁਪਤਾ ਹੋਣਾ ਨੇ ਦਿੱਤੀਆਂ ਸੀ 7th century ਦੇ ਵਿੱਚ. 7th century ਦੇ ਵਿੱਚ ਤਾਂ ਅਮਰੀਕਾ ਸੀਗਾ ਹੀ ਨਹੀਂ ਕਿਤੇ, ਇੱਥੇ ਭੁੱਖਮਰੀ ਸੀਗੀ 7th century ਦੇ ਵਿੱਚ. ਜਦੋਂ ਇੰਡੀਆ ਅਲਜੈਬਰਾ ਦੀ ਗੱਲ ਕਰ ਰਿਹਾ ਸੀ, ਮੈਂ ਨਾਮ ਲੈ ਕੇ ਦੱਸ ਰਿਹਾ, ਬ੍ਰਹਮ ਗੁਪਤਾ ਪੜ੍ਹੋ, ਉਹਦੇ ਬਾਰੇ ਜਾ ਕੇ ਬ੍ਰਹਮ ਗੁਪਤਾ ਕੌਣ ਸੀਗਾ, ਅਲਜੈਬਰਾ ਦੀ ਇਹ ਇਕੁਏਸ਼ਨਸ ਕਿੱਥੋਂ ਆਈਆਂ. ਵੈਨ ਇੰਡੀਆ ਦੇ ਵਿੱਚ ਅਲਜੈਬਰਾ ਦੀ ਇਕੁਏਸ਼ਨਸ ਹੋ ਰਹੀਆਂ ਸੀਗੀਆਂ, ਮੈਥਮੈਟੀਸ਼ੀਅਨ ਸੀਗੇ ਇੰਡੀਆ ਦੇ ਵਿੱਚ, ਉਸ ਵੇਲੇ ਇਹ ਕੰਟਰੀਜ਼ ਦੇ ਵਿੱਚ ਪਤਾ ਹੀ ਨਹੀਂ ਸੀਗਾ, ਇਸ ਕੰਟਰੀ ਦਾ ਨਾਮ ਹੀ ਨਹੀਂ ਸੀਗਾ ਇਹਨਾਂ ਦਾ. ਸੋ ਅਸੀਂ ਨਹੀਂ, ਇੰਡੀਆ ਨੇ ਕੁਛ ਨਹੀਂ ਤਰੱਕੀ ਕੀ, ਇੰਡੀਆ ਨੇ ਕੁਛ ਨਹੀਂ ਦਿੱਤਾ ਇਸ ਵਰਲਡ ਨੂੰ, ਇੰਡੀਆ ਨੇ ਕੁਛ ਨਹੀਂ ਦਿੱਤਾ ਇਸ ਵਰਲਡ ਨੂੰ. ਉਹ ਪਤਾ ਨਹੀਂ ਅਸੀਂ ਕਿੱਥੋਂ ਇਹ ਥਿਊਰੀ ਕੱਢ ਕੇ ਲਿਆ, ਇੰਡੀਆ ਨੇ ਕੁਛ ਨਹੀਂ ਦਿੱਤਾ. ਇੰਡੀਆ ਦੇ ਬਾਰੇ ਅਜੇ ਤੁਸੀਂ ਪੜ੍ਹਿਆ ਹੀ ਕੁਛ ਨਹੀਂ ਹੈ. ਤੁਹਾਨੂੰ ਪਤਾ ਵਟ ਇਜ਼ ਹਿੰਦੂ ਨੰਬਰ ਸਿਸਟਮ? ਹਿੰਦੂ ਨੰਬਰ ਸਿਸਟਮ ਦੀ ਡਿਟੇਲ ਪੜ੍ਹੋ ਪਹਿਲਾਂ ਕੀ ਹੈ. ਅਰਬਿਕ ਨਿਊਮਰਲ ਸਿਸਟਮ ਬਾਅਦ 'ਚ ਆਇਆ, ਹੋਰ ਜਿਹੜੇ ਆ ਸਿਸਟਮ ਬਾਅਦ 'ਚ ਆਏ ਨੇ. ਡੈਸੀਮਲ ਸਿਸਟਮ ਕਿਹਨੇ ਦਿੱਤਾ? ਡੈਸੀਮਲ ਸਿਸਟਮ ਇੰਡੀਅਨ ਮੈਥਸ ਦੀ ਜਿਹੜੀ ਦੇਣ ਹੈ. ਆ ਜਿਹੜੇ ਤੁਸੀਂ ਇਹ ਲਾਜ਼ ਕਰਦੇ ਹੋ, ਲਾਜ਼ ਔਨ ਸਾਇੰਸ ਆਫ ਮਲਟੀਪਲੀਕੇਸ਼ਨ ਵਗੈਰਾ, ਇਹ ਕਿਹਨੇ ਦਿੱਤੇ? ਇਹ ਪੜ੍ਹੋ ਜਾ ਕੇ ਇਹਦੀ ਹਿਸਟਰੀ ਪੜ੍ਹੋ, ਫਿਰ ਤੁਹਾਨੂੰ ਆਈਡੀਆ ਹੋਏਗਾ. ਆ ਜਿਹੜੀ ਅਸੀਂ ਬੱਚੇ ਅੱਜ ਕੱਲ੍ਹ ਇੱਥੇ ਪੜ੍ਹਦੇ ਨੇ ਪਾਸਕਲ ਟ੍ਰਾਇੰਗਲ, ਇਹ ਕਿਹਨੇ ਦਿੱਤਾ ਹੈਗਾ? ਸੋ ਦੁਨੀਆ ਖਤਮ ਹੋ ਜਾਏਗੀ ਸਰ ਜੀ. ਆ ਮੈਂ ਸਵੇਰੇ ਅੱਜ ਰੇਡੀਓ ਪ੍ਰੋਗਰਾਮ ਸੁਣ ਰਿਹਾ ਸੀ ਆਯੁਰਵੇਦਾ ਦੇ ਬਾਰੇ. ਆਯੁਰਵੇਦਾ, ਅੱਜ ਦੁਨੀਆ ਆਯੁਰਵੇਦਾ ਦੀ ਗੱਲ ਕਰ ਰਹੀ ਹੈ, ਕਿਹਨੇ ਦਿੱਤਾ ਆਯੁਰਵੇਦਾ? ਹੂ ਗੇਵ ਯੂ ਆਯੁਰਵੇਦਾ? ਪਲਾਸਟਿਕ ਸਰਜਰੀ, ਹੂ ਗੇਵ ਯੂ ਪਲਾਸਟਿਕ ਸਰਜਰੀ? ਪਲਾਸਟਿਕ ਸਰਜਰੀ ਇੰਡੀਆ ਦੇ ਵਿੱਚ ਸਾਲਾਂ ਪਹਿਲਾਂ ਦੀ ਪ੍ਰੈਕਟਿਸ ਹੋ ਰਹੀ ਹੈ, 1000 ਸਾਲ ਪਹਿਲਾਂ ਇੰਡੀਆ ਦੇ ਵਿੱਚ ਪਲਾਸਟਿਕ ਸਰਜਰੀ ਜਿਹੜੀ ਉਹ ਪ੍ਰੈਕਟਿਸ ਹੋ ਰਹੀ ਸੀਗੀ. ਅੱਜ ਅਸੀਂ ਕਹਿੰਦੇ ਹਾਂ ਜੀ ਇਰਾਕ ਦੇ ਵਿੱਚ ਅਟੈਕ ਕੀਤਾ, ਓਕੇ ਜੀ, ਇਰਾਕ ਦੇ ਵਿੱਚ ਅਟੈਕ ਕੀਤਾ ਕਾਹਦੇ ਲਈ? ਉੱਥੋਂ ਤੇਲ ਕੱਢਣਾ ਸੀਗਾ, ਠੀਕ ਹੈ, ਅਫਗਾਨਿਸਤਾਨ ਤੋਂ ਤੇਲ ਲੈਣਾ ਸੀ, ਅਫਗਾਨਿਸਤਾਨ ਤੋਂ ਮਿਨਰਲ ਲੈਣੇ ਸੀਗੇ. ਇਹ ਮਿਨਰਲਸ ਔਰ ਜਿਹੜੀ ਮਾਈਨਿੰਗ ਹੈ, ਇਹ ਕਿਹਨੇ ਸ਼ੁਰੂ ਕੀਤੀ? ਦੱਸੋ ਕਿਹਨੇ ਸ਼ੁਰੂ ਕੀਤੀ? ਸੈਂਟਰਲ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਡਾਇਮੰਡ ਦੀ ਮਾਈਨਿੰਗ ਸ਼ੁਰੂ ਹੋਈ, ਸੈਂਟਰਲ ਇੰਡੀਆ ਦੇ ਵਿੱਚ ਫਸਟ ਟਾਈਮ ਡਾਇਮੰਡ ਦੀ ਮਾਈਨਿੰਗ, ਔਰ ਤਕਰੀਬਨ 4000 ਸਾਲ ਪਹਿਲਾਂ, 4000 ਸਾਲ ਪਹਿਲਾਂ. ਔਰ ਤੁਹਾਨੂੰ ਪਤਾ ਹੈ ਕਿ ਇੰਡੀਆ ਦੁਨੀਆ ਦਾ ਸਭ ਤੋਂ ਬੜਾ ਸੋਰਸ ਨਹੀਂ ਸੀਗਾ 18th century 'ਚ? ਬ੍ਰਾਜ਼ੀਲ ਦੇ ਵਿੱਚ ਜਦੋਂ ਤੱਕ ਡਾਇਮੰਡ ਹੀਰੇ ਨਹੀਂ ਡਿਸਕਵਰ ਹੋਏ, ਇੰਡੀਆ ਸਭ ਤੋਂ ਬੜਾ ਔਰ ਓਨਲੀ ਸੋਰਸ ਸੀਗਾ, ਹੋਰ ਕਿਤੇ ਡਾਇਮੰਡ ਹੁੰਦੇ ਹੀ ਨਹੀਂ ਸੀਗੇ. ਨੋ ਵੇਅਰ ਇਨ ਦਾ ਵਰਲਡ, ਦੁਨੀਆ ਦੇ ਵਿੱਚ ਕਿਤੇ ਡਾਇਮੰਡ ਦੀ ਮਾਈਨਿੰਗ ਹੁੰਦੀ ਨਹੀਂ ਸੀਗੀ. ਇੰਡੀਆ ਹੀ ਇੱਕ ਐਸੀ ਕੰਟਰੀ ਸੀਗੀ ਜਿੱਥੋਂ ਕਿ ਮਾਈਨਿੰਗ ਹੁੰਦੀ ਸੀ ਔਰ ਡਾਇਮੰਡ ਦੀ ਮਾਈਨਿੰਗ ਵੀ ਹੁੰਦੀ ਸੀ. ਇੰਡੀਆ ਵਾਸ ਦਾ ਓਨਲੀ ਕੰਟਰੀ ਇਨ ਦਾ ਵਰਲਡ ਜਿਹੜੇ ਕਿ ਡਾਇਮੰਡ ਇੱਥੋਂ ਮਾਈਨਿੰਗ ਹੁੰਦੀ ਸੀਗੀ. ਫਿਰ ਬ੍ਰਾਜ਼ੀਲ, ਉਸ ਤੋਂ ਬਾਅਦ ਫਿਰ 18th century 'ਚ ਬ੍ਰਾਜ਼ੀਲ 'ਚ ਹੋਈ. ਸੋ ਮੈਂ ਤੁਹਾਨੂੰ ਕਿਹਾ ਵੀ ਮੈਨੂੰ ਤਾਂ 3-4 ਘੰਟੇ ਦਾ ਪ੍ਰੋਗਰਾਮ ਚਾਹੀਦਾ ਜੇ ਤੁਸੀਂ ਸੁਣਨਾ ਹੈ ਕਿ, ਔਰ ਮੈਂ ਗੱਲਾਂ ਉਹ ਕਹਾਂਗਾ ਜਿਹਦੇ ਵਿੱਚ ਕਿ ਇੰਡੀਆ ਨੰਬਰ 1 ਹੈ. ਆਪਾਂ ਨੰਬਰ 2-3 ਦੀ ਗੱਲ ਨਹੀਂ ਕਰ ਰਹੇ ਕਿ ਜੇ ਕੈਨੇਡਾ ਕੋਲ ਅੱਜ ਤੱਕ ਕਾਰ ਨਹੀਂ ਬਣੀ, ਕੈਨੇਡਾ ਦੀ ਕਾਰ ਬਣੀ ਹੈ. ਮੈਂ ਨੰਬਰ 2-3 ਦੀ ਗੱਲ ਸਿਰਫ ਇੱਕ 10 ਸਕਿੰਟ ਤੁਹਾਨੂੰ ਨਿਬੇੜ ਦਿੰਦਾ. ਤੁਸੀਂ ਕਹਿੰਦੇ ਇੰਡੀਆ ਤਾਂ ਕੈਨੇਡਾ ਦਾ ਮੁਕਾਬਲਾ ਨਹੀਂ ਹੈ. ਕਈ ਲੋਕ, ਅਸੀਂ ਕੈਨੇਡਾ, ਆਈ ਐਮ ਕੈਨੇਡੀਅਨ ਸਿਟੀਜ਼ਨ ਸਰ, ਯੁਧਵੀਰ ਜਸਵਾਲ ਇਜ਼ ਕੈਨੇਡੀਅਨ ਸਿਟੀਜ਼ਨ, ਠੀਕ ਹੈ. ਔਰ ਮੈਂ ਇੱਥੇ ਇਹ ਵੀ ਗੱਲ ਕਰ ਦਵਾਂ ਕਿ ਮੈਂ ਆਪਣੀ ਕੰਟਰੀ ਕੈਨੇਡਾ ਸਮਝਦਾ, ਸਾਡੀ ਕੰਟਰੀ ਹੁਣ ਕੈਨੇਡਾ. ਬਟ ਜੇ ਤੁਸੀਂ ਮੈਨੂੰ ਫੈਕਟ ਪੁੱਛਣ ਲੱਗ ਪਾਓਗੇ ਤਾਂ ਫਿਰ ਮੈਂ ਤੁਹਾਨੂੰ ਉਹਦੇ ਬਾਰੇ ਫੈਕਟ ਜਿਹੜੇ ਆ ਉਹ ਦੱਸਾਂਗਾ. ਕੈਨੇਡਾ ਕੋਲ ਅੱਜ ਤੱਕ ਕੋਈ ਕਾਰ ਨਹੀਂ ਬਣੀ. ਵੀ ਡੋਂਟ ਹੈਵ ਆਰ ਓਨ ਕਾਰ. ਸਾਡੇ ਕੈਨੇਡਾ ਨੇ ਬੜੀ ਵਾਰੀ, ਮੈਂ ਸੁਣ ਰਿਹਾ ਸੀ ਇੱਥੇ ਪ੍ਰੋਜੈਕਟਸ ਆਏ ਨੇ, ਮੈਂ ਵੀ ਕਲੋਜ਼ਲੀ ਫੋਲੋ ਕੀਤੇ ਆ, ਕੈਨੇਡਾ ਡਜ਼ ਨਾਟ ਹੈਵ ਦੇਅਰ ਓਨ ਕਾਰ. ਕ੍ਰਾਈਸਲਰ ਸਾਡੀ ਆਪਣੀ ਕਾਰ ਨਹੀਂ, ਅਮੈਰੀਕਨ ਕਾਰ ਹੈ. ਹੋਂਡਾ ਜੈਪਨੀਜ਼ ਕਾਰ ਹੈਗੀ ਹੈ, ਸਾਡੀ ਆਪਣੀ ਕਾਰਸ ਨਹੀਂ ਹੈ. ਨਾ ਸਾਡੇ ਕੋਲ ਵੋਲਸਵੈਗਨ ਹੈ, ਨਾ BMW ਹੈ. ਜਿੰਨੀਆਂ ਵੀ ਗੱਡੀਆਂ ਅਸੀਂ ਚਲਾ ਰਹੇ ਹਾਂ, ਮਰਸੀਡੀਜ਼, ਜਰਮਨ ਕਾਰਸ ਹੋ ਸਕਦੀਆਂ, ਆਸਟਰੀਅਨ ਕਾਰਸ ਹੋ ਸਕਦੀਆਂ, ਜੈਪਨੀਜ਼ ਨੇ, ਸਾਊਥ ਕੋਰੀਆ ਕੋਲ ਆਪਣੀ ਕਾਰ ਹੈਗੀ ਹੈ. ਅਮੈਰੀਕਨ ਕਾਰਸ ਤੇ ਅਸੀਂ ਚਲਾਉਂਦੇ ਹਾਂ, ਬਟ ਕੈਨੇਡਾ ਦੀ ਆਪਣੀ ਕੋਈ ਕਾਰ ਨਹੀਂ ਹੈ. ਅਸੀਂ ਕਦੇ ਕੋਈ ਕਾਰ ਨਹੀਂ ਬਣਾਈ. ਇੰਡੀਆ ਨੇ ਆਪਣੀ ਟਾਟਾ ਨੈਨੋ ਬਣਾ ਕੇ ਬੜੀ ਦੇਰ ਪਹਿਲਾਂ ਆਪਣੀ ਬਣਾ ਲਈ ਹੈ. ਦੇ ਹੈਵ ਦੇਅਰ ਓਨ ਕਾਰ. ਔਰ ਟਾਟਾ, ਜਿੰਨੀਆਂ ਤੁਸੀਂ ਇੱਥੇ ਰੇਂਜ ਰੋਵਰ ਔਰ ਲੈਂਡ ਰੋਵਰ ਚਲਾ ਰਹੇ ਹੋ, ਟਾਟਾ ਨੇ ਉਹਨੂੰ ਬਾਏ ਕਰ ਲਿਆ. ਟਾਟਾ ਨੇ ਆਪ ਨਹੀਂ ਬਣਾਈ, ਪਰ ਟਾਟਾ ਨੇ ਉਹਨੂੰ ਬਾਏ ਕਰ ਲਿਆ. ਆ ਬੜੇ ਲੋਕ ਇੱਥੇ ਰੇਂਜ ਰੋਵਰ ਘੁਮਾ ਰਹੇ ਨੇ, ਲੈਂਡ ਰੋਵਰ, ਜੈਗ, ਇਹ ਸਾਰੀ ਜੈਗਵਾਰ ਵਿੱਚ, ਇਹ ਸਭ ਟਾਟਾ ਨੇ ਖਰੀਦ ਲਿਆ. ਪਰ ਟਾਟਾ ਨੇ ਉਸ ਤੋਂ ਪਹਿਲਾਂ ਟਾਟਾ ਨੈਨੋ ਆਪਣੀ ਕਾਰ ਬਣਾ ਲਈ ਹੈ. ਸੋ ਇੰਡੀਆ ਵਾਜ਼ ਏਬਲ ਟੂ ਕ੍ਰੀਏਟ ਦੇਅਰ ਓਨ ਕਾਰ. ਇੰਡੀਆ ਦੇ ਵਿੱਚ ਟੈਕਨੋਲੋਜੀ, ਤੁਸੀਂ ਕਹਿੰਦੇ ਹੋ ਕੀ ਦਿੱਤਾ ਇੰਡੀਆ ਨੇ ਟੈਕਨੋਲੋਜੀ ਦੇ ਵਿੱਚ? ਇੰਡੀਆ ਕ੍ਰੀਏਟਿਡ ਦੇਅਰ ਓਨ ਕਾਰ. ਕੈਨ ਕੈਨੇਡਾ ਕ੍ਰੀਏਟ ਦੇਅਰ ਓਨ ਕਾਰ ਇਨ 100 ਈਅਰਸ? ਮੈਨੂੰ ਹੁਣ ਹੁਣ ਇਹ ਕਿਹਾ ਜਾ ਰਿਹਾ ਕਿ ਜੀ ਸਾਡੇ ਸਪੋਂਸਰਸ ਪਿੱਛੇ ਪੈ ਗਏ ਨੇ। ਤੇਜਿੰਦਰ ਜੀ ਤੁਸੀਂ ਹੋਲਡ ਕਰ ਲਓ, ਤੁਹਾਡੀ ਕਾਲ ਵੀ ਆਉਂਦੀ ਕਰਾਂਗੇ। ਆਈ ਥਿੰਕ ਸਪੋਂਸਰ ਹਾਂਜੀ ਕਾਲਰਸ ਰਿਕੁਐਸਟ ਹੈ, ਸੋ ਕਈ ਕਰ ਰਹੇ ਜੀ ਇੰਜੋਇੰਗ ਯੋਰ ਸ਼ੋ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੇ ਨੂੰ। ਗਗਨ ਸਾਹਿਬ ਕਹਿ ਰਹੇ ਆ ਐਂਡ ਵੀ ਆਰ ਦਾ ਓਨਲੀ ਸਿਵਲਾਈਜੇਸ਼ਨ ਲੈਫਟ, ਹਾਂਜੀ ਬਿਲਕੁਲ ਸਹੀ ਹੈ ਜੀ। ਅਤੇ ਜੈ ਸਾਹਿਬ ਕਹਿ ਰਹੇ ਆ ਕਿ ਜੀ ਬਸ ਬਈ ਕਿਆ ਬਰਬਾਦ ਹੋ ਗਏ, ਬਹੁਤ ਸ਼ੁਕਰੀਆ ਜੀ। ਕਮਲ ਸਾਹਿਬ ਕਹਿ ਰਹੇ ਆ ਟੂ ਮਚ ਗੁੱਡ ਇਨਫੋਰਮੇਸ਼ਨ, ਚਲੋ ਸਰ ਸਾਡਾ ਸ਼ੋ ਹੈ ਹੀ ਇਨਫੋਰਮੇਸ਼ਨ ਲਈ। ਪਿਊਸ਼ ਗੁਪਤਾ ਜੀ ਦਾ ਮੈਸੇਜ ਆਇਆ ਸਾਇੰਸ ਕਲਚਰ ਇਹਨਾਂ ਚੀਜ਼ਾਂ 'ਚ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਤੁਹਾਡੇ ਸਾਰੇ ਮੈਸੇਜ ਪੜ੍ਹ ਰਹੇ ਹਾਂ। ਹਾਂਜੀ ਤੇਜਿੰਦਰ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਦੁਬਾਰਾ ਕਰ ਰਿਹਾ ਜੀ ਗੱਲ। ਤੁਸੀਂ ਇਹਨਾਂ ਵਿੱਚ ਕਦੀ ਕਦੀ ਆਹ ਚੀਜ਼ਾਂ ਜਿਹੜੀਆਂ ਮੈਨੂੰ, ਮੈਂ ਦਾਅਵੇ ਨਾਲ ਕਹਿ ਸਕਦਾ ਕਿ 99.99% ਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਡੇਲੀ ਜਿਹੜੀ ਚੀਜ਼ਾਂ ਯੂਜ਼ ਕਰਦੇ ਹੈਗੇ ਉਹਨਾਂ 'ਚੋਂ ਕਿੰਨੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਇੰਡੀਆ ਦੇ ਵਿੱਚ ਇਨਵੈਂਟ ਹੋਈਆਂ ਹੋਈਆਂ ਨੇ। ਜੇ ਕਾਰਬਨ ਸਟੀਲ ਹੋਵੇ ਜਾਂ ਜਿੰਕ ਮੈਟਲੋਲੋਜੀ ਹੋਵੇ ਜਾਂ ਐਸਟ੍ਰੋਨਮੀ ਹੋਵੇ ਜਾਂ ਮਤਲਬ ਜਸਟ ਨੇਮ ਇਟ, ਕਿਹੜਾ ਕੋਈ ਇੱਕ ਫੀਲਡ ਹੈਗਾ ਜਿਹੜਾ ਅਨਟੱਚਡ, ਈਵਨ ਰੇਡੀਓ ਜਿਹੜਾ ਹੈਗਾ ਤੁਸੀਂ ਇੱਕ ਜਗ੍ਹਾ ਤੋਂ ਜਿਹੜਾ ਮੈਸੇਜ ਪਹੁੰਚਾਉਣਾ ਹੈਗਾ ਉਹ ਵੀ ਬੋਸ ਨੇ ਇਨਵੈਂਟ ਕੀਤਾ, ਠੀਕ ਹੈ, ਉਹਨੇ ਪੇਟੈਂਟ ਨਹੀਂ ਕਰਵਾਇਆ, ਪੇਟੈਂਟ ਬਾਅਦ ਕਿਸੇ ਹੋਰ ਨੇ ਕਰਵਾ ਲਿਆ ਤਾਂ ਉਹਦਾ ਨਾਮ ਰੈਕੋਗਨੇਸ਼ਨ ਉਹਨੂੰ ਬਾਅਦ 'ਚ ਮਿਲੀ, ਠੀਕ ਹੈ ਨਾ। ਸੋ ਈਵਨ USB ਜਿਹੜੀ ਆਪਾਂ ਡੇਲੀ ਆਪਾਂ ਨਹੀਂ ਕਿੰਨੀਆਂ USB ਯੂਜ ਕਰਦੇ ਉਹ ਵੀ ਇੱਕ ਇੰਡੀਅਨ ਨੇ ਇਨਵੈਂਟ ਕੀਤੀ। ਸੋ ਜਦੋਂ ਮੈਂ ਤੁਸੀਂ ਭਾਵੇਂ 10-15 ਮਿੰਟ ਵਿੱਚ ਕਦੀ ਕਦਾਈ ਇਹ ਸੈਗਮੈਂਟ ਜ਼ਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਤਾਂ ਚੱਲੇ ਵੀ ਵਟ ਵੀ ਆਰ, ਆਪਾਂ ਹੈ ਕੌਣ ਆ, ਠੀਕ ਹੈ। ਉੱਪਰ ਥੱਲੇ ਟਾਈਮ ਆਉਂਦੇ ਨੇ, ਹਰ ਇੱਕ ਸਿਵਿਲਾਈਜੇਸ਼ਨ ਆਉਂਦੇ ਨੇ, ਜਿੰਨੀ ਪੁਰਾਣੀ ਸਿਵਿਲਾਈਜੇਸ਼ਨ ਆਏਗੀ ਉਹ 'ਚ ਓਨੀਆਂ ਪ੍ਰੋਬਲਮਾਂ ਵੀ ਆਉਣਗੀਆਂ, ਜਿਹਦੇ ਕਰਕੇ ਉਹ ਉੱਪਰ ਥੱਲੇ ਕੰਮ ਹੁੰਦਾ ਹੈਗਾ। ਹਰੇਕ ਸਾਈਕਲ ਹੈ, ਟਾਈਮ ਸਾਈਕਲ ਹੈਗਾ, ਇਹ ਚੱਲਦਾ ਹੈਗਾ। ਸੋ ਉਸ ਸਾਈਕਲ 'ਚੋਂ ਆਪਾਂ ਠੀਕ ਹੈ ਇੱਕ ਟਾਈਮ ਥੱਲੇ ਆਏ ਸੀਗੇ, ਹੁਣ ਦੁਬਾਰਾ ਫਿਰ ਉੱਪਰ ਨੂੰ ਆ ਰਹੇ ਹਾਂ ਹੌਲੀ ਹੌਲੀ, ਠੀਕ ਹੈ। ਉਸ ਥੋੜ੍ਹਾ ਸੁਨੇਹਾਰੋ ਚੇਂਜ ਹੋ ਜਾਂਦੇ, ਸਿਸਟਮ ਚੇਂਜ ਹੋ ਜਾਂਦੇ ਨੇ, ਬਟ ਦੈਟਸ ਹਾਊ ਦਿਸ ਸਿਵਿਲਾਈਜੇਸ਼ਨ ਹਮੇਸ਼ਾ ਉੱਪਰ ਥੱਲੇ ਚੱਲਦੇ, ਕੌਂਸਟੈਂਟ ਕਦੀ ਨਹੀਂ ਕਦੀ ਕੁਛ ਰਿਹਾ ਹੈਗਾ। ਹਾਂ ਬਾਕੀ ਇਹ ਕਹਿੰਦਾ ਹਮੇ ਦੌੜ ਕੇ ਆਇਆ, ਮੈਂ ਕਦੀ ਨਹੀਂ ਕਹਿੰਦਾ ਜੀ ਮੈਂ ਦੌੜ ਕੇ ਆਇਆ ਹੈਗਾ। ਮੈਂ ਆਪਣੇ ਆਪਣੇ ਕੰਟਰੀ ਦਾ ਇੱਕ ਤਰ੍ਹਾਂ ਨਾਲ ਮੈਂ ਅੰਬੈਸਡਰ ਹੈਗਾ, ਮੇਰੇ ਕੋਲ ਜੋ ਸੀਗਾ ਸਿਸਟਮ ਸੀਗਾ ਮੈਂ ਆਪਣੇ ਆਪ ਨੂੰ ਜਾ ਕੇ ਜਿੱਥੇ ਸੈਟਲ ਕਰ ਸਕਦਾ, ਔਰ ਮੈਂ ਇਹ ਉਸਦੇ ਵਾਲੇ ਪਿੱਛੇ ਇੱਕ ਜੋਬ ਕ੍ਰੀਏਟ ਕੀਤੀ ਹੈ, ਭਾਵੇਂ ਇਨਡਾਇਰੈਕਟਲੀ ਸਹੀ, ਜਿਹੜੀ ਜਗ੍ਹਾ ਤੇ ਮੈਂ ਕੰਮ ਕਰਦਾ ਸੀ ਉਸੇ ਉੱਥੇ ਇੱਕ ਹੋਰ ਕੋਈ ਬੰਦਾ ਕੰਮ ਕਰ ਰਿਹਾ ਹੈਗਾ। ਸੋ ਇੱਕ ਜੋਬ ਕ੍ਰੀਏਟ ਕੀਤੀ ਹੈਗੀ ਆ, ਮੈਂ ਦਿਸ ਇਜ਼ ਵਨ ਆਫ ਮਾਈ ਸਰਵਿਸ ਟੂ ਮਾਈ ਕੰਟਰੀ, ਔਰ ਮੈਂ ਕੋਈ ਮੈਂ ਤੋੜ ਕੇ ਨਹੀਂ ਆਇਆ ਹੈਗਾ। ਮੈਂ ਕੰਟਰੀ ਮੈਂ ਉੱਥੇ ਵੀ ਠੀਕ ਸੀਗਾ, ਮੈਂ ਇੱਥੇ ਵੀ ਠੀਕ ਹੈਗਾ। ਮੈਂ ਸੋਰਟ ਆਫ ਕਿ ਮੈਂ ਆਪਣੀ ਸਿਵਿਲਾਈਜੇਸ਼ਨ, ਆਪਣੀ ਕੰਟਰੀ, ਆਪਣੀ ਉਸ ਜਗ੍ਹਾ ਦਾ ਇੱਕ ਅੰਬੈਸਡਰ ਹੈਗਾ, ਜਿਹੜਾ ਕਿ ਮੈਂ ਗੁੱਡਵਿਲ ਲੈ ਕੇ ਗਾਂ ਅੱਗੇ ਬਾਕੀਆਂ ਸਿਵਿਲਾਈਜੇਸ਼ਨ ਦੇ ਵਿੱਚ ਨਾਲ ਇੰਟਰਮਿਕਸ ਹੋ ਰਿਹਾ ਹੈਗਾ ਜੀ। ਸੋ ਦੈਟਸ ਦ ਵਨ ਐਟੀਟਿਊਡ ਆਈ ਹੈਵ ਓਵਰ ਹੇਅਰ। ਥੈਂਕ ਯੂ ਸਰ,
ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ ਸਰ ਫੋਰ ਯੋਰ ਪੋਜ਼ਿਟਿਵ ਫੀਡਬੈਕ। ਔਰ ਬਹੁਤ ਸਾਰੇ ਸਾਡੇ ਅੱਜ ਮਨਜੀਤ ਸਾਹਿਬ ਸਾਡੇ ਯੂਨਿਟ ਦੇ ਜਿਹੜੇ ਮਾਲਕ ਨੇ ਉਹ ਸਾਨੂੰ ਕਹਿ ਰਹੇ ਨੇ, ਮਨਜੀਤ ਸਾਹਿਬ ਨੇ ਕਿਹਾ ਜੀ ਕੈਲਕੂਲੇਟਰ ਵਾਜ਼ ਇਨਵੈਂਟਡ ਇਨ ਇੰਡੀਆ। ਥੈਂਕ ਯੂ ਮਨਜੀਤ ਸਾਹਿਬ, ਤੁਸੀਂ ਮੈਸੇਜ ਭੇਜਿਆ ਹੈਗਾ। ਜਗਤਾਰ ਸਾਹਿਬ ਕਹਿ ਰਹੇ ਨੇ ਕਿ ਫਾਈਬਰ ਆਪਟਿਕ ਵਾਜ਼ ਡਿਵੈਲਪਡ ਬਾਏ ਮਿਸਟਰ ਕਪਾਨੀ ਪੰਜਾਬੀ। ਅੱਛਾ ਜੀ, ਫਾਈਬਰ ਆਪਟਿਕ ਉਹਨਾਂ ਨੇ ਦੱਸਿਆ ਕਿ ਕਪਾਨੀ ਪੰਜਾਬੀ ਨੇ ਡਿਵੈਲਪ ਕੀਤੀ ਸੀ, ਬਹੁਤ ਸ਼ੁਕਰੀਆ, ਥੈਂਕ ਯੂ। ਭੁਪਿੰਦਰ ਸਾਹਿਬ ਕਹਿ ਰਹੇ ਨੇ ਮੈਕ USB, ਥੈਂਕ ਯੂ ਭੁਪਿੰਦਰ ਸਾਹਿਬ, ਤੁਸੀਂ ਇਹਦਾ ਦੱਸਿਆ। ਗਗਨ ਸਾਹਿਬ ਕਹਿ ਰਹੇ ਨੇ ਐਂਡ ਵੀ ਆਰ ਦਾ ਓਨਲੀ ਸਿਵਿਲਾਈਜੇਸ਼ਨ ਲੈਫਟ, ਥੈਂਕ ਯੂ। ਸੁਰਿੰਦਰ ਸਾਹਿਬ ਕਹਿ ਰਹੇ ਨੇ ਸਲਿਊਟ ਟੂ ਯੂ, ਗਿਵਿੰਗ ਵੈਰੀ ਗੁੱਡ ਇਨਫੋਰਮੇਸ਼ਨ, ਥੈਂਕ ਯੂ ਸੁਰਿੰਦਰ ਸਾਹਿਬ, ਬਹੁਤ ਸ਼ੁਕਰੀਆ। ਯਾਯਾ ਖਾਨ ਸਾਹਿਬ ਕਹਿ ਰਹੇ ਨੇ ਹੈਪੀ ਇੰਡੀਪੈਂਡੈਂਸ ਡੇ ਟੂ ਯੂ ਐਂਡ ਯੋਰ ਫੈਮਿਲੀ ਐਂਡ ਫਰੈਂਡਸ। ਉਹ ਯਾਯਾ ਖਾਨ ਸਾਹਿਬ ਤੁਸੀਂ ਤੇ ਮਤਲਬ ਭਰਾ ਬੜੀ ਦੇਰ ਬਾਅਦ ਅੱਜ ਮੈਸੇਜ ਕੀਤਾ ਤੁਸੀਂ, ਔਰ ਬਹੁਤ ਸ਼ੁਕਰੀਆ ਯਾਯਾ ਖਾਨ ਸਾਹਿਬ, ਤੁਹਾਨੂੰ ਵੀ ਖਾਨ ਸਾਹਿਬ ਮੁਬਾਰਕਬਾਦ ਇੰਡੀਪੈਂਡੈਂਸ ਡੇ ਦੀਆਂ, ਔਰ ਤੁਹਾਨੂੰ ਵੀ, ਔਰ ਇੰਡੀਅਨ ਫਰੈਂਡਸ ਨੂੰ ਨਹੀਂ ਜੀ, ਦੇਖੋ ਮੈਂ ਤੇ ਗੱਲ ਕਹਿੰਦਾ ਸਾਰਿਆਂ ਨੂੰ, ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਡੀ ਸਿੱਧੂ ਸਾਹਿਬ ਦਾ ਮੈਸੇਜ ਆਇਆ ਹੈਗਾ, ਡੀ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਗੁੱਡ ਟੂ ਨੋ ਆਲ ਦਿਸ ਇਨਫੋਰਮੇਸ਼ਨ, ਥੈਂਕ ਯੂ ਡੀ ਸਿੱਧੂ ਸਾਹਿਬ। ਸਾਡੇ ਪੈਂਜੀ ਨੇ, ਸੰਗੀਤਾ ਜੀ, ਸੰਗੀਤਾ ਸਾਡੀ ਪੈਂਜੀ ਕਹਿ ਰਹੇ ਨੇ ਭਾਈ ਸਲੂਟ ਟੂ ਯੋਰ ਨੌਲੇਜ ਐਂਡ ਪੇਸ਼ੈਂਸ ਵਿਦ ਪੀਪਲ, ਸੋ ਪ੍ਰਾਊਡ ਆਫ ਯੂ, ਆਲਵੇਜ਼ ਐਡਮਾਇਰ ਯੋਰ ਵਿਊਜ਼ ਔਨ ਐਵਰੀ ਆਸਪੈਕਟ, ਬਟ ਅੱਛਾ ਤੁਸੀਂ ਕਹਿ ਤਾ ਡੋਂਟ ਮੈਂਸ਼ਨ ਮਾਈ ਨੇਮ, ਸੋਰੀ, ਮੈਂ ਮੇਰੇ ਲਈ ਮੈਂਸ਼ਨ, ਤੁਹਾਡਾ ਟੈਕਸਟ ਇੱਦਾਂ ਪੜ੍ਹਨਾ ਸ਼ੁਰੂ ਕਰ ਦਿੱਤਾ, ਆਈ ਰਿਸਪੈਕਟ ਯੂ, ਸੋਰੀ ਪੈਂਜੀ, ਮੈਂ ਤੁਹਾਡਾ ਨਾਮ ਮੈਂਸ਼ਨ, ਓਕੇ ਅੱਗੇ ਤੋਂ ਤੁਸੀਂ ਜੇ ਕਿਸੇ ਨੇ ਨਾਮ ਨਹੀਂ ਮੈਂਸ਼ਨ ਕਰਨਾ ਉਹ ਟੈਕਸਟ ਦੇ ਸ਼ੁਰੂ 'ਚ ਹੀ ਲਿਖ ਦਿਆ ਕਰਨਾ, ਆਈ ਐਮ ਸੋਰੀ, ਬਟ ਪੈਂਜੀ ਤੁਹਾਡਾ ਬਹੁਤ ਸ਼ੁਕਰੀਆ। ਅੱਜ ਵੈਸੇ ਵੀ ਭੈਣ ਭਰਾ ਦਾ ਦਿਨ ਹੈਗਾ, ਥੈਂਕ ਯੂ ਵੈਰੀ ਮਚ। ਔਰ ਹਰਵਿੰਦਰ ਸਾਹਿਬ ਕਹਿ ਰਿਹਾ ਭਾਜੀ ਯੂ ਆਰ ਸੁਪਰ, ਥੈਂਕ ਯੂ ਹਰਵਿੰਦਰ ਸਾਹਿਬ, ਮੈਂ ਨਹੀਂ ਸੁਪਰ, ਤੁਸੀਂ ਸੁਪਰ ਹੋ, ਮੈਨੂੰ ਤੁਹਾਡਾ ਪ੍ਰੋਫੈਸ਼ਨ ਵੀ ਪਤਾ ਹੈ ਕਿ ਤੁਸੀਂ ਇਲੈਕਟ੍ਰੋਨਿਕਸ ਨੂੰ ਰਿਪੇਅਰ ਕਰਦੇ ਹੋ, ਮੈਨੂੰ ਇਲੈਕਟ੍ਰੋਨਿਕਸ ਦੀ ਸਮਝ ਜ਼ਿਆਦਾ ਨਹੀਂ ਹੈ, ਮੈਂ ਇਸੇ ਲਈ ਮਕੈਨੀਕਲ ਪਕੜੀ ਸੀ ਇੰਜੀਨੀਅਰਿੰਗ ਦੇ ਵਿੱਚ, ਸੋ ਤੁਸੀਂ ਤਾਂ ਇਲੈਕਟ੍ਰੋਨਿਕਸ ਦੇ ਮਾਹਿਰ ਹੋ, ਤੁਸੀਂ ਸੁਪਰ ਹੋ ਸਰ। ਅੱਛਾ ਲੈ ਜੀ, ਸੁਖਵਿੰਦਰ ਸਾਹਿਬ ਨੇ ਕਿਹਾ ਕਿ ਵੀ ਡੇਲੀ ਯੂਜ਼ ਟੈਟਲੇ ਟੀ ਓਨਡ ਬਾਏ ਟਾਟਾ। ਅੱਛਾ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ। ਔਰ ਵੀ ਲਵ ਆਰ ਨੇਸ਼ਨ ਬਾਉਂਡਲੈਸ, ਹੈਪੀ ਇੰਡੀਪੈਂਡੈਂਸ ਡੇ ਟੂ ਆਲ ਨੇਸ਼ਨ, ਵਿਰਾਟ ਕੋਹਲੀ। ਉਹ ਸਰ ਕੋਹਲੀ ਦਾ ਤਾਂ ਖੈਰ ਕੋਈ ਜਵਾਬ ਹੀ ਨਹੀਂ ਹੈ, ਕੋਹਲੀ ਦਾ ਕੋਈ ਜਵਾਬ ਨਹੀਂ ਹੈ। ਅਗਲਾ ਟੈਕਸਟ ਹੈ ਗੁਰਪ੍ਰੀਤ ਸਾਹਿਬ ਦਾ, ਉਹ ਕਹਿ ਰਹੇ ਟਾਕ ਅਬਾਊਟ ਰਾਖੀ ਆਲਸੋ ਬ੍ਰਦਰ ਸਿਸਟਰ ਡੇ। ਥੈਂਕ ਯੂ ਗੁਰਪ੍ਰੀਤ ਸਾਹਿਬ ਫੋਰ ਰਿਮਾਈਂਡਿੰਗ ਜੀ, ਅੱਜ ਬਿਲਕੁਲ ਭੈਣ ਭਰਾਵਾਂ ਦਾ ਦਿਨ ਹੈਗਾ, ਰਾਖੀ ਦੀ ਵੀ ਬਿਲਕੁਲ ਅੱਜ ਗੱਲ ਕਰਨੀ ਚਾਹੀਦੀ ਹੈਗੀ ਹੈ। ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਕੱਲ੍ਹ ਮੈਂ ਤੁਹਾਨੂੰ ਦੱਸਾਂਗਾ ਕਿ ਇੰਡੀਆ ਪਾਕਿਸਤਾਨ ਦੇ ਵਿੱਚੋਂ ਜੇ ਲੜਾਈ ਹੋਏਗੀ ਤਾਂ ਕੌਣ ਜਿੱਤੇਗਾ, ਕਿਉਂਕਿ ਦੁਨੀਆ ਦਾ ਸਭ ਤੋਂ ਪਾਵਰਫੁਲ ਹਥਿਆਰ ਕਿਆ ਇੰਡੀਆ ਕੋਲ ਹੈ ਜਾਂ ਪਾਕਿਸਤਾਨ ਕੋਲ ਹੈ? ਜਿਹਦੇ ਕੋਲ ਉਸ ਪਾਵਰਫੁਲ ਹਥਿਆਰ ਹੋਏਗਾ ਉਹ ਜਿੱਤੇਗਾ। ਤਾਂ ਕੱਲ੍ਹ ਤੁਸੀਂ ਵੀ ਸੋਚਣਾ ਕਿ ਦੁਨੀਆ ਦਾ ਸਭ ਤੋਂ ਪਾਵਰਫੁਲ ਹਥਿਆਰ ਕਿਹੜਾ ਹੈ। ਵਿਲ ਟਾਕ ਅਬਾਊਟ ਦਿਸ ਟੁਮੋਰੋ, ਠੀਕ ਹੈ? ਕੱਲ੍ਹ ਦੇ ਲਈ ਅਸੀਂ ਛੱਡ ਜਾਂਦੇ ਹਾਂ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਵਰਫੁਲ ਜਿਹੜਾ ਹਥਿਆਰ ਹੈ ਉਹ ਕਿਹੜਾ ਆ। ਸੋ ਕੋਈ ਕਹਿ ਰਿਹਾ S-400 ਰਸ਼ੀਆ ਦੇ ਮਿਜ਼ਾਈਲ ਚੰਗੇ ਆ, ਕੋਈ F-16 F-18 ਦੀ ਗੱਲ ਕਰ ਰਿਹਾ। ਵਿਲ ਟਾਕ ਅਬਾਊਟ ਦੈਟ ਟੁਮੋਰੋ, ਅੱਜ ਨਹੀਂ ਗੱਲ ਕਰਾਂਗੇ, ਕੱਲ੍ਹ ਗੱਲ ਕਰਾਂਗੇ। ਸੋ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਵਰਫੁਲ ਹਥਿਆਰ ਕਿਹੜਾ ਹੈ? ਮੈਨੂੰ ਪਹਿਲਾ ਆਂਸਰ ਆ ਗਿਆ ਬ੍ਰੇਨ। ਓਕੇ, ਹੋ ਸਕਦਾ ਹੈ ਯੈਸ ਔਰ ਨੋ, ਆਈ ਵਿਲ ਨੋਟ ਕਮੈਂਟ। ਬ੍ਰੇਨ ਕਹਿ ਰਹੇ ਕਿ ਦੁਨੀਆ ਦਾ ਸਭ ਤੋਂ ਪਾਵਰਫੁਲ ਹਥਿਆਰ ਹੈ, ਠੀਕ ਹੈ ਜੀ। ਕੱਲ੍ਹ ਗੱਲ ਕਰਾਂਗੇ। F-18 ਆਇਆ ਅਗਲਾ, ਹੋ ਸਕਦਾ F-18 ਹੀ ਹੋਣ ਜੀ, F-18 ਆਇਆ, ਬ੍ਰੇਨ ਹੈ। ਸੋ ਤੁਸੀਂ ਜਵਾਬ ਦੇ ਸਕਦੇ ਹੋ, ਲੇਕਿਨ ਕੱਲ੍ਹ ਇਹਦੇ ਬਾਰੇ ਜ਼ਰੂਰ ਹੈਡਲਾਈਨਸ ਦੇ ਦਈਏ ਕੱਲ੍ਹ ਸਵੇਰੇ। ਫਿਰ ਉਸ ਤੋਂ ਬਾਅਦ ਕੱਲ੍ਹ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਵਰਫੁਲ ਹਥਿਆਰ ਕਿਹੜਾ ਹੈਗਾ। ਕਮਲਪ੍ਰੀਤ ਸਾਹਿਬ ਕਹਿ ਰਹੇ ਨੇ ਟ੍ਰੇਡ, ਚਲੋ ਇਹ ਵੀ ਇੱਕ ਇੰਪੋਰਟੈਂਟ ਨੇ ਦੱਸਿਆ ਟ੍ਰੇਡ ਹੈ। ਗਰੀਸ ਸਾਹਿਬ ਨੇ ਹੈਪੀ ਇੰਡੀਪੈਂਡੈਂਸ ਡੇ, ਬੈਸਟ ਸ਼ੋ। ਸਰ ਬੈਸਟ ਦਾ ਤਾਂ ਪਤਾ ਨਹੀਂ, ਬਟ ਅਸੀਂ ਆਪਣਾ ਕੰਮ ਕਰ ਰਹੇ ਹਾਂ ਗਰੀਸ ਸਾਹਿਬ, ਤੁਹਾਡੇ ਸਾਰਿਆਂ ਵੱਲੋਂ ਪਿਆਰ ਮਿਲਦਾ ਹੈ। ਬਸ ਇੱਕ ਮੇਰੀ ਬੇਨਤੀ, ਮੈਨ ਪਾਵਰ, ਅਰਸ਼ਵੀਰ ਕੰਗ ਸਾਹਿਬ ਕਹਿ ਰਹੇ ਨੇ ਮੈਨ ਪਾਵਰ ਹੈ ਜੀ ਸਭ ਤੋਂ ਜ਼ਿਆਦਾ ਪਾਵਰਫੁਲ, ਸੋ ਆਈ ਐਮ ਨੋਟ ਸ਼ੋਰ। ਇਕੋਨਮੀ, ਮਨੂ ਸਾਹਿਬ ਕਹਿ ਰਹੇ ਨੇ ਇਕੋਨਮੀ, ਸੋ ਸਟੀਲ ਪਲਾਂਟ ਇਨ ਹੈਮਿਲਟਨ ਓਨਟੈਰੀਓ, ਟਾਟਾ ਔਰ SR ਦੁਆਰਾ। ਹਾਂਜੀ ਹਾਂਜੀ, ਇੰਡੀਆ ਦੇ ਇਸ ਤਾਂ ਬਹੁਤ ਸਾਰੀਆਂ ਚੀਜ਼ਾਂ ਇੰਡੀਆ ਨੇ ਖਰੀਦੀਆਂ ਜੀ, ਇੱਥੇ ਬੜੀਆਂ ਸਾਰੀਆਂ ਚੀਜ਼ਾਂ ਇੰਡੀਆ ਇੱਥੇ ਉਹਨਾਂ ਨੇ ਬਾਏ ਕੀਤੀਆਂ, ਬੜਾ ਕੁਛ ਉਹਨਾਂ ਦਾ ਇੱਥੇ ਹੈਗਾ। ਮੁਤਾਸ਼ ਨਸੀਰ ਅਹਿਮਦ ਸਾਹਿਬ ਨੇ ਮੈਸੇਜ ਭੇਜਿਆ, ਨਸੀਰ ਅਹਿਮਦ ਸਾਹਿਬ ਕਹਿ ਰਹੇ ਨੇ ਮੁਤਾਸ਼ ਇਨਵੈਂਟਡ ਬਾਏ ਪੰਜਾਬੀ। ਅੱਛਾ ਜੀ, ਇਹ ਮੈਨੂੰ ਨਹੀਂ ਸੀ ਆਈਡੀਆ ਇਹਦੇ ਬਾਰੇ ਸਰ, ਥੈਂਕ ਯੂ ਤੁਸੀਂ ਤੁਸੀਂ ਭੇਜਿਆ ਹੈਗਾ। ਔਰ ਸਾਨੂੰ ਅਰਥਸਾਰ ਬੋਮ, ਓਕੇ ਥੈਂਕ ਯੂ। ਵਿਰਕ ਸਾਹਿਬ ਕਹਿ ਰਹੇ ਨੇ ਕਿ ਇੰਟੈਗਰਿਟੀ ਔਰ ਵਿਲ ਪਾਵਰ ਇਜ਼ ਦ ਮੋਸਟ ਪਾਵਰਫੁਲ ਵੈਪਨ। ਅੱਛਾ ਜੀ, ਇੰਟੈਗਰਿਟੀ ਔਰ ਵਿਲ ਪਾਵਰ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਹੈ। ਓਕੇ, ਸਟਰੋਂਗ ਲੋਬੀ ਅਕਰੋਸ ਦ ਗਲੋਬ ਸਭ ਤੋਂ ਵੱਡਾ ਹਥਿਆਰ ਹੈ। ਵੈਰੀ ਵੈਰੀ ਇੰਟਰਸਟਿੰਗ। ਵਿੱਕੀ ਪ੍ਰਭਾਕਰ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ, ਤੁਹਾਡੇ ਵੱਲੋਂ ਸਾਨੂੰ ਇੰਡੀਪੈਂਡੈਂਸ ਡੇ ਦੀ ਮੁਬਾਰਕਬਾਦ ਆਈ ਹੈ। ਔਰ ਵਿੱਕੀ ਪ੍ਰਭਾਕਰ ਸਾਹਿਬ, ਤੁਸੀਂ ਫਾਦਰ ਸਾਹਿਬ ਨੂੰ ਪੈਰੀ ਪੈਣਾ ਕਹਿਣਾ ਮੇਰੇ ਵੱਲੋਂ, ਬੜੀ ਦੇਰ ਹੋ ਗਈ ਉਹਨਾਂ ਨਾਲ ਮਿਲਿਆ ਹੋਇਆ, ਸੋ ਮੇਰੇ ਪਰਿਵਾਰ ਵੱਲੋਂ ਪੈਰੀ ਪੈਣਾ। ਵਿੱਕੀ ਪ੍ਰਭਾਕਰ ਸਾਹਿਬ ਤੁਹਾਨੂੰ ਔਰ ਸਾਡੇ ਸੀਨੀਅਰ ਪ੍ਰਭਾਕਰ ਸਾਹਿਬ ਨੂੰ, ਉਹਨਾਂ ਨੂੰ ਵੀ ਪੈਰੀ ਪੈਣਾ, ਬਹੁਤ ਬਹੁਤ ਮੁਬਾਰਕਬਾਦ। ਮੀਡੀਆ, ਅਨਿਲ ਜੈਨ ਸਾਹਿਬ ਕਹਿ ਰਹੇ ਨੇ ਮੋਸਟ ਪਾਵਰਫੁਲ ਹੈਗਾ ਜੀ ਹਥਿਆਰ ਮੀਡੀਆ, ਠੀਕ ਹੈ ਜੀ। ਇਹਦੇ ਬਾਰੇ ਵੀ ਗੱਲ ਕਰਾਂਗੇ ਕੱਲ, ਮੋਰ ਪਾਵਰਫੁਲ ਕਿਆ ਦੁਨੀਆ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਮੀਡੀਆ ਹੈਗੀ ਹੈ। ਮੈਨੂੰ ਇੱਧਰੋਂ ਇਸ਼ਾਰਾ ਹੋ ਗਿਆ ਜੀ, ਲਾਸਟ ਮਿੰਟ ਕਹਿੰਦੇ ਜੀ ਸ਼ੋਅ ਨੂੰ ਰੈਪ ਅਪ ਕਰੋ, ਠੀਕ ਹੈ ਜੀ। ਬਹੁਤ ਸ਼ੁਕਰੀਆ, ਬੜਾ ਮਜ਼ਾ ਆਇਆ ਅੱਜ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ। ਅੱਜ ਸਪੋਂਸਰ ਸਾਡੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ, ਸਾਡੀਆਂ ਲਾਈਨਸ ਥੋੜ੍ਹੀ ਜਿਹੀਆਂ ਦਿੱਕਤ ਕਰ ਰਹੀਆਂ ਸੀਗੀਆਂ, ਤੋ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਜੀ ਉਹ ਡਿਟੇਲ ਦੇ ਵਿੱਚ ਜ਼ਿਆਦਾ ਗੱਲਬਾਤ ਕਰਾਂਗੇ। 770 ਦੇ ਲਿਸਨਰਸ ਤੋਂ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, ਬਾਕੀ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰਹੇਗੀ। ਕੋਈ ਵੀ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੈ 647-272-8182, 647-272-8182। ਹੈਪੀ ਇੰਡੀਪੈਂਡੈਂਸ ਡੇ, ਹੈਪੀ ਰਕਸ਼ਾ ਬੰਧਨ, ਬਹੁਤ ਬਹੁਤ ਮੁਬਾਰਕਬਾਦ। ਕੱਲ੍ਹ ਗੱਲਬਾਤ ਜਾਰੀ ਹੈ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
Pakistan, ਰਾਜ ਥੀ ਅਬ ਖੁਲੀ ਹੈ, ਖੋ ਗਈ ਥੀ ਮੇਰੀ ਹੈ ਬੇਵਜ੍ਹਾ ਜੋ ਲਗੀ ਦੀਵਾਨਗੀ ਜੋ
ਕਰ। Hi Canada, Assalamu Alaikum, this is Bilal Ashraf.
And this is Mahira Khan. And our film Superstar is coming out this Eid al-Azha.
So go and get your tickets now.
Right now.
And see us on the big screen.
ਗਿਆ ਸਾਹਿਤ ਨਾ ਥੇ
Hi Canada, Assalamu Alaikum, this is Bilal Ashraf.
And this is Mahira Khan. And our film Superstar is coming out this Eid al-Adha.
So go and get your tickets now.
Right now.
And see us on the big screen.
कैनेडियन स्पोर्ट्स एंड रिक्रिएशन मार्केटिंग ला रहा है क्रिकेट के पुरजोश शायकीन के लिए पहला मेगा इवेंट ताजा फर्स्ट कैनेडियन इंटरनेशनल डे बॉल क्रिकेट चैंपियनशिप
सितंबर 14 और 15 CAA सेंट्रल ब्रैम्पटन में आ रहा है ताजा फैंटास्टिक फॉल फेस्ट
रंगारंग तफरी से भरपूर शानदार प्रोग्राम
टिकट फ्री पार्किंग फ्री स्टॉल बुकिंग या स्पॉन्सरशिप के लिए राबता कीजिए
416-560-8583
चांदनी चौक चाट चटोरी गली में आमचू मुंबई पाव भाजी चटोरी गली में कलकत्ता भेलपुरी चटोरी गली में जलेबी तलेगी चटोरी गली में कपल कनर मटका चटोरी गली में
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat phislegi jab jeeb laplapayegi. Jab janta Tandoori Flame mein aayegi. Tandoori Flame. Sab ke liye kuch na kuch.
Ahi jinna mitona hove, sodi bina nahi hu jachda. Sodi de furniture naal kona kona sajda.
Sodi furniture.